ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੁੱਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ
ਸਾਥੀਓ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਅਤੇ ਭਾਰਤੀ ਜੀ ਨਾਲ ਭਾਰਤੀ ਜੀ ਵੀ ਤੁਹਾਡੇ ਨਾਲ ਇਸ ਵਕਤ ਮੁਖਾਤਬ ਨੇ
ਦੋਸਤੋ ਸਲਾਮ
ਆਖਦਾ ਇਹ ਪ੍ਰੋਗਰਾਮ ਤੁਸੀਂ ਸਾਡੇ ਦੋਵਾਂ ਨਾਲ ਹਰ ਸੋਮਵਾਰ ਸ਼ਾਮ 5 ਵਜੇ ਸੁਣਦੇ ਹੋ ਤੋ ਅੱਜ ਤੋਂ ਸਾਡੇ ਪ੍ਰੋਗਰਾਮ ਦੀ ਜਿਹੜੀ ਲੈਂਥ ਹੈ ਪਹਿਲੇ ਨਾਲੋਂ ਲੰਬੀ ਹੋ ਗਈ ਹੈ 6 ਵਜੇ ਦੀ ਜਗ੍ਹਾ ਸਾਡਾ ਪ੍ਰੋਗਰਾਮ 6:30 ਤੱਕ ਚੱਲਿਆ ਕਰੇਗਾ ਸੋ ਰੋਜ਼ ਆਈ ਮੀਨ ਹਰ ਸੋਮਵਾਰ 5 ਵਜੇ ਤੋਂ 6:30 ਤੱਕ ਤੁਸੀਂ ਸਾਡੇ ਨਾਲ ਜੁੜ ਸਕੋਗੇ ਪਲੈਨਟ FM 104.6 ਦੇ ਮਾਧਿਅਮ ਤੋਂ ਆਨਲਾਈਨ ਵੀ ਤੁਸੀਂ ਸੁਣ ਸਕਦੇ ਹੋ ਰੇਡੀਓ ਇਨਕਲਾਬ ਸਰਚ ਕਰਕੇ ਲਿੰਕ ਬੜੇ ਆਰਾਮ ਨਾਲ ਮਿਲ ਜਾਂਦਾ ਤੋ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਵਿਸ਼ੇ ਨੇ ਉਹ ਦੱਸਣ ਤੋਂ ਪਹਿਲੇ ਇਹ ਵੀ ਦੱਸ ਦਈਏ ਕਿ ਸਾਡੇ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੁੰਦਾ ਹੈ ਪੰਥਕ ਵਿਚਾਰ ਵੀਰ ਕੁਲਦੀਪ ਸਿੰਘ ਵੀਰ ਸਾਹਿਬ ਸਿੰਘ ਪੇਸ਼ ਕਰਦੇ ਨੇ ਉਹ ਪ੍ਰੋਗਰਾਮ ਉਸੇ ਤਰ੍ਹਾਂ ਹੀ 1 ਘੰਟੇ ਲਈ ਪੇਸ਼ ਕਰਨਗੇ ਪਰ ਹੁਣ ਉਹਨਾਂ ਦਾ ਪ੍ਰੋਗਰਾਮ 6:35 ਤੋਂ 7:35 ਤੱਕ ਹੋਇਆ ਕਰੇਗਾ ਸੋ ਤੁਸੀਂ ਜ਼ਰੂਰ ਉਹਨਾਂ ਦਾ ਵੀ ਸਾਥ ਦਿੰਦੇ ਰਹਿਣਾ ਸੋ 6:35 ਤੋਂ ਪੰਥਕ ਵਿਚਾਰ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਤੋ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਦਿੱਲੀ ਵਿੱਚ ਜਿਹੜੇ ਸਾਡੇ ਸਾਥੀ ਨੇ ਸ਼ਿਵਾਨੀ ਮਜ਼ਦੂਰ ਬਿਗੁਲ ਤੋਂ ਨੇ ਉਹ ਕਾਫੀ ਅਰਸੇ ਤੋਂ ਆਂਗਨਵਾੜੀ ਵਰਕਰਸ ਨੇ ਜਿਹੜੀਆਂ ਮੋਸਟਲੀ ਫੀਮੇਲ ਵਰਕਰਸ ਨੇ ਉਹਨਾਂ ਦਾ ਇੱਕ ਸੰਘਰਸ਼ ਚੱਲ ਰਿਹਾ ਤੋ ਉਹਦੇ ਤਹਿਤ ਉਹ ਜਲਦ ਹੀ ਮੇਰਾ ਖਿਆਲ ਹੈ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਠੀਕ ਇਸ ਵਕਤ ਮੇਰਾ ਖਿਆਲ ਉਹ ਮੀਟਿੰਗ ਕਰਨ ਵਾਲੇ ਨੇ ਸੋ ਅਸੀਂ 1-2 ਮਿੰਟ ਤੱਕ ਸ਼ਿਵਾਨੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਤੋ ਮੀਟਿੰਗ ਚ ਹੋਏ ਤੋ ਸਾਡਾ ਰਾਬਤਾ ਨਹੀਂ ਹੋ ਪਾਏਗਾ ਅਗਰ ਕਿਸੇ ਵਜ੍ਹਾ ਕਰਕੇ ਮੀਟਿੰਗ ਕੈਂਸਲ ਹੋ ਜਾਂਦੀ ਹੈ ਕਿਉਂਕਿ ਪਹਿਲੇ ਵੀ ਬਹੁਤ ਵਾਰੀ ਮੀਟਿੰਗਸ ਕੈਂਸਲ ਹੋ ਚੁੱਕੀਆਂ ਨੇ ਦਿੱਲੀ ਸਰਕਾਰ ਕੋਈ ਹੱਥ ਪੱਲਾ ਨਹੀਂ ਫੜਾ ਰਹੀ ਸੋ ਅਗਰ ਮੀਟਿੰਗ ਕੈਂਸਲ ਹੋ ਗਈ ਤਾਂ ਸ਼ਿਵਾਨੀ ਫਿਰ ਸਾਡੇ ਨਾਲ ਗੱਲ ਕਰ ਸਕਣਗੇ ਤੋ ਅਸੀਂ ਜਲਦ ਹੀ ਕੋਸ਼ਿਸ਼ ਕਰਾਂਗੇ ਸ਼ਿਵਾਨੀ ਹੋਰਾਂ ਨਾਲ ਰਾਬਤਾ ਕਰਨ ਦੀ ਉਸ ਤੋਂ ਇਲਾਵਾ ਮੇਰੇ ਖਿਆਲ ਭਾਰਤੀ ਜੀ ਪੰਜਾਬ ਤੋਂ ਵੀ ਇੱਕ ਸਾਡੇ ਬੁਲਾਰੇ ਸਾਡੇ ਨਾਲ ਹੋਣਗੇ
ਜੀ ਅਨੂ ਜੀ ਪੰਜਾਬ ਤੋਂ ਸਾਥੀ
ਡਾਕਟਰ ਦਰਸ਼ਨਪਾਲ
ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਨੇ
ਜੀ
ਤੇ ਜਿਹੜੀ ਬਹੁਤ ਹੀ ਇੱਕ ਵੱਡੀ ਜਿਹੜੀ ਮੂਵਮੈਂਟ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਖਾਸ ਕਰਕੇ ਇਹ MP ਤੋਂ ਸ਼ੁਰੂ ਹੋ ਰਹੀ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚੋਂ ਜਿੱਥੇ 3 ਹਫ਼ਤੇ ਪਹਿਲਾਂ ਜਿੱਥੇ ਕਿਸਾਨਾਂ ਦਾ ਕਤਲ ਕੀਤਾ ਗਿਆ ਸੀਗਾ ਕਿਸ ਤਰੀਕੇ ਦੇ ਨਾਲ ਜਿਹੜੀ BJP ਗਵਰਨਮੈਂਟ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇੱਕ ਭਾਰਤ ਦੇ ਲੈਵਲ ਦੇ ਉੱਪਰ ਇੱਕ ਵੱਡੀ ਜਿਹੜੀ ਕਿਸਾਨਾਂ ਦੀ ਮੂਵਮੈਂਟ ਉਹ ਸ਼ੁਰੂ ਹੋਣ ਜਾ ਰਹੀ ਹੈ ਅਸੀਂ ਡਿਟੇਲ 'ਚ ਨਹੀਂ ਗੱਲ ਕਰਾਂਗੇ ਪਰ ਉਹ ਸਾਥੀ ਦਰਸ਼ਨਪਾਲ ਹੋਣੀ ਤੁਹਾਡੇ ਨਾਲ ਇਹ ਸਾਰੀ ਸਾਂਝ ਪਾਉਣਗੇ ਕਿ ਕਿਆ ਹੋਣ ਜਾ ਰਿਹਾ
ਜੀ ਤੋ ਅਸੀਂ ਜਲਦ ਹੀ ਸ਼ਿਵਾਨੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਅਕਸਰ ਜਿਹੜੇ ਸਾਡੇ ਬੀਤੇ ਸਮੇਂ ਵਿੱਚ ਇਨਕਲਾਬੀ ਸਾਥੀ ਹੋਏ ਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਯਾਦ ਕਰਦੇ ਰਹਿਣਾ ਜ਼ਰੂਰੀ ਹੁੰਦਾ ਹੈ ਅਸੀਂ ਬਹੁਤ ਵਾਰੀ ਆਪਣੇ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਸਾਥੀ ਜੈਮਲ ਸਿੰਘ ਪੱਡਾ ਹੋਰਾਂ ਦੀ ਗੀਤ ਵੀ ਉਹਨਾਂ ਦੇ ਚਲਾਉਂਦੇ ਹਾਂ ਵਿੱਚ ਅਸੀਂ ਤੋ ਸਾਨੂੰ ਉਹਨਾਂ ਦੀ ਕਵਿਤਾ ਤੋਂ ਅਸੀਂ ਬਹੁਤ ਪ੍ਰਭਾਵਿਤ ਹੁੰਦੇ ਹਾਂ ਬਹੁਤ ਇਨਫਲੂਐਂਸਡ ਹੁੰਦੇ ਹਾਂ ਤੋ ਕਾਫੀ ਸਾਰੀਆਂ ਕਵਿਤਾਵਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੇ ਬਹੁ ਗਿਣਤੀ ਸਰੋਤੇ ਜਿਹੜੇ ਨੇ ਸੁਣੀਆਂ ਹੀ ਨਹੀਂ ਹੋਣਗੀਆਂ ਪੜ੍ਹੀਆਂ ਨਹੀਂ ਹੋਣਗੀਆਂ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਪ੍ਰੋਗਰਾਮ 'ਚ ਇੱਕ ਇੱਕ ਕਰਕੇ ਉਹਨਾਂ ਦੀਆਂ ਕਵਿਤਾਵਾਂ ਸਾਰੀਆਂ ਤੁਹਾਡੇ ਸਨਮੁੱਖ ਕਰੀਏ ਤੋ ਅੱਜ ਜਿਹੜੀ ਛੋਟੀ ਜਿਹੀ ਕਵਿਤਾ ਅਸੀਂ ਉਹਨਾਂ ਦੀ ਪੜ੍ਹਨ ਜਾ ਰਹੇ ਹਾਂ ਉਹਦਾ ਸਿਰਲੇਖ ਹੈ ਸਿੰਘੋ ਸਰਦਾਰੋ ਤੋ ਸਾਥੀ ਜੈਮਲ ਪੱਡਾ ਕਹਿੰਦੇ ਨੇ ਸੰਤ ਸਿਪਾਹੀਓ ਉਹ ਸਿੰਘੋ ਸਰਦਾਰੋ ਓਏ ਤੁਸੀਂ ਰਾਖੇ ਕਿਰਤਾਂ ਦੇ ਹਿੰਮਤ ਨਾ ਹਾਰੋ ਓਏ ਹੁਣ ਨਾਨਕ ਨੇ ਮੁੜ ਕੇ ਨਨਕਾਣੇ ਆਉਣਾ ਨਹੀਂ ਗੋਬਿੰਦ ਨੇ ਪਟਨੇ ਵੀ ਮੁੜ ਫੇਰਾ ਪਾਉਣਾ ਨਹੀਂ ਹੁਣ ਕਿਸ ਨੂੰ ਉਡੀਕ ਰਹੇ ਉੱਠੋ ਬਲ ਧਾਰੋ ਓਏ ਤੁਸੀਂ ਰਾਖੇ ਕਿਰਤਾਂ ਦੇ ਹਿੰਮਤ ਨਾ ਹਾਰੋ ਓਏ ਕੋਈ ਅਹਿਮਦ ਆਵੇ ਨਾ ਕੋਈ ਗਜ਼ਨਵੀ ਧੋਂਦਾ ਨਹੀਂ ਦਿੱਲੀ ਨੂੰ ਲੁੱਟਣ ਲਈ ਕੋਈ ਨਾਦਰ ਆਉਂਦਾ ਨਹੀਂ ਇੱਥੇ ਹੀ ਲੁਟੇਰੇ ਨੇ ਜ਼ਰਾ ਝਾਤੀ ਮਾਰੋ ਓਏ ਤੁਸੀਂ ਰਾਖੇ ਕਿਰਤਾਂ ਦੇ ਹਿੰਮਤ ਨਾ ਹਾਰੋ ਓਏ ਔਰੰਗਜ਼ੇਬ ਦੇ ਜਾਏ ਜੋ ਕੋਈ ਘੱਟ ਨਾ ਕਰਦੇ ਨੇ ਮੁੱਲ ਸਿੰਘ ਸਿਰਾਂ ਦੇ ਤਾਂ ਇਹ ਅੱਜ ਵੀ ਧਰਦੇ ਨੇ ਦੁਸ਼ਮਣ ਨੂੰ ਪਛਾਣ ਲਓ ਵੇਲਾ ਨਾ ਵਸਾਰੋ ਓਏ ਤੁਸੀਂ ਰਾਖੇ ਕਿਰਤਾਂ ਦੇ ਹਿੰਮਤ ਨਾ ਹਾਰੋ ਓਏ ਵਾਰਸ ਹੋ ਦੀਪ ਸਿੰਘ ਦੇ ਸੰਤਾਨ ਸ਼ਹੀਦਾਂ ਦੀ ਕਿਉਂ ਰੀਤ ਭੁਲਾ ਬੈਠੇ ਬੰਦੇ ਜਿਹੇ ਮੁਰੀਦਾਂ ਦੀ ਓਏ ਵੀਰੋ ਭਗਤ ਦਿਓ ਵੈਰੀ ਨੂੰ ਚੰਗਾੜੋ ਓਏ ਤੁਸੀਂ ਰਾਖੇ ਕਿਰਤਾਂ ਦੇ ਹਿੰਮਤ ਨਾ ਹਾਰੋ ਓਏ ਤੋ ਬਹੁਤ ਕੁਛ ਸਿੱਖਣ ਵਾਲਾ
ਬਿਲਕੁਲ ਸਲਾਮਾਂ ਜੀ ਸਾਥੀ ਜੀ ਨੂੰ ਯਾਦ ਕਰਦੇ ਆ ਫਿਰ ਕਾਸ਼ ਸਾਡੇ ਕੋਲ ਹੁੰਦੇ ਤੇ ਅੱਜ ਦਾ ਸੰਘਰਸ਼ਾਂ ਦੀ ਕੋਈ ਮੁਹਾਰ ਹੋਰ ਹੋਣੀ ਸੀਗੀ ਇਹਦੇ ਨਾਲ ਨਾਲ ਅਨੰਦ ਜੀ ਉਹਨਾਂ ਨੇ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕੀਤੀ ਹੈ ਤੁਸੀਂ ਆਪਾਂ ਜਿਹੜਾ ਪ੍ਰੋਗਰਾਮ ਹੋਇਆ ਉਹਦੀ ਵੀ
ਹਾਂਜੀ ਬਿਲਕੁਲ ਜੀ ਬੀਤੇ ਕੱਲ ਐਤਵਾਰ ਚੰਮ ਪੰਜਾਬੀ ਮੂਵੀ ਜਿਹੜੀ ਕਿ ਅਸੀਂ ਕਾਫੀ ਵਾਰੀ ਜ਼ਿਕਰ ਕੀਤਾ ਹੈ ਕਿ ਜਿਹੜਾ ਇਸ ਵਕਤ ਸੰਘਰਸ਼ ਚੱਲ ਰਿਹਾ ਹੈ ਜ਼ਮੀਨੀ ਪੱਧਰ ਤੇ ਬੇਜ਼ਮੀਨੇ ਜਿਹੜੇ ਦਲਿਤ ਨੇ ਉਹਨਾਂ ਦਾ ਜਿਹੜਾ ਇੱਕ ਬਣਦਾ ਹੱਕ ਹੈ ਕਿ ਪੰਚਾਇਤੀ ਜ਼ਮੀਨ ਜਿਹੜੀ ਉਹਦਾ ਇੱਕ ਤਿਹਾਈ ਹਿੱਸਾ ਉਹਦੀ ਬੋਲੀ ਜਿਹੜੀ ਹੈ ਉਹ ਲੱਗਦੀ ਹੈ ਜਦੋਂ ਉਹ ਪਹਿਲਾ ਹੱਕ ਜਿਹੜਾ ਹੈ ਉਹ ਦਲਿਤਾਂ ਦਾ ਬਣਦਾ ਹੈ ਉਸ ਜ਼ਮੀਨ ਨੂੰ ਖਰੀਦਣ ਦਾ ਤੋ ਉਹ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਤੇ ਆਧਾਰਿਤ ਇਹ ਫਿਲਮ ਹੈ ਪੰਜਾਬੀ ਫਿਲਮ ਚੰਮ ਤੋ ਇਹਦੇ ਦੂਸਰੀ ਸਕਰੀਨਿੰਗ ਜਿਹੜੀ ਹੈ ਬੀਤੇ ਕੱਲ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬੰਬੇ ਹਿੱਲ ਕੀਤੀ ਗਈ ਤੋ ਅਸੀਂ ਗੁਰਦੁਆਰਾ ਮੈਨੇਜਮੈਂਟ ਦੇ ਵੀ ਧੰਨਵਾਦੀ ਹਾਂ ਔਰ ਜਿੰਨੀ ਉਸ ਤੋਂ ਜ਼ਿਆਦਾ ਸੰਗਤ ਜਿਹੜੀ ਉੱਥੇ ਸੀਗੀ ਉਹਨਾਂ ਨੇ ਬੈਠ ਕੇ ਬੜੇ ਪਿਆਰ ਨਾਲ ਇਸ ਫਿਲਮ ਨੂੰ ਦੇਖਿਆ ਔਰ ਬੜੀ ਭਾਵੁਕਤਾ ਨਾਲ ਦੇਖਿਆ ਔਰ ਸਮਰਥਨ ਵੀ ਕੀਤਾ ਉਹਨਾਂ ਨੇ ਰਾਜੀਵ ਕੁਮਾਰ ਉਹਨਾਂ ਦੀ ਟੀਮ ਦਾ ਤੋ ਇੱਕ ਵਾਰ ਫਿਰ ਅਸੀਂ ਸ਼ੁਕਰਗੁਜ਼ਾਰ ਹਾਂ ਔਰ ਆਉਂਦੇ ਦਿਨਾਂ 'ਚ ਹੋਰ ਜਿਹੜੇ ਇੱਥੇ ਸਿਟੀਜ਼ ਟਾਊਨਸ ਨੇ ਉੱਥੇ ਵੀ ਅਸੀਂ ਇਹ ਫਿਲਮ ਦਿਖਾਵਾਂਗੇ ਤੋ ਜਿਸ ਤਰ੍ਹਾਂ ਹੀ ਸਾਡਾ ਸਾਰਾ ਕੁਛ ਫਾਈਨਲਾਈਜ਼ ਹੁੰਦਾ ਹੈ ਵੈਨਿਊਜ਼ ਨੂੰ ਲੈ ਕੇ ਡੇਟਸ ਨੂੰ ਲੈ ਕੇ ਅਸੀਂ ਆਪਣੇ ਸਰੋਤਿਆਂ ਤੱਕ ਉਹ ਜਾਣਕਾਰੀ ਵੀ ਪਹੁੰਚਾਉਂਦੇ ਰਹਾਂਗੇ ਤੋ ਮੇਰਾ ਖਿਆਲ ਹੈ ਭਾਰਤੀ ਜੀ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿ ਸ਼ਿਵਾਨੀ ਨੂੰ ਕਾਲ ਕਰੀਏ
ਜਿਹੜਾ ਆਪਣਾ ਮੇਨ ਟੌਪਿਕ ਉਹ ਵੀ ਸੀਗਾ ਕਿ ਜਿਹੜੀ ਅੰਗਰੇਜ਼ੀ 'ਚ ਮੈਂ ਸ਼ਬਦ ਵਰਤਣਾ ਚਾਹੂੰਗਾ ਇੰਟਲੈਕਚੁਅਲ ਬੈਂਕਰਪਸੀ ਜਿਹੜੀ ਦਿਖਾਈ ਜਾ ਰਹੀ ਹੈ ਖਾਸ ਕਰਕੇ ਭਾਰਤੀ ਸੱਜਣਾਂ ਵੱਲੋਂ ਜਿਹੜੇ ਕਮਿਊਨਿਟੀ ਦੇ ਮੋਹਤਬਾਰੀ ਸੱਜਣ ਨੇ ਉਹਨਾਂ ਵੱਲੋਂ ਪੋਲੀਟੀਕਲ ਮਾਮਲੇ ਦੇ ਵਿੱਚ ਜਿਹੜੀ ਇੰਟਲੈਕਚੁਅਲ ਬੈਂਕਰਪਸੀ ਉਹਦੇ ਬਾਰੇ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਕਿਆ ਹੋ ਰਿਹਾ ਪੋਲੀਟੀਕਲ ਮਾਹੌਲ ਕਿਸ ਤਰ੍ਹਾਂ
ਨਿਊਜ਼ੀਲੈਂਡ ਦੀ ਗੱਲ
ਹੈ ਇਹ ਕਿਸ ਤਰੀਕੇ ਦੇ ਨਾਲ ਬਾਤ ਗੱਲ
ਕਰ ਹਾਂਜੀ 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 ਬਿਲਕੁਲ ਮੈਨੂੰ ਇਹ ਸੀ ਕਿ ਸਾਡੇ ਬੁਲਾਰੇ ਜਿਹੜੇ ਨੇ ਖਾਸ ਕਰਕੇ ਸ਼ਿਵਾਨੀ ਅਗਰ ਉਹ ਇਸ ਵਕਤ ਮੀਟਿੰਗ 'ਚ ਨਹੀਂ ਹੈ ਉਹਨਾਂ ਨਾਲ ਅਸੀਂ ਗੱਲ ਕਰ ਲਈਏ ਉਸ ਤੋਂ ਬਾਅਦ ਇਸ ਵਿਸ਼ੇ ਤੇ ਬਿਲਕੁਲ ਜਿੰਨਾ ਸਮਾਂ ਬਚੇਗਾ ਉਹਦੇ ਮੁਤਾਬਕ ਉਨੀ ਡਿਟੇਲ 'ਚ ਅਸੀਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਇੱਥੇ ਵੀ ਸਪਟੈਂਬਰ 'ਚ ਜਨਰਲ ਇਲੈਕਸ਼ਨ ਹੈ 23 ਸਪਟੈਂਬਰ ਨੂੰ ਵੋਟਿੰਗ ਡੇ ਹੈ ਤੋ ਉਹਦੇ ਮੱਦੇਨਜ਼ਰ ਜਿਹੜੀਆਂ ਮੇਨ ਇੱਥੇ ਸਿਆਸੀ ਪਾਰਟੀਆਂ ਨੇ ਉਹ ਆਪਣੇ ਆਪਣੇ ਤਰੀਕਿਆਂ ਨਾਲ ਮੈਂ ਇਹ ਤੇ ਨਹੀਂ ਕਹਾਂਗੀ ਕਿ ਉਹ ਆਪਣੀਆਂ ਪਾਲਿਸੀਜ਼ ਜਿਹੜੀਆਂ ਨੇ ਖੁੱਲ ਕੇ ਡਿਕਲੇਅਰ ਕਰ ਰਹੀਆਂ ਨੇ ਬਲਕਿ ਉਹਨਾਂ ਨੂੰ ਵੋਟਾਂ ਤੁਰਦੀਆਂ ਫਿਰਦੀਆਂ ਅਲੱਗ ਅਲੱਗ ਰੰਗਾਂ ਦੀਆਂ ਅਲੱਗ ਅਲੱਗ ਐਥਨੀਸਿਟੀ ਦੀਆਂ ਵੋਟਾਂ ਨਜ਼ਰ ਆ ਰਹੀਆਂ ਨੇ ਸੋ ਉਹਦੇ ਆਧਾਰ ਤੇ ਉਹ ਆਪਣੀ
ਬਹੁਤਾ ਵੱਖਰਾ ਮਾਹੌਲ ਨਹੀਂ
ਹਾਂਜੀ ਉਹਦੇ ਆਧਾਰ ਤੇ ਉਹ ਆਪਣੀਆਂ ਆਪਣੀਆਂ ਦਾਵਤਾਂ ਜਿਹੜੀਆਂ ਨੇ ਉਹ ਆਯੋਜਨ ਕਰ ਰਹੇ ਨੇ ਉਹਨਾਂ ਦੇ ਭੋਜ ਦਾਵਤਾਂ ਹੋ ਰਹੀਆਂ ਨੇ ਖਾਸ ਕਰਕੇ ਜਿੱਥੇ ਜਿੱਥੇ ਭਾਰਤੀ ਲੋਕਾਂ ਦੀ ਵਸੋਂ ਜ਼ਿਆਦਾ ਹੈ ਸੋ ਉਹ ਵੋਟਾਂ ਖਿੱਚਣ ਦਾ ਇਸ ਵਕਤ ਕੰਮ ਚੱਲ ਰਿਹਾ ਕਿਉਂਕਿ ਇਹਦਾ ਮੇਰਾ ਖਿਆਲ ਹੈ ਜ਼ਿਆਦਾ ਵਿਸਥਾਰ ਅਸੀਂ ਬਾਅਦ ਚ ਕਰਦੇ ਹਾਂ ਇਹਦੇ ਤੇ ਵੀ ਗੱਲ ਤੋ ਹੁਣ ਅਸੀਂ ਇੱਕ ਗੀਤ ਲਗਾ ਕੇ ਉਹਦੇ ਦੌਰਾਨ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਿਵਾਨੀ ਨਾਲ ਤੋ ਰੇਡੀਓ ਇਨਕਲਾਬ ਨਾਲ ਤੁਸੀਂ ਇਸ ਤਰ੍ਹਾਂ ਹੀ ਜੁੜੇ ਰਹਿਣਾ ਜਲਦ ਅਸੀਂ ਤੁਹਾਡੀ ਸੇਵਾ 'ਚ ਦੁਬਾਰਾ ਹਾਜ਼ਰ ਹੁੰਦੇ ਹਾਂ
ਅੱਜ ਆਖਾਂ ਵਾਰਸ ਸ਼ਾਰੂ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਗਾ ਬੋਲ ਆਖਾਂ ਵਾਰਸ ਸ਼ਾਰੂ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਗਾ ਬੋਲ ਉੱਤਰ ਇਸ ਜ਼ਮੀਨ ਦੇ ਭੋਲੇ ਪੱਗ ਜਿੱਧਰ ਲਾਏ ਮਦਾਰੀਆਂ ਜਾਂਦੇ ਉਧਰ ਲੱਗ ਕਿਸੇ ਮਦਾਰੀ ਹੱਥ ਦਾ ਪਾਣੀ ਜਦ ਉਹ ਪੀਣ ਕਦੇ ਸਿਰਾਂ ਨੂੰ ਪਾਲਦੇ ਪਾਲਣ ਕਦੇ ਜ਼ਮੀਨ ਕਦੇ ਰੱਬ ਦੇ ਨਾਮ ਤੇ ਦੇਂਦੇ ਜਿੱਬ ਚੜਾ ਕਦੇ ਮਜ਼ਹਬ ਦੇ ਨਾਮ ਤੇ ਲੈਂਦੇ ਸਿਰਾਂ ਨੂੰ ਲਾ ਕੋਈ ਲਾਲ ਨਾ ਜੰਮਿਆ ਮਾਂ ਨੇ ਜਿਹੜਾ ਮੋੜੇ ਦੇਸ ਦੀ ਵਾਗ ਕੋਈ ਨਾ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲੇ ਨਾਗ ਅੱਜ ਆਖਾਂ ਵਾਰਸ ਯਾਰੂ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਗਾ ਬੋਲ ਪੰਜ ਦਰਿਆਵਾਂ ਦੇ ਬਣ ਗਏ ਤੱਤੇ ਤੇਲ ਬਲਦੀ ਉੱਤੇ ਬਾਲ ਦੇ ਤੱਕ ਹੋਣੀ ਦੇ ਖੇਲ ਜ਼ੋਰ ਜ਼ਬਰ ਦੀ ਹੱਦ ਵੇ ਹੱਥਾਂ ਦੀ ਪਰਮਾਰ ਵਿਕਿਆ ਧਰਮ ਈਮਾਨ ਵੇ ਇੱਥੇ ਵਿੱਕੀ ਦੇ ਹਸਤੀਰਾਰ ਸੋ ਸੋ ਚਾਲਾਂ ਚੱਲ ਗਈ ਸਾਮਰਾਜ ਦੀ ਚਾਲ ਬਾਲ ਧਰਤੀ ਏ ਬਾਲਣੀ ਅੱਜ ਆਸ ਦੇ ਦੀਵੇ ਬਾਲ ਕੌਣ ਸੁਣੇ ਅੱਜ ਆਣ ਕੇ ਦਰਦ ਮੰਦਾਂ ਦੀ ਆ ਜੋ ਜੋ ਉੱਠੇ ਅੰਦਰੋਂ ਹੁਣ ਕਿਸ ਨੂੰ ਦੱਸਾਂ ਜਾ
ਤੋ ਦੋਸਤੋ ਸ਼ਿਵਾਨੀ ਇਸ ਵਕਤ ਮੀਟਿੰਗ ਚ ਨੇ ਅਰਵਿੰਦ ਕੇਜਰੀਵਾਲ
ਸਾਨੂੰ ਪੂਰਾ ਪਤਾ ਲੱਗਿਆ ਮੀਟਿੰਗ ਚ ਹੈ
ਉਹਨਾਂ ਨੇ ਕਿਹਾ ਕਿ ਗੱਲ ਨਹੀਂ ਹੋ ਪਾਈ
ਕੇਜਰੀਵਾਲ ਨੇ ਜਿਹੜਾ ਉਹਨਾਂ ਨੂੰ ਮੀਟਿੰਗ ਪਹਿਲਾਂ ਵੀ ਬਹੁਤ ਵਾਰੀ ਮੁੱਕਰ ਚੁੱਕੇ ਨੇ ਸੋ ਬੇਸਿਕਲੀ ਅਨੁਜ ਜੀ ਮਸਲਾ ਜਿਹੜਾ ਹੁੰਦਾ ਹਮੇਸ਼ਾ ਕਾਮਗਾਰ ਲੋਕਾਂ ਦਾ ਮਸਲੇ ਤੇ ਕੋਈ ਬਹੁਤ ਵੱਡੇ ਨਹੀਂ ਹੁੰਦੇ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੀ ਜਿਹੜੀ ਸਾਨੂੰ ਜਿਹੜਾ ਬਣਦਾ ਸਾਡਾ ਹਿੱਸਾ ਆ ਉਹ ਦਿੱਤਾ ਜਾਵੇ ਉਹਦੀਆਂ ਜਿਹੜੀਆਂ ਵਰਕਿੰਗ ਕੰਡੀਸ਼ਨ ਉਹ ਠੀਕ ਰਹਿਣ ਉਹ ਸ਼ਿਵਾਨੀ ਜਦੋਂ ਸਾਡੇ ਨਾਲ ਡਿਟੇਲ 'ਚ ਗੱਲ ਕਰਨਗੇ ਉਹ ਦੱਸਣਗੇ ਪਰ ਇਹਦੇ ਵਿੱਚ ਜਿਹੜੀ ਸਾਨੂੰ ਜਿਹੜੀ ਸਭ ਤੋਂ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਖਾਸ ਕਰਕੇ ਜਿਹੜੇ ਆਮ ਆਦਮੀ ਦੇ ਭਗਤ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਬੁਖਾਰ ਚੜਿਆ ਸੀ ਉਹਨਾਂ ਦੇ ਵਾਸਤੇ ਇਹ ਗੱਲਾਂ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਦਿੱਲੀ ਸਰਕਾਰ ਹੈ ਉਹ ਵੀ ਬਾਕੀ ਜਿਹੜੀਆਂ ਸਰਕਾਰਾਂ ਨਾਲੋਂ ਬਿਲਕੁਲ ਵੱਖਰੀ ਨਹੀਂ ਹੈਗੀ ਔਰ ਖਾਸ ਕਰਕੇ ਇਹਨਾਂ ਦੀ ਮੈਂ ਸੁਣ ਰਿਹਾ ਸੀਗਾ ਸ਼ਿਵਾਨੀ ਹੁਣਾਂ ਨੇ ਗੱਲ ਕੀਤੀ ਹੋਈ ਹੈ ਕਿ ਜਦੋਂ ਕੇਜਰੀਵਾਲ ਨੂੰ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਜਾ ਕੇ ਘੇਰਿਆ ਗਿਆ ਔਰ ਕਿਸ ਤਰੀਕੇ ਦੇ ਨਾਲ ਉਹ ਇਨਸਾਨ ਇੱਦਾਂ ਪ੍ਰਟੈਂਡ ਕਰਦਾ ਵੀ ਮੈਨੂੰ ਕਿਸੇ ਮਸਲੇ ਦਾ ਕੋਈ ਪਤਾ ਨਹੀਂ ਹੈ ਜਦਕਿ ਦਿੱਲੀ ਦੇ ਵਿੱਚ ਇਹ ਮੇਨ ਨਿਊਜ਼ ਹਨ ਜਿੱਥੇ ਜਿੱਥੇ ਇਹਨਾਂ ਦੇ ਮੁਜ਼ਾਹਰੇ ਹੋਏ ਆ ਉੱਥੇ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਆਈ ਹੈ ਔਰ ਉਹਨੂੰ ਉਸ ਗੱਲ ਦਾ ਮਤਲਬ ਇੱਕ ਆਪਣੇ ਆਪ ਨੂੰ ਇਨੋਸੈਂਟ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਔਰ ਕਈ ਵਾਰੀ ਪਹਿਲਾਂ ਜਿਹੜੀ ਮੀਟਿੰਗ ਵਾ ਉਹ ਇਹ ਕੈਂਸਲ ਵੀ ਕਰਵਾ ਚੁੱਕੇ ਆ ਵੀ ਆ ਜਾਓ ਮੀਟਿੰਗ ਕਰਨ ਆ ਜਾਓ ਔਰ ਜਿਹੜਾ ਇਹਦਾ ਸ਼ਸ਼ੋਦੀਆ ਜਿਹੜਾ ਰੋਲ ਵਾ ਉਹ ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਉਸਦਾ ਰੋਲ ਹੈਗਾ ਆ ਸੋ ਇਹ ਕਿਸੇ ਵੀ ਤਰੀਕੇ ਨਾਲ ਇਹ ਲੋਕ ਪੱਖੀ ਸਰਕਾਰਾਂ ਨੇ ਗੇ ਪਰ ਉਹਨੂੰ ਜੇ ਇੱਕ ਆਪਣੇ ਕੋਲ ਆਡੀਓ ਹੈਗੀ ਆ ਉਹੀ ਕਾਮਰੇਡ ਸ਼ਿਵਾਨੀ ਹੋਣਾ ਦੀ
ਹਾਂ ਠੀਕ ਹੈ ਹਾਂ ਮੇਰੇ ਖਿਆਲ ਉਹ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਜਾ ਰਿਹਾ
ਹੈ ਉਹਨਾਂ ਦੀ
ਨੌਕਰੀਆਂ ਹਾਂਜੀ ਹਾਂਜੀ ਸੋ ਹਾਂ ਇਹ ਆਡੀਓ ਚ ਥੋੜੀ ਜਿਹੀ ਗੱਲ ਸ਼ਿਵਾਨੀ ਕਰਦੇ ਨੇ ਅਸੀਂ ਇਹ
ਬੇਸਿਕਲੀ ਇਹ ਇਸ ਗੱਲੋਂ ਬਹੁਤ ਮਹਾਨ ਆਡੀਓ ਹੈ ਖਾਸ ਕਰਕੇ ਜਿਹੜੇ ਸਾਡੇ ਵਿਦਿਆਰਥੀ ਜਿਹੜੇ ਵਰਕਰ ਨੇ ਉਹਨਾਂ ਦੇ ਵਾਸਤੇ ਵੀ ਕਿਸ ਤਰੀਕੇ ਨਾਲ ਜਿਹੜਾ ਪ੍ਰਸ਼ਾਸਨ ਆ ਤੁਹਾਨੂੰ ਕਿਸ ਤਰੀਕੇ ਦਾ ਡਰਾਵੇ ਦਊਗਾ ਤੇ ਕੀ ਤੁਸੀਂ ਲੂਜ਼ ਕਰਨਾ ਪਰ ਐਂਡ ਆਫ ਦਾ ਡੇ ਤੁਸੀਂ ਲੂਜ਼ ਨਹੀਂ ਕੁਛ ਵੀ ਕਰਨਾ ਜਿਵੇਂ ਮਾਰਕਸ ਕਹਿੰਦੇ ਨੇ ਕਿ ਸੰਘਰਸ਼ ਦੇ ਵਿੱਚ ਸਾਡੇ ਇੱਕੋ ਹੀ ਜੋੜੀ ਲੂਜ਼ ਹੋਣੀ ਆ ਤੁਹਾਡੀਆਂ ਸ਼ੈਕਲ ਤੁਹਾਡੇ ਸੰਗਠਨ ਜਿਹੜੇ ਗੁਲਾਮੀ ਦੇ ਉਹੀ ਲੂਜ਼ ਹੋਣੇ ਆ ਸੰਘਰਸ਼ ਜਿਹੜਾ ਆ ਉਹ ਹਮੇਸ਼ਾ ਗੇ ਨਹੀਂ ਕਰਦਾ ਕੁਛ ਕਦੀ ਇਹੋ ਜਿਹਾ ਲੂਜ਼ ਨਹੀਂ ਹੁੰਦਾ ਹੈਗਾ ਸੋ ਆਪਾਂ ਉਹਨਾਂ ਦੀ ਇਹ ਜਿਹੜੀ ਮੁਜ਼ਾਹਰਾ ਹੋਣਾ ਸੀਗਾ ਉਹਦੇ ਬਾਰੇ ਸੱਦਾ ਆ ਪਰ ਬਹੁਤ ਵਧੀਆ ਗੱਲਬਾਤ ਆ ਆਪਾਂ ਜ਼ਰੂਰ ਸੁਣਨੀ ਚਾਹੀਦੀ ਹੈ ਜੀ
ਬਹਿਨੋ ਹਮਾਰੀ ਹੜਤਾਲ ਕਾਫੀ ਸਫਲ ਹੋ ਰਹੀ ਹੈ ਕਈ ਪ੍ਰੋਜੈਕਟਸ ਪੂਰੀ ਤਰੀਕੇ ਸੇ ਬੰਦ ਹੈ ਲੇਕਿਨ ਅਭੀ ਵੀ ਐਸੇ ਕੁਛ ਸੈਂਟਰਸ ਹੈ ਜਹਾਂ ਪਰ ਕਾਮ ਚੱਲ ਰਹਾ ਹੈ ਕਈ ਆਂਗਨਵਾੜੀ ਕੀ ਬਹਿਨੇ ਟਰਮੀਨੇਸ਼ਨ ਕੀ ਵਜ੍ਹਾ ਸੇ ਡਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੀ ਸਰਕਾਰ ਨੇ ਔਰ ਮਨੀਸ਼ ਸਿਸੋਦੀਆ ਨੇ ਬਾਰ ਬਾਰ ਇਹ ਪ੍ਰਚਾਰਿਤ ਕੀਆ ਹੈ ਕਿ ਅਗਰ ਹੜਤਾਲ ਪਰ ਜਾਓਗੇ ਔਰ ਕਾਮ ਪਰ ਵਾਪਸ ਨਹੀਂ ਆਓਗੇ ਤੋ ਆਪ ਲੋਗੋਂ ਕੋ ਟਰਮੀਨੇਟ ਕੀਆ ਜਾਏਗਾ ਕਈ ਲੋਗੋਂ ਕੋ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਸੁਪਰਵਾਈਜ਼ਰਸ ਔਰ ਸੀਡੀਪੀਓਸ ਕੇ ਜ਼ਰੀਏ ਕਿ ਆਪ ਲੋਗੋਂ ਕੇ ਟਰਮੀਨੇਸ਼ਨ ਲੈਟਰ ਆ ਚੁਕੇ ਹੈ ਮੈਮੋਜ਼ ਆ ਚੁਕੇ ਹੈ ਆਕਰ ਲੈ ਲੋ ਮੈਂ ਉਨ ਸਭੀ ਬਹਿਨੋਂ ਕੋ ਇਹ ਯਕੀਨ ਦਿਲਾਨਾ ਚਾਹਤੀ ਹੂੰ ਔਰ ਉਨਕੋ ਇਹ ਬਤਾਨਾ ਚਾਹਤੀ ਹੂੰ ਕਿ ਐਸੇ ਡਰ ਕਾ ਕੋਈ ਸਥਾਨ ਨਹੀਂ ਹੈ ਐਸੇ ਡਰ ਕੀ ਕੋਈ ਵਜ੍ਹਾ ਨਹੀਂ ਹੈ ਹੜਤਾਲ ਕੇ ਦੌਰਾਨ ਆਪ ਮੇ ਸੇ ਕਿਸੀ ਕੋ ਭੀ ਕਾਮ ਪਰ ਸੇ ਨਹੀਂ ਨਿਕਾਲਾ ਜਾਏਗਾ ਅਗਰ ਸਰਕਾਰ ਹੜਤਾਲ ਕੇ ਦੌਰਾਨ ਕਿਸੀ ਭੀ ਵਰਕਰ ਯਾ ਹੈਲਪਰ ਕੋ ਕਾਮ ਪਰ ਸੇ ਨਿਕਾਲਤੀ ਹੈ ਤੋ ਇਹ ਗੈਰ ਕਾਨੂੰਨੀ ਹੋਗਾ ਆਜ ਮੈਂ ਖੁਦ ਇੱਕ ਬਹੁਤ ਬੜੇ ਵਕੀਲ ਹੈ ਸੁਪਰੀਮ ਕੋਰਟ ਕੇ ਉਨਸੇ ਮਿਲਕਰ ਆਈ ਹੂੰ ਔਰ ਮੈਨੇ ਉਨਸੇ ਸਲਾਹ ਮਸ਼ਵਰਾ ਕੀਆ ਹੈ ਔਰ ਉਨ੍ਹੋਨੇ ਇਹ ਸਾਫ਼ ਤੌਰ ਪੇ ਕਿਹਾ ਹੈ ਕਿ ਆਪ ਮੇ ਸੇ ਕੋਈ ਭੀ ਬਹਿਨ ਟਰਮੀਨੇਟ ਨਹੀਂ ਹੋ ਸਕਤੀ ਹੈ ਅਗਰ ਸਰਕਾਰ ਐਸੀ ਕੋਈ ਕਾਰਵਾਈ ਕਰਤੀ ਹੈ ਤੋ ਸਰਕਾਰ ਕਟਘਰੇ ਮੇ ਖੜੀ ਹੋਗੀ ਇਸ ਲਈ ਬਹਿਨੋ ਡਰਨੇ ਕੀ ਕੋਈ ਜ਼ਰੂਰਤ ਨਹੀਂ ਹੈ ਮੈਂ ਜਾਣਤੀ ਹੂੰ ਕਭੀ ਕਭੀ ਜਬ ਲੜਾਈ ਲੰਬੀ ਹੋਤੀ ਹੈ ਤੋ ਹਮਾਰੇ ਕਦਮ ਲੜਖੜਾਨੇ ਲਗਤੇ ਹੈ ਲੇਕਿਨ ਅਭੀ ਭੀ ਸੰਭਲਨੇ ਕਾ ਵਕਤ ਹੈ ਆਪ ਲੋਗ ਇਹ ਜਾਣ ਜਾਈਏ ਕਿ ਨਾ ਤੋ ਟਰਮੀਨੇਸ਼ਨ ਕੇ ਨਾਮ ਪਰ ਨਾ ਮੈਮੋਜ਼ ਦੇਣੇ ਕੇ ਨਾਮ ਪਰ ਨਾ ਧਮਕੀਓ ਕੇ ਨਾਮ ਪਰ ਇਹ ਆਪਕੋ ਡਰਾ ਸਕਤੇ ਹੈ ਆਪ ਲੋਗੋ ਕੋ ਕਾਮ ਪਰ ਵਾਪਸ ਜਾਣੇ ਕੀ ਕੋਈ ਜ਼ਰੂਰਤ ਨਹੀਂ ਹੈ ਆਜ ਹਮਾਰੀ ਹੜਤਾਲ ਕਾ ਚੌਥਾ ਦਿਨ ਹੈ ਕੱਲ ਹਮਾਰੀ ਹੜਤਾਲ ਕਾ ਪਾਂਚਵਾਂ ਦਿਨ ਹੋਗਾ ਇਸ ਲਈ ਮੈਂ ਕਹੂੰਗੀ ਕਿ ਆਪ ਜ਼ੋਰਦਾਰ ਤਰੀਕੇ ਸੇ ਹੜਤਾਲ ਮੇ ਸ਼ਾਮਿਲ ਹੋ ਇਨ ਲੋਗੋ ਕੇ ਬਹਿਕਾਵੋ ਮੈਂ ਆਨੇ ਕੀ ਕੋਈ ਜ਼ਰੂਰਤ ਨਹੀਂ ਹੈ ਜੋ ਕਿ ਸੁਪਰਵਾਈਜ਼ਰਸ ਔਰ ਸੀਡੀਪੀਓਸ ਕੇ ਚਮਚੇ ਔਰ ਖੁਦ ਸੁਪਰਵਾਈਜ਼ਰਸ ਔਰ ਸੀਡੀਪੀਓਸ ਲਗਾਤਾਰ ਕਰ ਰਹੇ ਹੈ ਵੋ ਕਹਿ ਰਹੇ ਕਿ ਆਪਕੋ ਟਰਮੀਨੇਸ਼ਨ ਲੈਟਰ ਦੇ ਦੀਏ ਜਾਏਂਗੇ ਐਸੇ ਕੋਈ ਲੈਟਰ ਆਪਕੋ ਨਹੀਂ ਦੀਏ ਜਾਏਂਗੇ ਆਪ ਲੋਕ ਜਾਣਤੇ ਹੈ 2015 ਮੈਂ ਜਬ 23 ਦਿਨ ਕੀ ਲੰਬੀ ਹੜਤਾਲ ਚਲੀ ਤੋ ਏਕ ਭੀ ਵਰਕਰ ਯਾ ਹੈਲਪਰ ਕੋ ਟਰਮੀਨੇਟ ਨਹੀਂ ਕੀਆ ਗਿਆ ਇਸ ਬਾਰ ਭੀ ਕੋਈ ਭੀ ਵਰਕਰ ਯਾ ਹੈਲਪਰ ਟਰਮੀਨੇਟ ਨਹੀਂ ਹੋਗੀ ਯੇ ਡਰ ਆਪਣੇ ਦਿਲ ਸੇ ਨਿਕਾਲੀਏ ਭਾਰੀ ਸੰਖਿਆ ਮੈਂ ਹੜਤਾਲ ਮੈਂ ਸ਼ਾਮਿਲ ਹੋ ਸੋਮਵਾਰ ਕੇ ਦਿਨ ਅਰਵਿੰਦ ਕੇਜਰੀਵਾਲ ਕੇ ਘਰ ਪਰ ਜੋ ਧਰਨਾ ਹੈ ਵੋ ਤਭੀ ਸਫਲ ਹੋ ਸਕਤਾ ਹੈ ਪੂਰੀ ਤਰ੍ਹਾਂ ਸੇ ਯਦੀ ਆਪ ਉਸ ਦਿਨ ਦਿੱਲੀ ਕੇ ਸਾਰੇ ਸੈਂਟਰਸ ਦਿੱਲੀ ਕੇ ਸਾਰੇ ਪ੍ਰੋਜੈਕਟਸ ਕੋ ਠੱਪ ਕਰ ਦੇ ਬੰਦ ਕਰ ਦੇ ਇਸੀ ਲਈ ਮੈਂ ਕਹੂੰਗੀ ਉਨ ਤਮਾਮ ਬਹਿਨੋਂ ਸੇ ਜੋ ਕਹੀਂ ਨਾ ਕਹੀਂ ਘਬਰਾ ਰਹੀ ਹੈ ਕਿ ਡਰੋ ਮਤ ਘਬਰਾਓ ਮਤ ਯੂਨੀਅਨ ਆਪਕੇ ਸਾਥ ਖੜੀ ਹੈ ਯੇ ਸਰਕਾਰ ਆਪਕਾ ਬਾਲ ਵੀ ਬਾਂਕਾ ਨਹੀਂ ਕਰ ਪਾਏਗੀ ਆਪ ਲੋਗੋਂ ਕੋ ਟਰਮੀਨੇਟ ਕਰਨੇ ਕੀ ਇਨਕੀ ਔਕਾਤ ਨਹੀਂ ਹੈ ਯਾ ਆਪਕੋ ਟਰਮੀਨੇਟ ਨਹੀਂ ਕਰ ਸਕਤੇ ਇਸ ਬਾਤ ਕੋ ਸਮਝੀਏ ਸੋਮਵਾਰ ਕੇ ਦਿਨ ਆਪਣੇ ਆਪਣੇ ਪ੍ਰੋਜੈਕਟਸ ਕੋ ਪੂਰੀ ਤਰੀਕੇ ਸੇ ਬੰਦ ਕਰਕੇ ਅਰਵਿੰਦ ਕੇਜਰੀਵਾਲ ਕੇ ਆਵਾਜ਼ ਪੇ ਸੁਬਹਾ 9 ਵਜੇ ਇਕੱਠਾ ਹੋ ਹਮਾਰੀ ਵਾਰਤਾ ਤਭੀ ਸਫਲ ਹੋ ਪਾਏਗੀ ਅਗਰ ਉਸ ਦਿਨ ਸਾਰੀ ਕੀ ਸਾਰੀ ਆਂਗਨਵਾੜੀਆਂ ਪੂਰੀ ਤਰੀਕੇ ਸੇ ਬੰਦ ਹੋਈ ਇਸ ਲਈ ਬਹਿਨੋ ਡਰ ਕੋ ਛੋੜੋ ਘਬਰਾਓ ਮਤ ਆਪਣੀ ਹੜਤਾਲ ਮੇ ਸ਼ਾਮਿਲ ਹੋ ਯੂਨੀਅਨ ਆਪਕੇ ਸਾਥ ਖੜੀ ਹੈ ਟਰਮੀਨੇਸ਼ਨ ਆਪਕਾ ਨਹੀਂ ਹੋ ਸਕਤਾ ਹੈ ਯੇ ਬਾਤ ਆਪ ਲੋਕ ਗਾਂਠ ਬਾਂਧ ਲੀਜੀਏ ਅਰਵਿੰਦ ਕੇਜਰੀਵਾਲ ਯਾ ਮਨੀਸ਼ ਸਿਸੋਦੀਆ ਆਪਕੋ ਡਰਾਨੇ ਕੇ ਲੀਏ ਕਹਿ ਸਕਤੇ ਹੈ ਤਾਂ ਕਿ ਆਪ ਲੋਕ ਆਪਣੀ ਹੜਤਾਲ ਤੋੜ ਦੇ ਲੇਕਿਨ ਹਮਾਰੀ ਹੜਤਾਲ ਜਿਸ ਤਰੀਕੇ ਸੇ ਜਾ ਰਹੀ ਹੈ ਉਸ ਤਰੀਕੇ ਸੇ ਦਿੱਲੀ ਕੀ ਆਂਗਨਵਾੜੀਓ ਕੀ ਅਲੱਗ ਅਲੱਗ ਮਹਿਲਾਏ ਹਮਸੇ ਜੁੜ ਰਹੀ ਹੈ जो बहनें कहीं ना कहीं घबरा रही हैं, उनको मैं एक बार फिर कहूंगी कि हड़ताल में शामिल हो तभी जीत हो पाएगी, आप लोग भी तभी बेहतर जिंदगी जी पाओगे अगर हम लोग हड़ताल को जीत पाएंगे। इसलिए सोमवार को 3 जुलाई को अरविंद केजरीवाल के आवास पे 9 बजे इकट्ठा हो, उस दिन सारी आंगनवाड़ियां बंद करें। कल पल्स पोलियो का दिन है, कल पल्स पोलियो के दिन पर हम टीकाकरण नहीं करेंगे। केजरीवाल सरकार और मनीष सिसोदिया लगातार ये प्रचार कर रहे हैं कि हम लोग दिल्ली की जनता को तकलीफ दे रहे हैं, हम दिल्ली के बच्चों को परेशान कर रहे हैं, लेकिन हम दिल्ली की जनता से भी ये कहना चाहेंगे, हम जिन तकलीफ और परेशानियों से गुजर रहे हैं वो किसी से कम नहीं है। हम लोग 2500 और 5000 में जो काम कर रहे हैं उसमें हमारे बच्चे भी बहुत बुरी स्थिति में ही जी रहे हैं, हम खुद बहुत बुरी स्थिति में रह रहे हैं, और हम दिल्ली की जनता को ये आश्वासन दिलाना चाहते हैं कि अगर हमारी हड़ताल सफल होती है, केजरीवाल सरकार हमारी मांगे मान जाती है, तो जैसे ही हड़ताल खत्म होगी अगले ही रविवार को हम लोग पल्स पोलियो रविवार को फिर से मनाएंगे, हम लोग पोलियो वैक्सीनेशन करेंगे, जो इस संडे का नुकसान होगा वो हम अगले संडे पूरा करेंगे। हम दिल्ली की जनता को नुकसान नहीं पहुंचा रहे हैं, दिल्ली की जनता को अगर कोई नुकसान पहुंचा रहा है तो वो अरविंद केजरीवाल सरकार और मनीष सिसोदिया का अड़ियल रवैया है। हम अभी भी उनसे कह रहे हैं हमारी मांगों की सुनवाई करो ताकि दिल्ली की जनता और हमारी खुशहाली बनी रहे। धन्यवाद।
तो दोस्तों ये सन साथी शिवानी मजदूर बिगुलतों ने सो यूनियन इस वक्त जड़ियां आंगनवाड़ी वर्कर्स ने दिल्ली विच औरतां ने सारियां उन्हां दी मदद कर रही है कि किस तरह उन्हां दी कंडीशंस बेहतर कीतियां जाने। एक दिल्ली वर्गे इन्ने महंगे शहर च 2500 5000 भी बहुत थोड़ा, 2500 तो बिल्कुल ही मन लगता बिलो पॉवर्टी लाइन ही बनेगा। वो जड़ी असी लोग पखी लोग जिन्हों पॉवर्टी लाइन कहने ना कि सरकार दी ओ की 20-32 रुपए वाली, तो बिल्कुल इम्पोसिबल गल है इन्नी थोड़ी तनखा च गुजारा करना। तो
जड़ी है ना जी मेन गल होर सामने आ रही है कि किस जिस तरीके नाल केजरीवाल ते ससोदिया जड़ी गुंडागर्दी है उन्हां नूं क्या जा रहा है कि जे तुसी हड़ताल दे विच शामिल होगे ते तुहानूं नौकरियों कढ़ता जाऊगा, जबकि कानूनन तौर ते इह नहीं कर सकते।
यूनियनाइज होण दा हर इक नूं हक है, सो इह जिहड़े कोई यूनियन मैंबर्स ने उन्हां दे खिलाफ तुसी उन्हां नूं इस तरह डरा धमका नहीं सकदे, गैर कानूनी गल है। और इह जिहड़ी आम आदमी पार्टी खास करके जिहड़ी पंजाब च इस वक्त ओपोजिशन च बैठे ने, उह जिन्ना कि मैं देखिया हर दूजे दिन उह वॉकआउट करदे ने पार्लीमेंट च। हां जी नहीं, मेरा जिहड़ा पॉइंट कह जा रही है कि उथे प्रोटेस्ट करने का तरीका उन्होंने, हालांकि मैं ओहदे नाल सहमत नहीं
हां जी, कोई प्रोटेस्ट नहीं होया हैगा, ओ बिल्कुल एक ड्रामेबाजी हुई है, मीडिया दे विच सारा कुछ आ चुकिया, असीं इन्हां दे उपर बिल्कुल टाइम वेस्ट नहीं करना चाहुंदे। ओ जिस तरीके दे नाल इह फूलका ते अकालियां दीआं कारां दे विच बह के गए ने, ओ सारा कुछ मीडिया दे विच चल रहा है, ओ बिल्कुल इह बैंस दा ते दूसरे दा जिहड़ा खैरे दा पूरा 100% ड्रामा सीगा। बैंस ते वैसे ही इक कम अकल किस्म दा बंदा है, ओहदा कोई नोटिस भी लेना चाहीदा, और जिहड़ा खैरा आ ओह ते आया ही उत्थों है जिन्हां दा विरोध करदा पिया आ। सो बिल्कुल 100% ड्रामा किया गया। अज तक गांधी ने केड़ा इहो जिहा ड्रामा किया सी जिहड़े इन्ने कम करा ले उन्होंने,
डॉक्टर धर्मवीर गांधी
दी गल करदे सी, उन्होंने उन्होंने किन्ने पार्लीमेंट चो ਕਿਹੜੇ ਕਿਹੜੇ ਕੰਮ ਉਹਨਾਂ ਨੇ ਸਿੱਖ ਮੈਰਿਜ ਐਕਟ, ਉਸ ਤੋਂ ਬਾਅਦ ਜਿਹੜੀ ਰੇਲਵੇ ਦਾ ਪ੍ਰੋਜੈਕਟ, ਹੋਰ ਜਿੰਨੇ ਪ੍ਰੋਜੈਕਟ ਕੀਤੇ ਆ, ਉਹਨਾਂ ਨੂੰ ਤਾਂ ਨਹੀਂ ਇਹ ਕੁਛ ਕਰਨਾ ਪਿਆ।
ਸ਼ਾਇਦ ਬਹੁ ਗਿਣਤੀ ਸਿੱਖਾਂ ਨੂੰ ਵੀ ਸ਼ਾਇਦ ਜਾਣਕਾਰੀ ਨਾ ਹੋਏ ਕਿ ਉਹ ਜਿਹੜਾ ਸਿੱਖ ਮੈਰਿਜ ਐਕਟ ਦਾ ਬਿੱਲ ਹੈ ਉਹ ਡਾਕਟਰ ਧਰਮਵੀਰ ਗਾਂਧੀ ਨੇ ਪੇਸ਼ ਕੀਤਾ ਹੋਇਆ ਪਾਰਲੀਮੈਂਟ ਵਿੱਚ।
ਬਿੱਲ ਤੇ ਬਹਿਸ ਚੱਲ ਰਹੀ ਹੈ।
ਹਾਂਜੀ ਬਿਲਕੁਲ ਬਿਲਕੁਲ।
ਤੋ ਉਹਦੇ ਵਿੱਚ ਆਪਾਂ ਉਹ ਪੰਜਾਬ ਦੀ ਜਿਹੜੀ ਗੱਲ,
ਮੈਂ ਜਿਹੜਾ ਪੁਆਇੰਟ ਰੱਖਣ ਜਾ ਰਹੀ ਸੀ ਕਿ ਅਗਰ ਫਰਜ਼ ਕਰ ਵੀ ਲਈਏ ਕਿ ਇਹਨਾਂ ਦੇ ਜਿਹੜੇ ਪ੍ਰੋਟੈਸਟ ਨੇ ਜੈਨੂਇਨ ਨੇ, ਅਗਰ ਮੰਨ ਵੀ ਲਿਆ ਜਾਵੇ, ਤੋ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਵਰਕਿੰਗ ਲੋਕ ਨੇ ਉਹਨਾਂ ਨੂੰ ਵੀ ਓਨਾ ਹੀ ਹੱਕ ਹੈ ਪ੍ਰੋਟੈਸਟ ਕਰਨ ਦਾ।
ਬਿਲਕੁਲ ਜੀ, 100%।
ਇਹ ਮੈਂ ਪੁਆਇੰਟ ਰੱਖਣਾ ਚਾਹੁੰਦੀ ਸੀ ਕਿ ਸਿਰਫ਼ ਜਿਹੜੀ ਉੱਪਰ ਵਾਲੀ ਰੂਲਿੰਗ ਕਲਾਸ ਹੈ ਉਹਨੂੰ ਹੀ ਕਿਉਂ ਹੱਕ ਹੋਵੇ ਇਹੋ ਜਿਹਾ।
ਨਾਲੇ ਹਾਂਜੀ ਜੀ, ਸਾਡੇ ਵਾਸਤੇ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਤੇ ਸਾਰਾ ਕੁਝ ਸਾਹਮਣੇ ਆ ਰਿਹਾ, ਪਰ ਜਿਹਨੂੰ ਪੰਜਾਬ ਦੇ ਲੋਕ ਜਿਹਨੂੰ ਮਾਡਲ ਲੈ ਕੇ ਤੁਰੇ ਸੀ, ਹਾਂਜੀ, ਉਹਨਾਂ ਦਾ ਜਦਕਿ ਇਹਦੇ ਸਾਨੂੰ ਤੇ ਖੈਰ ਅਸੀਂ ਤੇ ਕਈ ਸਾਲਾਂ ਤੋਂ ਇਹਦੇ ਤੇ ਕੰਮ ਕੀਤਾ, ਖੁੱਲੇਆਮ ਰੇਡੀਓ ਤੋਂ ਬੋਲਿਆ, ਉਹਨਾਂ ਦੇ ਖਿਲਾਫ਼ ਬੋਲਿਆ, ਉਹਨਾਂ ਜਿਹੜੇ ਜਿਹੜੀਆਂ ਕਿਹੜੀਆਂ ਔਰਗਨਾਈਜੇਸ਼ਨ ਉਹਨਾਂ ਦੇ ਮਗਰ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ। ਸੋ ਇਹੀ ਜੇ ਤੁਹਾਡੀ ਧੁਰ ਵਾਲੀ ਜਿਹੜੀ ਪਾਰਟੀ ਹੈ ਉਹਦੇ ਹਾਲ ਨੇ ਤੇ ਪੰਜਾਬ ਦੇ ਵਿੱਚ ਪਾਵਰ ਚਾਹੁੰਦੇ ਤੇ ਕੀ ਕਰਦੇ ਇਹ
ਬਿਲਕੁਲ
ਕੋਈ ਆਸ ਨਹੀਂ ਸੀਗੀ ਉਹਨਾਂ ਨੇ ਕੁਛ ਕਰਨਾ ਵੀ ਨਹੀਂ ਹੁਣ ਵੀ ਨਹੀਂ ਕੁਛ ਕਰਨਾ
ਓਪੋਜੀਸ਼ਨ ਚ ਰਹਿ ਕੇ ਬਹੁਤ ਕੁਛ ਕੀਤਾ ਜਾ ਸਕਦਾ ਉਹ
ਮੇਨ ਓਪੋਜੀਸ਼ਨ ਪਾਰਟੀ ਹੈ ਬਿਲਕੁਲ
ਕੁਛ ਨਹੀਂ ਕਰ ਰਹੇ
ਜੀ
ਬਿਲਕੁਲ ਜੀ ਬਿਲਕੁਲ ਤੋ ਅਗਰ ਸ਼ਿਵਾਨੀ ਹੋਰਾਂ ਦੀ ਮੀਟਿੰਗ ਮੇਰੇ ਖਿਆਲ ਅਗਰ ਉਹ ਫਾਰਿਗ ਹੋ ਗਏ
ਕੇਜਰੀਵਾਲ ਮੁਕਰ ਗਿਆ ਤੇ ਅਸੀਂ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਇਸ ਟਾਈਮ ਜੇ ਉਹਨਾਂ ਦਾ ਮੁੜ ਕੇ ਮੈਨੂੰ ਮੈਸੇਜ ਆਇਆ
ਅਗਰ ਉਹ ਸਾਡੇ ਪ੍ਰੋਗਰਾਮ ਦੇ ਦੌਰਾਨ ਫਾਰਿਗ ਹੋ ਗਏ ਤੇ ਉਹ ਸਾਡੇ ਨਾਲ ਖੁਦ ਸੰਪਰਕ ਕਰ ਲੈਣਗੇ ਅਗਰ ਨਹੀਂ ਤਾਂ ਫਿਰ ਅਗਲੇ ਆਉਂਦੇ ਪ੍ਰੋਗਰਾਮ ਚ ਅਸੀਂ ਅਪਡੇਟ ਜ਼ਰੂਰ ਕਰ ਦੇਵਾਂਗੇ ਆਪਣੇ ਸਰੋਤਿਆਂ ਨੂੰ
ਅਨੂ ਜੀ ਨਾਲ ਦੀ ਨਾਲ ਇਹ ਵੀ ਦੱਸ ਜਾਈਏ ਕਿ ਅਸੀਂ ਅਗਲੇ ਹਫਤੇ ਕੋਸ਼ਿਸ਼ ਕਰਾਂਗੇ ਅੱਜ ਨਹੀਂ ਉਹ ਕੰਮ ਹੋ ਸਕਿਆ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਹੁਤ ਹੀ ਇੰਟਲੈਕਚੁਅਲ ਜਿਹਨਾਂ ਦੀ ਜਿਹੜਾ ਪੰਜਾਬ ਦਾ ਜਿਹੜਾ ਖੇਤੀ ਦਾ ਜਿਹੜਾ ਕਿਸਾਨੀ ਕ੍ਰਾਈਸਿਸ ਹੈ ਜਿਹੜਾ ਕਰਜ਼ਿਆਂ ਦਾ ਮਸਲਾ ਇਸ ਟਾਈਮ ਜਿਹੜੀ ਕਾਂਗਰਸ ਦੀ ਪੋਲਿਸੀ ਚੱਲ ਰਹੀ ਹੈ ਅਸੀਂ ਉਹਦੇ 'ਤੇ ਪਹਿਲਾਂ ਕੋਈ ਬਹੁਤੀ ਗੱਲਬਾਤ ਨਹੀਂ ਕੀਤੀ ਹੈਗੀ ਪਰ ਉਹਨਾਂ ਨੂੰ ਅਸੀਂ ਪੂਰੇ ਦਾ ਪੂਰਾ ਜਿਹੜਾ ਡੇਢ ਘੰਟੇ ਦਾ ਪ੍ਰੋਗਰਾਮ ਹੈ ਅਸੀਂ ਉਹਨਾਂ ਨੂੰ ਡੈਡੀਕੇਟ ਕਰਾਂਗੇ ਅਸੀਂ ਨਾਂ ਨਹੀਂ ਨਸ਼ਰ ਕਰਦੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਸੋ ਆਉਂਦੇ ਜਿਹੜਾ ਹਫਤੇ ਪ੍ਰੋਗਰਾਮ ਸਰੋਤਿਆਂ ਨੂੰ ਬੇਨਤੀ ਕਰਦੇ ਕਿ ਜ਼ਰੂਰ ਸੁਣਨਾ ਉਹਨਾਂ ਦੀ ਜਿਹੜੀ ਇਸ ਮਾਮਲੇ 'ਚ ਰਿਸਰਚ ਹੈ ਲਗਭਗ ਉਹਨਾਂ ਨੇ ਉਮਰ ਦਾ ਵੱਡਾ ਹਿੱਸਾ ਉਹਨਾਂ ਦਾ ਇਸੇ ਹੀ ਟੋਪਿਕ ਨੂੰ ਉਹਨਾਂ ਨੇ ਆਪਣਾ ਡੈਡੀਕੇਟ ਕੀਤਾ ਸੋ ਆਉਂਦੇ ਸੋਮਵਾਰ ਨੂੰ ਉਹ ਇਸ ਮਾਮਲੇ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ
ਜੀ ਤੋ ਸਾਡੀ ਥੋੜੀ ਜਿਹੀ ਸਰਸਰੀ ਜੀ ਪਹਿਲੇ ਗੱਲ ਹੋਈ ਹੈ ਕਿ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਪੋਲੀਟੀਕਲ ਸੀਨ ਹੈ ਇਸ ਵਕਤ ਖਾਸ ਤੌਰ 'ਤੇ ਜਿਹੜੀ ਆਪਣੀ ਕਮਿਊਨਿਟੀ ਹੈ ਭਾਰਤੀ ਕਮਿਊਨਿਟੀ ਹੈ ਜਿਹੜੀ ਉਹਨਾਂ ਦਾ ਝੁਕਾਅ ਕਿਸ ਪਾਸੇ ਔਰ ਕਿਸ ਪਾਸੇ ਸਿਆਸੀ ਰੁਝਾਨ ਹੈ
ਇੱਕ ਮਿੰਟ ਮੈਂ ਤੁਹਾਨੂੰ ਟੁੱਕ ਲੱਗਿਆ ਇਹ ਤੁਸੀਂ ਸ਼ਬਦ ਬਹੁਤ ਗਲਤ ਵਰਤਿਆ ਕਿਸ ਪਾਸੇ ਹੈ ਹੱਦੋਂ ਵੱਧ ਦੀ ਗੱਲ ਹੈ ਕਿ ਕੋਈ ਪਾਰਟੀ ਹੋਵੇ ਤੁਹਾਡਾ ਇੱਕ ਪੋਲੀਟੀਕਲ ਵਿਊ ਹੁੰਦਾ ਉਹਨੂੰ ਜੀ
ਹਾਂਜੀ ਸਟੈਂਡ ਪੋਲੀਟੀਕਲ
ਸਟੈਂਡ ਹੁੰਦਾ ਆ ਤੁਸੀਂ ਜਿਹੜੀ ਪਾਰਟੀ ਤੁਸੀਂ ਨਜ਼ਰ ਮਾਰ ਲਓ ਜਿਹੜੀ ਪਾਰਟੀ ਦੀ ਕੋਈ ਫੰਡ ਰੇਜ਼ਿੰਗ ਉਹੀ ਬੰਦੇ ਉੱਥੇ ਉਹੀ ਬੰਦੇ ਉੱਥੇ ਹੁੰਦੇ ਆ ਸਾਰੇ ਪਾਸੇ ਬੜੀ ਇੱਕ ਉਲਝਣ ਜਿਹੀ ਵਾਲੀ ਅਸੀਂ ਇੱਥੇ ਜ਼ਰੂਰੀ ਸਮਝਿਆ ਕਿਉਂਕਿ ਇਹ ਵਰਤਾਵਾ ਅਸੀਂ ਕਈ ਚਿਰਾਂ ਦੇ ਉੱਪਰ ਵੇਖਦੇ ਆ ਰਹੇ ਹਾਂ ਪਰ ਅਸੀਂ ਸਮਝਿਆ ਵੀ ਹੁਣ ਇੱਥੇ
ਪਿਛਲੇ ਹਫਤੇ ਦੇ ਵਿੱਚ ਜਾਂ ਪਿਛਲੇ ਕੁਛ ਦਿਨਾਂ ਵਿੱਚ ਸਾਊਥ ਆਕਲੈਂਡ ਦੇ ਵਿੱਚ ਇੱਕ ਤਾਂ ਐਕਟ ਪਾਰਟੀ ਨੇ ਫੰਡ ਰੇਜ਼ਿੰਗ ਡਿਨਰ ਕੀਤਾ ਦੂਸਰਾ ਲੇਬਰ ਪਾਰਟੀ ਦਾ ਸ਼ਾਇਦ ਫੰਡ ਰੇਜ਼ਿੰਗ ਡਿਨਰ ਸੀ ਜਾਂ ਸਮ ਸੋਰਟ ਆਫ ਡਿਨਰ ਸੀ ਔਰ ਤੀਜਾ ਜਿਹੜਾ ਰੂਲਿੰਗ ਪਾਰਟੀ ਹੈ ਜਿਹੜੀ ਨੈਸ਼ਨਲ ਪਾਰਟੀ ਉਹਨਾਂ ਨੇ ਤਾਂ ਸਿਰਾ ਹੀ ਲਾ ਦਿੱਤਾ ਉਹਨਾਂ ਦਾ ਗੁਰਦੁਆਰੇ ਵਿੱਚ ਬ੍ਰੈਕਫਾਸਟ ਮੀਟਿੰਗ ਸੀ ਮੈਂ ਉਹਨੂੰ ਬ੍ਰੈਕਫਾਸਟ ਮੀਟਿੰਗ ਹੀ ਕਹਿ ਸਕਦੀ ਹਾਂ ਕਿਉਂਕਿ ਉਹ ਫੇਸਬੁੱਕ 'ਤੇ ਫੋਟੋਜ਼ ਬੋਲਦੀਆਂ ਨੇ ਉੱਥੋਂ ਤੁਸੀਂ ਖੁਦ ਵੀ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਮਿਲ ਜਾਏਗਾ ਜਿਹੜੇ ਸੋ ਕਾਲਡ ਸਾਡਾ ਜਿਹੜਾ ਭਾਰਤੀ ਮੀਡੀਆ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਪਰਸਨੈਲਿਟੀਜ਼ ਨੇ ਤੁਸੀਂ ਉਹਨਾਂ ਦੇ ਫੇਸਬੁੱਕ ਟਾਈਮ ਲਾਈਨਸ ਦੇ ਪੇਜਸ 'ਤੇ ਜਾ ਕੇ ਦੇਖ ਸਕਦੇ ਹੋ ਆਈ ਡੋਂਟ ਵਾਂਟ ਟੂ ਨੇਮ ਐਨੀ ਨੇਮਸ ਸਾਰੇ ਸਰੋਤੇ ਸੂਝਵਾਨ ਨੇ ਸਮਝ ਗਏ ਹੋਣਗੇ ਤੁਹਾਨੂੰ ਮਿਲ ਜਾਣਗੀਆਂ ਫੋਟੋ ਅਖਬਾਰਾਂ 'ਚ ਵੀ ਸ਼ਾਇਦ ਨਸ਼ਰ ਹੋਈਆਂ ਨੇ ਸਾਡੀਆਂ ਜਿਹੜੀਆਂ ਅਖਬਾਰਾਂ ਨੇ ਆਪਣੀਆਂ ਤੋ ਗੁਰਦੁਆਰਾ ਸਾਹਿਬ 'ਚ ਲੰਗਰ ਦੀ ਪ੍ਰਥਾ ਸਾਡੇ ਤੀਸਰੀ ਪਾਤਸ਼ਾਹੀ ਕਿ ਪਹਿਲੇ ਪੰਗਤ ਫਿਰ ਸੰਗਤ ਔਰ ਉਹ ਪੰਗਤ ਦਾ ਜਿਹੜਾ ਸਾਡਾ ਕੋਨਸੈਪਟ ਸੀ ਉਸ ਵਕਤ ਜਿਹੜੀ ਇੱਕ ਬ੍ਰਾਹਮਣੀ ਸੋਚ ਦੀ ਜਾਂ ਮਨੁਵਾਦ ਦਾ ਜਿਹੜਾ ਉੱਚਾ ਨੀਵਾਂ ਸੀ ਜਾਤ ਪਾਤ ਦਾ ਉਹਨੂੰ ਮਿਟਾਉਣ ਲਈ ਵੀ ਸੀ ਕਿ ਅਸੀਂ ਸਾਰੇ ਬਰਾਬਰ ਹਾਂ ਅਸੀਂ ਇੱਕ ਲੈਵਲ 'ਤੇ ਬਹਿ ਕੇ ਸਾਰੇ ਇੱਕੋ ਜਿਹਾ ਭੋਜਨ ਛਕਾਂਗੇ ਅਤੇ ਜਿਹੜੀਆਂ ਮੈਂ ਤਸਵੀਰਾਂ ਦੇਖੀਆਂ ਨੇ ਉਹ ਪ੍ਰਧਾਨ ਮੰਤਰੀ ਔਰ ਹੋਰ ਉਹਨਾਂ ਦੇ ਜਿਹੜੇ ਖਾਸ ਨੇ ਟੇਬਲਸ ਚੇਅਰਸ ਉੱਥੇ ਬਹਿ ਕੇ ਬ੍ਰੈਕਫਾਸਟ ਹੈ ਸਾਡੇ ਗੁਰਦੁਆਰਿਆਂ 'ਚ ਬਾਕੀ ਜਿਹੜੀ ਸੰਗਤ ਹੈ ਮੈਂ ਹੁਣ ਇੱਕ ਇਨਵਰਟਿਡ ਕੌਮਾਂ 'ਚ ਸ਼ਬਦ ਬੋਲਣ ਲੱਗੀ ਹਾਂ ਸਾਡੀ ਜਿਹੜੀ ਆਮ ਸੰਗਤ ਹੈ ਹਾਲਾਂਕਿ ਮੇਰੇ ਦਿਲ ਦਿਮਾਗ 'ਚ ਸਾਰੇ ਹੀ ਖਾਸ ਨੇ ਕੋਈ ਆਮ ਜਾਂ ਖਾਸ ਨਹੀਂ ਹੈ ਸਾਰੇ ਅਸੀਂ ਇੱਕੋ ਜਿਹੇ ਹਾਂ ਪਰ ਉਹ ਜਿਹੜੀਆਂ ਫੋਟੋਆਂ ਦੇ ਆਧਾਰ 'ਤੇ ਮੈਂ ਕਹਿ ਰਹੀ ਹਾਂ ਕਿ ਜਿਹੜੀ ਆਮ ਸੰਗਤ ਹੈ ਜਿਹੜੇ ਜਨ ਸਧਾਰਨ ਹੈ ਉਹ ਨਹੀਂ ਉਸ ਕਮਰੇ 'ਚ ਨਜ਼ਰ ਆ ਰਹੇ ਫੋਟੋਆਂ 'ਚ ਜਿਹੜੇ ਪਤਵੰਤੇ ਸੱਜਣ ਨੇ ਸਾਡੀ ਕਮਿਊਨਿਟੀ ਦੇ ਔਰ ਜਿਹੜੇ ਰੂਲਿੰਗ ਪਾਰਟੀ ਦੇ ਪ੍ਰਧਾਨ ਮੰਤਰੀ ਮੈਂਬਰਸ ਨੇ ਉਹ ਕੁਰਸੀਆਂ ਟੇਬਲਾਂ 'ਤੇ ਬੈਠ ਕੇ ਖਾਸ ਉਹਨਾਂ ਲਈ ਬ੍ਰੈਕਫਾਸਟ ਉੱਥੇ ਕੀਤਾ ਗਿਆ ਹੈ ਉਹਨਾਂ ਨੂੰ ਲੰਗਰ ਹਾਲ 'ਚ ਕਿਉਂ ਨਹੀਂ ਬਿਠਾਇਆ ਗਿਆ ਜਿਸ ਤਰ੍ਹਾਂ ਥੱਲੇ ਅਸੀਂ ਚੌਂਕੜੀ ਮਾਰ ਕੇ ਸਾਰੇ ਬੈਠਦੇ ਹਾਂ
ਅਨੂ ਜੀ ਦੂਸਰਾ ਇਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਆ ਮੀਡੀਆ ਦੇ ਸੱਜਣਾਂ ਦੇ ਉੱਪਰ ਕਿ ਜੇ ਤੁਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਹਰ ਇੱਕ ਮੀਟਿੰਗਾਂ ਦੇ ਵਿੱਚ ਤੁਸੀਂ ਇਹ ਕਹਿ ਕੇ ਜਾਂਦੇ ਹੋ ਕਿ ਅਸੀਂ ਮੀਡੀਆ ਪਰਸਨ ਹੈ ਹਾਂ ਫਿਰ ਤੁਸੀਂ ਉਸ ਤੋਂ ਬਾਅਦ ਜਿਹੜੀ ਫੇਸਬੁੱਕ ਤੇ ਜਿਹੜੀ ਤੁਸੀਂ ਪੋਸਟ ਪਾਉਂਦੇ ਹੋ ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਨਾਲ ਆ ਜੀ ਆਹ ਵੀਰ ਨੂੰ ਤੁਸੀਂ ਸਪੋਰਟ ਕਰਨਾ ਇਸ ਪਾਰਟੀ ਹਾਂਜੀ
ਇਸ ਤਰ੍ਹਾਂ ਵੀ ਕਿਹਾ ਜਾਂਦਾ ਉਹ ਫਿਰ ਉੱਥੇ
ਕਿਹੋ ਜਿਹਾ ਰੋਲ ਹੈ ਜੀ ਤੁਹਾਡਾ ਇਹ ਜਿਹੜਾ ਸਮਝਾਉਣ ਦੀ ਕੋਸ਼ਿਸ਼
ਚਲੋ ਉਹ ਵੀ ਮੰਨਿਆ ਜਾ ਸਕਦਾ ਕਿ ਅਗਰ ਜਰਨਲਿਜ਼ਮ ਹੈ ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਜਾਂ ਮੀਨਿੰਗਫੁਲ ਜਰਨਲਿਜ਼ਮ ਹੈ ਉਹਦਾ ਪੱਖ ਹੁੰਦਾ
ਕੁਝ ਲਿਖੋ ਉਹਦੇ ਵਾਸਤੇ
ਪਰ ਇਹੋ ਹੀ ਲੋਕ ਦੁਬਾਰਾ ਨਿਰਪੱਖਤਾ ਦਾ ਵੀ ਕਲੇਮ ਕਰਦੇ ਨੇ ਨਾ ਸੋ ਉਹ ਬਹੁਤ ਕੰਟਰਾਡਿਕਟਰੀ ਗੱਲ ਬਣ ਜਾਂਦੀ ਹੈ ਸੋ ਇੱਕ ਹੋਰ ਜਿਹੜਾ ਮੇਨ ਪੁਆਇੰਟ ਮੈਂ ਇਹ ਤਿੰਨਾਂ ਮੀਟਿੰਗਸ ਚੋਂ ਦੇਖਿਆ ਕਿ ਇੱਕ ਦੋ ਸ਼ਾਇਦ ਮੀਡੀਆ ਵਾਲਿਆਂ ਨੂੰ ਛੱਡ ਕੇ ਕੋਈ ਵੀ ਉਹ ਜਿਹੜੇ ਸੱਜਣ ਮੀਡੀਆ ਵਾਲੇ ਉੱਥੇ ਜਾਂਦੇ ਆ ਜਾਂ ਤੇ ਉਹਨਾਂ ਦੀ ਕੋਈ ਰਿਪੋਰਟ ਹੀ ਨਹੀਂ ਮਿਲਦੀ ਕੁਛ ਵੀ ਕਿਤੇ ਨਸ਼ਰ ਨਹੀਂ ਹੋਇਆ ਫੇਸਬੁੱਕ 'ਚ ਜਾਂ ਕਿਸੇ ਹੋਰ ਅਖਬਾਰ 'ਚ ਅਗਰ ਜੇ ਕਿਸੇ ਦੀ ਮਿਲਦੀ ਹੈ ਉਹਦੇ ਵਿੱਚ ਉਹ ਇੱਕ ਫੈਕਚੁਅਲ ਜੀ ਰਿਪੋਰਟਿੰਗ ਹੈ ਕੀ ਪੋਲਿਸੀ ਡਿਸਕਸ ਹੋਈ ਕਮਿਊਨਿਟੀ ਨੇ ਕੀ ਸਵਾਲ ਉਠਾਏ ਕੀ ਮੰਗਾਂ ਹੋਈਆਂ ਕਿ ਜਿਹੜੇ ਅਸੀਂ ਜ਼ਮੀਨੀ ਪੱਧਰ 'ਤੇ ਲੋਕ ਸਾਰੇ ਕੰਮ ਕਰਦੇ ਹਾਂ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਸੁਧਾਰੇ ਜਾਣ ਇਹੋ ਜਿਹੀ ਕੋਈ ਗੱਲਬਾਤ ਮੈਨੂੰ ਕਿਸੇ ਨਿਊਜ਼ ਆਰਟੀਕਲ 'ਚ ਜਾਂ ਮੀਡੀਆ ਰਿਪੋਰਟਿੰਗ 'ਚ ਨਹੀਂ ਮਿਲਦੀ ਸੋ ਉਹਦੇ ਤੋਂ ਮੈਂ ਇਹ ਕੰਕਲੂਡ ਕਰਦੀ ਹਾਂ ਕਿ ਇਹ ਅੰਗਰੇਜ਼ੀ ਚ ਕਹਿੰਦੇ ਹੁੰਦੇ ਰਿਚ ਬੋਇਜ਼ ਕਲੱਬ ਔਰ ਇਹ ਵੀ ਇੱਕ ਗੱਲ ਹੈ ਕਿ ਬਹੁ ਗਿਣਤੀ ਮੇਲਸ ਦੀ ਹੁੰਦੀ ਹੈ ਉੱਥੇ ਔਰਤਾਂ ਟਾਵੀਆਂ ਟਾਵੀਆਂ ਨਜ਼ਰ ਆਉਂਦੀਆਂ ਇੱਕ ਦੋ ਤੇ ਮੀਟਿੰਗ ਇਹੋ ਜਿਹੀਆਂ ਕਿ ਸ਼ਾਇਦ ਇੱਕ ਜਾਂ ਦੋ ਔਰਤਾਂ ਨੂੰ ਛੱਡ ਕੇ ਹੋਰ ਕੋਈ ਇੱਥੇ ਹੈ ਹੀ ਨਹੀਂ ਹੈ ਸੋ ਉਹ ਫਿਰ ਰਿਚ ਬੋਇਜ਼ ਪਾਰਟੀ ਉਹਨੂੰ ਕਹੀਏ ਜਾਂ ਕੀ ਕਹੀਏ ਅਸੀਂ ਉਹਨੂੰ
ਅਨੂ ਜੀ ਇੱਕ ਹੋਰ ਜਿਹੜੀ ਵਡੰਬਨਾ ਸਭ ਤੋਂ ਸਾਹਮਣੇ ਆ ਰਹੀ ਹੈ ਕਿ ਮੰਨ ਲਓ ਤੁਸੀਂ ਕਿਸੇ ਪਾਰਟੀ ਦੀ ਪੋਲਿਸੀ ਦੇ ਨਾਲ ਲੈਫਟ ਰਾਈਟ ਸੋਸ਼ਲਿਸਟ ਜੋ ਵੀ ਉਹਨਾਂ ਦੀ ਪੋਲਿਸੀ ਹੈ ਉਹਨਾਂ ਨਾਲ ਤੁਸੀਂ ਸਹਿਮਤ ਹੋ ਤੁਸੀਂ ਉਹਨਾਂ ਦੀ ਮੰਨ ਲਓ ਗ੍ਰੀਨ ਦਾ ਫੰਡ ਰੇਜ਼ਿੰਗ ਹੋਇਆ ਤੁਸੀਂ ਉਹ ਫੰਡ ਰੇਜ਼ਿੰਗ ਦੇ ਵਿੱਚ ਉਹ ਚਿਹਰੇ ਤੁਹਾਨੂੰ ਦਿਸ ਰਹੇ ਨੇ ਠੀਕ ਆ ਤੁਸੀਂ ਉਹਨਾਂ ਦੀ ਸਪੋਰਟ ਕਰਨਗੇ ਫੰਡ ਰੇਜ਼ਿੰਗ ਦਾ ਇਹੀ ਮਤਲਬ ਹੁੰਦਾ ਕਿ ਤੁਸੀਂ
ਜਿਹੜੀਆਂ ਇਲੈਕਸ਼ਨ ਕੈਂਪੇਨਸ ਹੁੰਦੀਆਂ ਉਹਨਾਂ ਨੂੰ ਫੰਡ ਚਾਹੀਦੇ ਹੁੰਦੇ ਆ ਸੋ ਇਸ ਤਰ੍ਹਾਂ ਦੇ ਡਿਨਰ ਦਾ ਆਯੋਜਨ ਕੀਤਾ ਜਾਂਦਾ ਕਿ ਜਿੱਥੇ ਜੇ ਤੁਹਾਨੂੰ ਨੋਰਮਲੀ $20-30 ਚ ਖਾਣਾ ਮਿਲਦਾ ਸ਼ਾਇਦ $100-200 ਚ ਤੁਸੀਂ ਖਾਣਾ ਖਰੀਦੋਗੇ ਤਾਂ ਕਿ ਫੰਡ ਵਧੇ ਪਾਰਟੀ ਦਾ
ਰਾਤੀ ਦੀ ਗੱਲ ਇਹ ਹੈ ਕਿ ਉਹੀ ਜਿਹੜੇ ਚਿਹਰੇ ਨੇ
ਨੈਸ਼ਨਲ ਪਾਰਟੀ ਔਰ ਐਕਟ ਪਾਰਟੀ ਦਾ ਮੰਨਿਆ ਜਾ ਸਕਦਾ ਉਹ ਮਾਫ ਕੀਤਾ ਜਾ ਸਕਦਾ ਕਿਉਂਕਿ ਐਕਟ ਪਾਰਟੀ ਇਜ਼ ਅ ਸਾਈਡ ਕਿਕ ਆਫ ਨੈਸ਼ਨਲ ਪਾਰਟੀ
ਬਿਲਕੁਲ
ਉਹ ਖੁੱਲੇ ਤੌਰ ਤੇ ਕਿਉਂਕਿ ਅਗਰ ਉਹ ਸਿਚੁਏਸ਼ਨ ਆਉਂਦੀ ਹੈ ਕੋਈ ਵੀ ਬਿੱਲ ਪਾਸ ਹੋਣਾ ਹੁੰਦਾ ਉਹ ਐਕਟ ਸਪੋਰਟ ਕਰਦੇ ਨੇ ਨੈਸ਼ਨਲ ਨੂੰ ਦੋਨੋਂ ਰਾਈਟ ਵਿੰਗ ਨੇ ਇੱਕ ਲਿਬਰਲ ਅਲਟਰਾ ਰਾਈਟ ਵਿੰਗ ਹੈ ਇੱਕ ਰਾਈਟ ਵਿੰਗ ਹੈ ਸੋ ਉਹ ਗੱਲ ਪੱਲੇ ਪੈਂਦੀ ਹੈ ਸਮਝ ਆਉਂਦੀ ਹੈ ਪਰ ਜਿਹੜੇ ਉੱਥੇ ਐਕਟ 'ਚ ਗਏ ਨੇ ਉਹੀ ਲੇਬਰ ਪਾਰਟੀ ਦੇ ਡਿਨਰ 'ਚ ਵੀ ਬੈਠੇ ਨੇ ਉਹ ਲੇਬਰ ਓਪੋਜੀਸ਼ਨ
ਖਾਸ ਸੱਜਣ ਜਿਹੜਾ ਅੱਜ ਤੱਕ ਹੁਣ ਤੱਕ ਲੇਬਰ ਦਾ ਸੀਗਾ ਇੱਕ ਹਫ਼ਤਾ ਪਹਿਲਾਂ
ਨੈਸ਼ਨਲ ਨੂੰ ਜਾਣ ਕੇ ਜੁਆਇਨ ਕਰ ਲਿਆ
ਜੰਪਟ ਪੂਸੀ ਮਾਰ ਕੇ ਹੁਣ ਬਿਲਕੁਲ ਆਪੋਜ਼ਿਟ ਵਾਲੀ ਪਾਰਟੀ 'ਚ
ਉਹਨਾਂ ਦੇ ਪਰਿਵਾਰ 'ਚ ਇੱਕ ਲੇਬਰ 'ਚ ਵੀ ਨੇ ਸੋ ਪਤਾ ਨਹੀਂ ਹੈ ਕਿਸ ਤਰ੍ਹਾਂ ਵਰਕਆਊਟ ਹੁੰਦੀਆਂ
ਨੇ ਪਤਾ ਨਹੀਂ ਜੀ ਇਹ ਸਰੋਤਿਆਂ ਨੂੰ ਕੁਝ ਸਮਝ ਹੋਊਗੀ ਇਹਨਾਂ ਦੀ ਇਹ ਜਿਹੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਪੋਲਿਸੀ ਹੈ ਕਿ ਦਿਮਾਗ 'ਚ ਕੋਈ ਪੋਲੀਟੀਕਲ ਸਮਝ ਹੈ ਜਾਂ ਨਹੀਂ ਹੈ ਪਰ ਆਪਣੀ ਘੱਟੋ ਘੱਟ ਲੋਕਾਂ ਦੇ ਸਾਹਮਣੇ ਜੇ ਤੁਸੀਂ ਕਿਤੇ ਜਾਣਾ ਵੀ ਹੈ ਗਾਂ ਚੜ ਕੇ ਤੁਸੀਂ ਆਪਣੀਆਂ ਫੋਟੋਆਂ ਨਾ ਖਿਚਾਓ ਕਿਉਂਕਿ ਲੋਕੀ ਇੰਨੇ ਨਿਆਣੇ ਨਹੀਂ ਹੈ ਬੱਚੇ ਨਹੀਂ ਹੈ ਸਮਝਦੇ ਨਹੀਂ
ਇੱਕ ਸਰਟਨ ਗਰੁੱਪ ਜਿਹੜਾ ਐਜ਼ ਇਹ ਵੀ ਜ਼ਾਹਿਰ ਹੈ ਕਿ ਮੀਡੀਆ ਉੱਥੇ ਜਾਂਦਾ ਤਾਂ ਹੀ ਉਹ ਰਿਪੋਰਟਿੰਗ ਹੋਏਗੀ ਨਾ ਉਹਦੀ ਤੋ ਮੀਡੀਆ ਵਾਲੇ ਜਿਹੜੇ ਨੇ ਉਹ ਫੋਟੋਆਂ 'ਚ ਜਾਂ ਤੇ ਆਪਣਾ ਕੰਮ ਕਰਦੇ ਨਜ਼ਰ ਆਉਣ ਕਿ ਕੋਈ ਫੋਟੋ ਖਿੱਚ ਰਿਹਾ ਹੈ ਕੋਈ ਵੀਡੀਓ ਬਣਾ ਰਿਹਾ ਹੈ ਕੋਈ ਕਿਸੇ ਦੀ ਇੰਟਰਵਿਊ ਲੈ ਰਿਹਾ ਹੈ ਕੋਈ ਉਹਦੇ ਕੋਲ ਰਿਕਾਰਡਿੰਗ ਗੈਜਟ ਹੈ ਕੋਈ ਨੋਟਪੈਡ ਲੈ ਕੇ ਕੁਛ ਨੋਟਸ ਲਿਖ ਰਿਹਾ ਉਸ ਤੋਂ ਬਾਅਦ ਉਹ ਅਸੀਂ ਪਬਲਿਕਲੀ ਉਹ ਕੁਛ ਨਸ਼ਰ ਹੋਇਆ ਦੇਖਦੇ ਹਾਂ ਉਹ ਵੀ ਕੋਈ ਖਾਸ ਨਜ਼ਰ ਨਹੀਂ ਆਉਂਦਾ ਇੱਕ ਦੋ ਆਊਟਲੈਟਸ ਨੂੰ ਛੱਡ ਕੇ ਸੋ ਇਹ ਬੜਾ ਅਜੀਬ ਜਿਹਾ ਵਰਤਾਰਾ ਹੈ ਇੱਥੇ ਮੇਰਾ ਖਿਆਲ ਹੈ ਇਹ ਵੀ ਕਹਿਣਾ ਬਣਦਾ ਕਿ ਲੇਬਰ ਪਾਰਟੀ ਜਿਹੜੀ ਓਪੋਜੀਸ਼ਨ 'ਚ ਇਸ ਵਕਤ ਅਸੀਂ ਉਹਨਾਂ ਦੀ ਜਿਹੜੀ ਪਿੱਛੇ ਜੇ ਇਮੀਗ੍ਰੇਸ਼ਨ ਪਾਲਿਸੀ ਰਿਲੀਜ਼ ਹੋਈ ਸੀ ਉਹਦਾ ਵੀ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਅਸੀਂ ਦਿਖਾ ਕੇ ਤੰਗ ਕੀਤਾ ਸੀ ਸੋ ਇਸ ਵਕਤ ਮੇਰੀ ਜਿਹੜੀ ਪਰਸਨਲ ਸਥਿਤੀ ਹੈ ਮੈਨੂੰ ਕੋਈ ਵੀ ਪਾਰਟੀ ਇਸ ਵਕਤ ਇਹੋ ਜਿਹੀ ਨਹੀਂ ਨਜ਼ਰ ਆ ਰਹੀ ਕਿ ਜਿਹਨੂੰ ਮੈਨੂੰ ਲੱਗੇ ਕਿ ਮੈਨੂੰ ਆਪਣਾ ਵੋਟ ਦੇਣਾ ਚਾਹੀਦਾ ਹੈ ਮੈਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੋ ਮੈਂ ਵਾਰ ਵਾਰ ਪਬਲਿਕਲੀ ਇਹੋ ਕਹਿ ਰਹੀ ਹਾਂ ਕਿ ਮੈਨੂੰ ਕਾਫੀ ਆਲਮੋਸਟ ਮੈਂ 95% ਇਸ ਵਕਤ ਸਰਟਨ ਹਾਂ ਕਿ ਮੈਂ ਵੋਟ ਪਾਉਣ ਜਾਵਾਂਗੀ ਕਿਉਂਕਿ ਵੋਟ ਪਾਉਣੀ ਚਾਹੀਦੀ ਹੈ ਪਰ ਮੈਂ ਆਪਣਾ ਵੋਟ ਸਪੋਇਲ ਕਰਕੇ ਆਊਂਗੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿਉਂਕਿ ਮੈਨੂੰ ਕੋਈ ਵੀ ਆਪਸ਼ਨ ਸੂਟੇਬਲ ਨਹੀਂ ਲੱਗ ਰਹੀ ਹਾਂ ਅਗਰ ਨੇੜੇ ਜਾ ਕੇ ਜਿਹੜੇ ਕੈਂਡੀਡੇਟ ਅਨਾਊਂਸ ਹੁੰਦੇ ਨੇ ਮੇਰੀ ਕੰਸਟੀਚੁਐਂਸੀ 'ਚ ਅਗਰ ਉਹਨਾਂ 'ਚੋਂ ਮੈਨੂੰ ਕੋਈ ਲੱਗੇ ਕਿ ਕੈਂਡੀਡੇਟ ਸ਼ਾਇਦ ਠੀਕ ਹੈ ਉਹ ਲੋਕਾਂ ਦੇ ਹੱਕ 'ਚ ਉਹ ਕੰਮ ਕਰ ਸਕਦਾ ਕੈਂਡੀਡੇਟ ਤੋ ਸ਼ਾਇਦ ਕੈਂਡੀਡੇਟ ਨੂੰ ਵੋਟ ਪਾ ਦਿੱਤੀ ਜਾਵੇ ਪਰ ਐਜ਼ ਅ ਪਾਰਟੀ ਮੈਨੂੰ ਕਿਸੇ ਦੀ ਵੀ ਪਾਲਿਸੀ ਲੋਕਾਂ ਦੇ ਹੱਕ ਚ ਭੁਗਤਦੀ ਨਜ਼ਰ ਨਹੀਂ ਆ ਰਹੀ ਸੋ ਮੈਂ ਆਪਣਾ ਮਨ ਬਣਾ ਹੀ ਲਿਆ ਕਿ ਮੈਂ ਆਪਣੀ ਵੋਟ ਸਪੋਇਲ ਕਰਾਂਗੀ ਸੋ ਬਾਕੀ ਸਾਡੇ
ਆਰਟੀਕਲ ਕੱਢ ਲਿਆ ਆਪਣੇ
ਹਾਂਜੀ ਜਿਹੜਾ ਮੈਂ
ਅੱਜ ਪੜ੍ਹਨਾ ਸ਼ੁਰੂ ਕਰਦੇ
ਥੋੜਾ ਜਿਹਾ ਲਿਖਿਆ ਸੀ ਹਾਂਜੀ ਹਾਂਜੀ ਇੰਗਲਿਸ਼ ਵਿੱਚ ਪੋਲੀਟੀਕਲ ਬੈਂਕਰਪਸੀ ਵਿਦ ਇਨ ਦਾ ਇੰਡੀਅਨ ਕਮਿਊਨਿਟੀ ਇਨ ਨਿਊਜ਼ੀਲੈਂਡ ਨੈਵਰ ਸੀਜ਼ਸ ਟੂ ਅਮੇਜ਼ ਮੀ
ਵੈਸੇ ਜੀ ਇੱਕ ਹਜੇ ਤੱਕ ਤੇ ਅਸੀਂ ਇਤਿਹਾਸ ਦੇ ਰਹੇ ਪਰ ਹੁਣ ਆ ਕੇ ਸਾਨੂੰ ਇਹ ਮਸਲਾ ਥੋੜਾ ਕਿਆ ਹੋ ਰਿਹਾ ਆਲੇ ਦੁਆਲੇ ਸਾਡੇ ਨਾ
ਇਹ
ਕਿਹੋ ਜਿਹਾ ਵਰਤਾਰਾ ਚੱਲ ਰਿਹਾ ਔਰ ਖਾਸ ਕਰਕੇ ਜਿਹੜੇ ਉਹੋ ਜਿਹੇ ਲੋਕ ਨੇ ਜਿਹੜੀਆਂ ਗੱਲਾਂ ਤੇ ਉਹ ਕਰਦੇ ਨੇ ਪਰ ਜਦੋਂ ਉਹਦੀ ਪ੍ਰੈਕਟੀਕਲਿਟੀ ਦੀ ਗੱਲ ਆਉਂਦੀ ਹੈ
ਉੱਥੇ
ਕਿੱਥੇ ਜਾ ਕੇ ਡਿੱਗਦੇ
ਆ ਅੱਗੇ ਜਾ ਕੇ ਉਹ ਮੈਂ ਉੱਥੇ ਗੱਲ ਖਤਮ ਕੀਤੀ ਹੈ ਕਿ ਸਾਨੂੰ ਪ੍ਰੈਕਟੀਕਲੀ ਐਕਚੁਅਲੀ ਕਰਨਾ ਕੀ ਚਾਹੀਦਾ
ਜੀ
ਸੋ ਜਸਟ ਇੱਕ ਕ੍ਰਿਟੀਸਾਈਜ਼ ਕਰਨ ਵਾਲੀ ਗੱਲ ਨਹੀਂ ਹੈ ਇੱਕ ਕੰਸਟਰਕਟਿਵ ਕ੍ਰਿਟੀਸਿਜ਼ਮ ਹੈ ਵਿਦ ਦ ਜਨਰਲ ਇਲੈਕਸ਼ਨ ਇਨ ਸੈਪਟੈਂਬਰ ਦਿਸ ਈਅਰ ਪੋਲੀਟੀਕਲ ਪਾਰਟੀਜ਼ ਆਫ ਨਿਊਜ਼ੀਲੈਂਡ ਆਰ ਹੋਲਡਿੰਗ ਔਰ ਹੋਸਟਿੰਗ ਇਵੈਂਟਸ ਔਰ ਮੋਰ ਅਪਰੋਪਰੀਏਟਲੀ ਵੋਟ ਗ੍ਰੈਬਿੰਗ ਡਿਨਰਸ ਇਨ ਸਬਰਬਸ ਦੈਟ ਹੈਵ ਗ੍ਰੇਟਰ ਡੈਂਸਿਟੀ ਆਫ ਇੰਡੀਅਨ ਪਾਪੂਲੇਸ਼ਨ ਸੋ ਮਤਲਬ ਕਿ ਇਲੈਕਸ਼ਨ ਦੇ ਮੱਦੇਨਜ਼ਰ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਲੋਕਾਂ ਨੂੰ ਰਾਤਰੀ ਭੋਜ ਕਰਵਾ ਕਰਵਾ ਕੇ ਆਈ ਐਮ ਸਸਪੀਸ਼ੀਅਸ ਅਬਾਊਟ ਦ ਇਨਸੈਸਟੂਅਸ ਅਰੇਂਜਮੈਂਟਸ ਵਿਦ ਇਨ ਦ ਇੰਡੀਅਨ ਕਮਿਊਨਿਟੀ ਐਂਡ ਪੋਲੀਟੀਕਲ ਪਾਰਟੀਜ਼ ਫਾਰ ਹੋਸਟਿੰਗ ਐਂਡ ਆਰਗਨਾਈਜੇਸ਼ਨ ਆਫ ਦੀਜ਼ ਇਵੈਂਟਸ ਸੋ ਉਹ ਸਾਨੂੰ ਕਾਫੀ ਚਿਰ ਤੋਂ ਸ਼ੱਕ ਹੁੰਦਾ ਕਿ ਜਿਹੜਾ ਡਿਨਰ ਹੈ ਉਹਨੂੰ ਕੌਣ ਹੋਸਟ ਕਰ ਰਿਹਾ ਕੌਣ ਉਹਦੇ ਲਈ ਪੇ ਕਰ ਰਿਹਾ ਟੈਕਸ ਪੇਅਰ ਦਾ ਪੈਸਾ ਹੈ ਇਹ ਜਿਹੜੀਆਂ ਕਮਿਊਨਿਟੀ ਗ੍ਰਾਂਟਸ ਨੇ ਉਹਨਾਂ ਦਾ ਮਿਸਯੂਜ਼ ਹੋ ਰਿਹਾ ਕੀ ਹੋ ਰਿਹਾ ਹੈ ਕੌਣ ਕੰਟਰੋਲ ਚ ਹੈ ਕੌਣ ਇੰਚਾਰਜ ਹੈ ਇੱਥੇ
ਉਹ
ਬੜਾ ਇੱਕ ਭੰਬਲ ਭੂਸਾ ਜਿਹਾ ਚੱਲ ਰਿਹਾ ਕੌਣ ਕਿਹਦੀਆਂ ਜਿਹੜੀਆਂ ਨੇ ਕਹਿੰਦੇ ਕੌਣ ਕਿਹਦੀਆਂ ਡੋਰਾਂ ਖਿੱਚ ਰਿਹਾ ਇੱਥੇ
ਬਿਲਕੁਲ 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 ਜੀ ਪਿੱਛੇ ਜਿਹੜਾ ਐਕਟ ਤੇ ਪਾਰਟੀ ਦੇ ਵਿੱਚ $40,000 ਜਿਹੜਾ ਦਿੱਤਾ ਗਿਆ
ਹਾਂ 40-42 ਜਿਹੜਾ ਸੀਗਾ ਹਾਂਜੀ ਹਾਂ
ਮਤਲਬ ਮੇਰਾ ਖਿਆਲ ਆ ਵੀ
ਪੈਸਾ ਦੋ ਤੇ ਪਾਰਲੀਮੈਂਟ ਚ ਆਪਣੀ ਸੀਟ
ਖਰੀਦੋ ਕਿਆ ਆਇਆ ਉਹਦਾ ਹਿਸਾਬ ਕਿਤਾਬ
ਵੈਸੇ ਵੀ ਲੋਕਾਂ ਨੂੰ ਵੋਟ ਪਾਉਣੀ ਪਏਗੀ ਲੋਕਾਂ ਨੂੰ ਆਪਣੇ ਪ੍ਰਤੀਨਿਧਾਂ ਨੂੰ ਚੁਣਨ ਲਈ ਨਾ ਕਿ ਇਸ ਤਰ੍ਹਾਂ ਪੈਸੇ ਦੇ ਕੇ ਸੀਟਾਂ ਖਰੀਦਣੀਆਂ ਪੈਣਗੀਆਂ ਮੈਨੂੰ ਇਹ ਲੱਗਦਾ ਹਾਂਜੀ ਅੱਗੇ ਮੈਂ ਲਿਖਿਆ ਕਿ ਇਨ ਦਾ ਲਾਸਟ ਵੀਕ ਔਰ ਸੋ ਵੀ ਹੈਵ ਸੀਨ ਦਾ ਐਕਟ ਪਾਰਟੀ ਲੇਬਰ ਪਾਰਟੀ ਐਂਡ ਨੈਸ਼ਨਲ ਇਨ ਪਾਪਟੋਈ ਐਂਡ ਮੈਨਕਾਓ ਅ ਪਿਕਚਰ ਸਪੀਕਸ ਅ ਥਾਊਜ਼ੈਂਡ ਵਰਡਸ is so true in this case because social media has been revolutionary to peel a few layers of political bankruptcy within the community oh main pehle hi gal kar chuki ha ke facebook te tusi dekh sakde ho ke oh tasveeran khud boldiyan ne ke ki chal reha bas sanu utte kuch koi unna naal caption ya kuch nahi hai sade srotiyan nu bhi koi zyada time nahi lagega pictures dekh sanu pata lag janda kaun kide naal connected hai some well known
aur patr jehde media person ne ਉਹ ਗਏ ਮੀਡੀਆ ਪਰਸਨ ਵਾਂਗ ਜੱਫੀਆਂ ਪਾ ਕੇ ਫੋਟੋ ਖਿਚਾਉਣ ਡਏ ਸੋ ਜਿਹੜਾ ਕੋਈ ਮੀਡੀਆ ਵਾਲਾ ਬੰਦਾ ਜਾਂਦਾ ਉਹ ਆਪਣੇ ਸਵਾਲ ਪੁੱਛਦਾ ਉਹ ਪਾਉਂਦਾ ਉਹਦੇ ਸਾਹਮਣੇ ਮਾਈਕਰੋਫੋਨ ਰੱਖਿਆ ਹੁੰਦਾ ਕਿ ਭਾਈ ਆਹ ਸਾਡੇ ਸਵਾਲ ਨੇ ਕਮਿਊਨਿਟੀ ਦੇ ਉਹਨਾਂ ਨਾਲ ਜਾ ਕੇ ਜੱਫੀਆਂ ਪਾ ਕੇ ਹੱਥ ਪਾ ਕੇ ਉਹਨਾਂ ਨਾਲ
ਹਾਂਜੀ ਬੇਸ਼ੱਕ ਜੱਫੀਆਂ ਪਾਉਣ ਫਿਰ ਬਾਅਦ ਚ ਆਪਣੇ ਆਪ ਨੂੰ ਨਿਰਪੱਖ ਨਾ
ਬਿਲਕੁਲ ਨਹੀਂ ਨਿਰਪੱਖ ਨੀ ਹੈਗੇ ਜੀ
Some well-known members of the community have attended all three feasts or at least two out of three. Let's establish some ground rules here. Act is national sidekick, so people can be forgiven to support both act and national. ਉਹ ਪਹਿਲੇ ਮੈਂ ਗੱਲ ਕਰ ਚੁੱਕੀ ਹਾਂ ਕਿ ਜਿਹੜੇ ਨੈਸ਼ਨਲ ਔਰ ਐਕਟ ਤੇ ਦੋਨਾਂ ਚ ਗਏ ਉਹ ਤੇ ਸਮਝ ਆਉਂਦੀ ਹੈ ਕਿਉਂਕਿ ਐਕਟ ਨੈਸ਼ਨਲ ਇੱਕੋ ਹੀ ਗੱਲ ਹੈ
ਤੇ ਜਿਹੜੇ ਲੇਬਰ ਦੇ ਤੇ ਗ੍ਰੀਨ ਦੇ ਵਿੱਚ ਜਾਂਦੇ ਆ
ਹਾਂਜੀ ਗ੍ਰੀਨ ਦਾ ਹਲੇ ਮੇਰੇ ਖਿਆਲ ਕੋਈ ਹੋਇਆ
ਜੀ ਮੈਂ ਦੇਖਿਆ ਗ੍ਰੀਨ ਦਾ
ਦੇਖਿਆ ਤੁਸੀਂ ਸਮਾਂ ਮਿਸ ਕਰ ਗਏ
ਮੈਂ ਗ੍ਰੀਨ ਦਾ ਫੰਕਸ਼ਨ ਮੈਂ ਵੇਖਿਆ
ਅੱਛਾ ਜੀ
ਹਾਂਜੀ ਮੈਂ ਸਾਰੇ ਚਿਹਰੇ ਉੱਥੇ ਮੈਂ ਵੀ ਵੇਖੇ
ਓਕੇ ਓਕੇ ਉਹ ਆਬਵੀਅਸਲੀ ਮੈਂ ਉਹ ਮਿਸ ਕਰ ਲਿਆ
ਹਾਂਜੀ ਹਾਂਜੀ ਇੰਡੀਅਨ ਐਕਸੈਂਟ ਤੇ ਸੀਗਾ ਮੈਂ ਕੁਦਰਤੀ ਉੱਥੇ ਸੀਗਾ
ਜੀ ਹਾਊ ਦੀਸ ਪੀਪਲ ਜਸਟੀਫਾਈ ਸਪੋਰਟਿੰਗ ਲੇਬਰ ਦੀ ਓਪੋਜੀਸ਼ਨ ਪਾਰਟੀ ਐਸ ਵੈਲ ਐਸ ਨੈਸ਼ਨਲ ਐਂਡ ਐਕਟ ਇਜ਼ ਬਿਯੋਂਡ ਮੀ At present, I see very little difference between national and their supporting parties and Labour. I don't see any party fit for my vote. So, oh, main pehle clear kar deta ki mainu lagda nahi ki kise nu bhi vote pai sakdi hai. The other issue that deserves a mention is the Indian media in New Zealand. I understand media outlets have to be present on such occasions to report on these useless carry-ons. However, I have not seen many media reports that actually publish the policies discussed by the political party on the day. ਉਹ ਜਿਸ ਤਰ੍ਹਾਂ ਪਹਿਲੇ ਗੱਲ ਹੋਈ ਕਿ
ਹਾਂਜੀ ਇਹਨੂੰ ਥੋੜੇ ਇੱਕ ਵਾਰ ਰਿਪੀਟ ਕਰ ਦਿੰਦੇ ਆ ਕਿ ਉਹ ਜਿਹੜਾ ਪੰਜਾਬੀ ਮੀਡੀਆ ਸਾਰਾ ਦਿਸ ਰਿਹਾ ਉੱਥੇ ਪਰ ਕੋਈ ਜਿਹੜੀ ਕੰਕਰੀਟ ਕਿ ਇਹ ਇਹ ਪਾਰਟੀ ਦੀ ਕਿਆ ਪਾਲਿਸੀ ਹੈ
ਕਿਸੇ ਨੇ ਉੱਥੇ ਉਹਨਾਂ ਨੂੰ ਕੁਐਸਚਨ ਕੀਤਾ ਹੋਵੇ ਕਿਸੇ ਚੀਜ਼ ਬਾਰੇ
ਕਿਸੇ ਚੀਜ਼ ਦੇ ਬਾਰੇ ਚ ਉਹ ਕਿਤੇ ਵੀ ਸਾਹਮਣੇ ਨਹੀਂ ਆ ਰਿਹਾ
ਨਹੀਂ ਆਉਂਦਾ ਹਾਂਜੀ ਅੱਗੇ ਮੈਂ ਕਿਹਾ ਹੋਲਡ ਔਨ ਲੈਟ ਮੀ ਰਿਮਾਈਂਡ ਮਾਈਸੈਲਫ ਦੈਟ ਦੀਜ਼ ਇਵੈਂਟਸ ਆਰ ਨਾਟ ਫਾਰ ਕੰਸਟਰਕਟਿਵ ਪਾਲਿਸੀ ਮੇਕਿੰਗ ਔਰ ਡਿਸਕਸ਼ਨ ਆਫ ਵਟ ਦ ਐਂਟਸ ਔਨ ਦ ਗਰਾਊਂਡ ਨੀਡ ਮਤਲਬ ਕਿ ਅਸੀਂ ਉਹਨਾਂ ਦੀਆਂ ਨਜ਼ਰਾਂ 'ਚ ਜਿਹੜੇ ਕੀੜੇ ਮਕੌੜੇ ਥੱਲੇ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹਾਂ ਉਹਨਾਂ ਲਈ ਕੋਈ ਕੰਸਟਰਕਟਿਵ ਪਾਲਿਸੀ ਬਣਾਉਣ ਲਈ ਇਹ ਜਿਹੜੇ ਫੋਰਮ ਨਹੀਂ ਹੈਗੇ ਇਹ ਇੱਕ ਖਾਣ ਪੀਣ ਦਾ ਸਾਧਨ ਹੈ ਮੈਂ ਖੁੱਲ੍ਹੇ ਸ਼ਬਦਾਂ 'ਚ ਕਹਾਂਗੀ ਕਿਉਂਕਿ ਮੈਨੂੰ ਇਹ ਗੱਲ ਬਹੁਤ ਦੁਖੀ ਕਰਦੀ ਹੈ ਚੁੱਭਦੀ ਹੈ ਕਿ ਕਿੱਧਰ ਨੂੰ ਨਿਗਾਰ ਵੱਲ ਨੂੰ ਤੁਰਿਆ ਹੋਇਆ ਸਾਰਾ ਸਿਸਟਮ ਇਟਸ ਆਲ ਅਬਾਊਟ ਪੰਪਿੰਗ ਈਗੋਸ ਐਂਡ ਫੀਲਿੰਗ ਇੰਪੋਰਟੈਂਟ ਐਟ ਦੀ ਐਕਸਪੈਂਸ ਆਫ ਪੋਸਿਬਲੀ ਨਿਊਜ਼ੀਲੈਂਡ ਟੈਕਸ ਪੇਅਰਸ ਐਂਡ ਪੋਸਿਬਲੀ ਕਮਿਊਨਿਟੀ ਗ੍ਰਾਂਟਸ ਸੋ ਉਹ ਇੱਕ ਜਸ਼ਨ ਮਨਾਉਣ ਦਾ ਤਰੀਕਾ ਔਰ ਉਹਦਾ ਜਿਹੜਾ ਖਰਚ ਹੈ ਉਹ ਟੈਕਸ ਪੇਅਰ ਦੀਆਂ ਜੇਬਾਂ ਚੋਂ ਹੀ ਆ ਰਿਹਾ ਕੋਈ ਸ਼ੱਕ ਨਹੀਂ ਹੈ ਇਹਦੇ ਚ ਇਨਡਾਇਰੈਕਟਲੀ ਉੱਥੋਂ ਹੀ ਆਉਂਦਾ ਪੈਸਾ
ਔਰ ਦੂਸਰਾ ਅਨੂ ਜੀ ਇਹਦੇ ਵਿੱਚ ਗੱਲ ਇਹ ਵੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਕੋਈ ਏਦਾਂ ਦਾ ਕੋਈ ਹੋ ਜਾਵੇ ਕਿ ਮੈਂ ਨਾ ਲਿਸਟ ਜਿੰਨੇ ਵੀ ਪਹਿਲਾਂ ਦੇ ਲਿਸਟ ਐਮਪੀ ਹੈਗੇ ਆ ਖਾਸ ਕਰਕੇ ਭਾਰਤੀ ਭਾਈਚਾਰੇ ਤੋਂ ਸਾਨੂੰ ਉਹਨਾਂ ਦਾ ਕਿਰਦਾਰ ਪਤਾ ਜੀ
ਅੱਗੇ ਜੀ ਵਿਦ ਦੀ ਐਕਸੈਪਸ਼ਨ ਆਫ ਵਨ ਔਰ ਟੂ ਮੀਡੀਆ ਹਾਊਸਿਸ ਐਂਡ ਜਰਨਲਿਸਟ ਮੋਸਟ ਆਫ ਦਾ ਮੀਡੀਆ ਪਰਸਨਸ I refuse to call them journalists as they have yet to prove themselves or mostly eh log khud vi apne aap nu media person hi kehnde hai jinna di main gal kar rahi ha most of the media persons are not publishing any reports articles or news items about the political events they attend in their capacity as a media person so oh kuch unna da outcome ਮੀਡੀਆ ਦਾ ਇਹਨਾਂ ਫੋਰਮਸ ਦੇ ਵਿੱਚੋਂ ਕੋਈ ਜ਼ਿਆਦਾ ਨਜ਼ਰ ਨਹੀਂ ਆਉਂਦਾ ਥੋੜਿਆਂ ਜਿਹਿਆਂ ਨੂੰ ਗਿਣਤੀ ਦਿਆਂ ਨੂੰ ਛੱਡ ਕੇ ਬਾਕੀਆਂ ਦਾ ਮੈਨੂੰ ਨਹੀਂ ਕਿਤੇ ਕੁਛ ਨਜ਼ਰ ਆਉਂਦਾ ਮੈਂ ਕਾਫੀ ਛਾਣ ਬੀਣ ਕੀਤੀ ਹੈ ਮੈਂ ਫੇਸਬੁੱਕ ਟਾਈਮ ਲਾਈਨਸ ਵੀ ਚੈੱਕ ਕਰ ਲਈਆਂ ਉੱਥੇ ਮੈਨੂੰ ਨਹੀਂ ਕੁਛ ਮਿਲਿਆ ਦ ਇੰਡੀਅਨ ਕਮਿਊਨਿਟੀ ਇਨ ਨਿਊਜ਼ੀਲੈਂਡ ਮਸਟ ਲਰਨ ਟੂ ਆਸਕ ਦ ਟਫ ਕੁਐਸਚਨਸ ਆਫ ਦੀਜ਼ ਪੋਲੀਟੀਸ਼ੀਅਨਸ ਐਂਡ ਪਬਲਿਕ ਸਰਵੈਂਟਸ ਸੋ ਅਸੀਂ ਜਿਹੜੇ ਇੱਥੇ ਵੱਸਦੇ ਹਾਂ ਭਾਰਤੀ ਮੂਲ ਦੇ ਲੋਕ ਸਾਨੂੰ ਇਹ ਜਾਂਚ ਸਿੱਖਣੀ ਪਏਗੀ ਕਿ ਇਹ ਜਿਹੜੇ ਪੋਲੀਟੀਸ਼ੀਅਨਸ ਨੇ ਇਹ ਇਹ ਪਬਲਿਕ ਸਰਵੈਂਟਸ ਨੇ ਇਹ ਸਮਾਜ ਦੀ ਸੇਵਾ ਵਾਸਤੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਸੋ ਸਾਡਾ ਪੂਰਾ ਹੱਕ ਬਣਦਾ ਸਾਡਾ ਫਰਜ਼ ਬਣਦਾ ਐਕਚੁਲੀ ਕਿ ਅਸੀਂ ਇਹਨਾਂ ਤੇ ਕਿੰਤੂ ਪਰੰਤੂ ਕਰੀਏ ਇਹ ਜਿੱਥੇ ਵੀ ਜ਼ਰਾ ਕੁ ਵੀ ਉੱਕਦੇ ਨੇ ਆਪਣੇ ਕੰਮ ਤੋਂ ਇਹਨਾਂ ਨੂੰ ਕੁਐਸਚਨ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਵੀ ਮਸਟ ਡਿਮਾਂਡ ਫਾਰ ਰੋਬਸਟ ਪਬਲਿਕ ਡਿਬੇਟਸ ਟੂ ਬੀ ਹੈਲਡ ਬਿਟਵੀਨ ਪੋਲੀਟੀਕਲ ਪਾਰਟੀ ਕੈਂਡੀਡੇਟਸ ਵੀ ਮਸਟ ਅਟੈਂਡ ਦੀਜ਼ ਡਿਬੇਟਸ ਇਨ ਲਾਰਜ ਨੰਬਰਸ ਐਂਡ ਡਿਮਾਂਡ ਬੈਟਰ ਕੰਡੀਸ਼ਨਸ ਫਾਰ ਵਰਕਿੰਗ ਪੀਪਲ ਸੋ ਇਹਨਾਂ ਦਾ ਕੋਈ ਕੋਈ ਮੀਡੀਆ ਆਊਟਲੈਟਸ ਜਾਂ ਕੋਈ ਅਖਬਾਰਾਂ ਵਾਲੇ ਲੋਕ ਜਿਹੜੇ ਨੇ ਉਹ ਪਬਲਿਕ ਡਿਬੇਟਸ ਰੱਖ ਲੈਂਦੇ ਨੇ ਪਰ ਮੈਨੂੰ ਲੱਗਦਾ ਕਿ ਇਹ ਪਬਲਿਕ ਡਿਬੇਟ ਵਾਲਾ ਜਿਹੜਾ ਕੰਮ ਹੈ ਬਿਟਵੀਨ ਪੋਲੀਟੀਕਲ ਕੈਂਡੀਡੇਟਸ ਇੱਕ ਮੈਂਡੇਟਰੀ ਕੰਮ ਹੋਣਾ ਚਾਹੀਦਾ ਕੰਪਲਸਰੀ ਹੋਣਾ ਚਾਹੀਦਾ ਕਿ ਹਰ ਇੱਕ ਕੰਸਟੀਚੂਐਂਸੀ 'ਚ ਜਿੰਨੇ ਵੀ ਕੈਂਡੀਡੇਟਸ ਖੜੇ ਨੇ ਇਲੈਕਸ਼ਨ 'ਚ ਉਹਨਾਂ ਦੀਆਂ ਦੋ ਤਿੰਨ ਚਾਰ ਜ਼ਰੂਰ ਪਬਲਿਕ ਡਿਬੇਟਸ ਹੋਣ ਜਿੱਥੇ ਜਿਨ੍ਹਾਂ ਨੇ ਵੋਟ ਪਾਉਣੀ ਉਹਨਾਂ ਨੂੰ ਹੱਕ ਹੋਵੇ ਕਿ ਉਹ ਉੱਥੇ ਇਕੱਠੇ ਹੋ ਕੇ ਜਾਣ ਔਰ ਆਪਣੇ ਸਵਾਲ ਪੁੱਛਣ ਜਵਾਬ ਮੰਗਣ ਇਹਨਾਂ ਲੋਕਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਵੋਟਾਂ ਪੈਣ ਤੋਂ ਪਹਿਲੇ
ਹਾਂਜੀ ਤੁਸੀਂ ਇਨਡਾਇਰੈਕਟਲੀ ਸੋਵੀਅਤ ਦੀ ਗੱਲ ਕਰਤੀ ਹੈ
ਹਾਂਜੀ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਤਾਂ ਹੀ ਪੂਰੀਆਂ ਹੋਣਗੀਆਂ ਅਦਰਵਾਈਜ਼ ਉਹ ਜਿਸ ਤਰ੍ਹਾਂ ਅਸੀਂ ਚੰਮ ਫਿਲਮ 'ਚ ਦੇਖਿਆ ਕਿ ਹਾਕਮ ਸਰਪੰਚ ਬਣ ਗਿਆ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਆਪਣੀ ਜਿਹੜੀ ਧਾਕ ਜਮਾਉਂਦੇ ਨੇ ਧੱਕਾ ਕਰਦੇ ਨੇ ਸੋ ਉਹਨਾਂ ਨੂੰ ਪਹਿਲਾਂ ਕੁਐਸਚਨ ਸਾਨੂੰ ਕਰਨਾ ਪਏਗਾ ਅਗਰ ਉਹ ਨਹੀਂ ਸਾਡੀਆਂ ਆਸਾਂ ਤੇ ਪੂਰੇ ਉਤਰਦੇ ਉਹਨਾਂ ਨੂੰ ਵੋਟ ਨਾ ਪਾਈਏ ਅਸੀਂ ਇੰਡੀਅਨਸ ਹੈਵ ਅ ਵੈਰੀ ਰੈਡੀਕਲ ਰੈਵੋਲੂਸ਼ਨਰੀ ਹਿਸਟਰੀ ਆਫ ਫਾਈਟਿੰਗ ਅਗੇਂਸਟ ਇਨਇਕੁਆਲਿਟੀ ਇੱਥੇ ਹੁਣ ਮੈਨੂੰ ਅਸੀਂ ਬਾਰ ਬਾਰ ਆਪਣੇ ਪ੍ਰੋਗਰਾਮਾਂ 'ਚ ਗੱਲ ਕਰਦੇ ਹਾਂ ਯਾਦ ਕਰਾਉਣ ਦੀ ਲੋੜ ਨਹੀਂ ਹੈ ਸਾਡੇ ਕੋਲ ਬੁੱਧ ਨੇ ਸਾਡੇ ਕੋਲ ਭਗਤ ਨੇ ਭਗਤੀ ਲਹਿਰ ਵਾਲੇ ਸਾਡੇ ਕੋਲ 10 ਗੁਰੂ ਸਾਹਿਬਾਨ ਨੇ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਹੈ ਸਾਡੇ ਕੋਲ ਗਦਰੀ ਬਾਬੇ ਨੇ ਭਗਤ ਸਰਾਭਾ ਡਾਕਟਰ ਅੰਬੇਡਕਰ ਲਿਸਟ ਬਹੁਤ ਲੰਬੀ ਹੈ ਜਿਨ੍ਹਾਂ ਨੇ ਨਾ ਬਰਾਬਰਤਾ ਦੇ ਖਿਲਾਫ ਲੜਾਈ ਲੜੀ ਹੈ ਸੋ ਅੱਜ ਦੀ ਡੇਟ 'ਚ ਅਸੀਂ ਕਿਉਂ ਚੁੱਪ ਬੈਠੇ ਹਾਂ ਸਾਨੂੰ ਕੀ ਹੋਇਆ
ਔਰ ਅਨੂ ਜੀ ਸਭ ਤੋਂ ਜਿਹੜਾ ਦੁੱਖ ਉਦੋਂ ਲੱਗਦਾ ਹੈ ਕਿ ਇੱਕ ਤੇ ਰਾਈਟ ਵਿੰਗ ਜਿਹੜੀ ਪਾਰਟੀ ਹੈ ਕਦੇ ਵੀ ਜਿਹੜੇ ਕਾਮਿਆਂ ਦੇ ਹੱਕ ਦੇ ਵਿੱਚ ਨਹੀਂ ਹੋ ਗਈ ਨੈਸ਼ਨਲ ਪਾਰਟੀ ਦੀ ਗੱਲ ਹੈ
ਜੀ
ਹੈ ਉਹਦਾ ਜਿਹੜਾ ਐਕਸਟ੍ਰੀਮ ਜਿਹੜਾ ਰਾਈਟ ਵਿੰਗ ਵਾ ਉਹ ਐਕਟ ਪਾਰਟੀ ਹੈ ਤੁਸੀਂ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਵੈਲ ਉਹਨੂੰ ਵਿਸ਼ਿੰਗ ਵੈਲ ਕਰ ਰਹੇ ਹੋ ਉਹਦੀ ਪਾਲਿਸੀ ਜਿਹੜੀ ਸਾਰੀ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਹੈ ਅਸੀਂ ਪਿਛਲੀ ਵਾਰੀ ਡਿਸਕਸ ਵੀ ਕੀਤੀ ਸੀ ਕਿ ਜਿੰਨਾ ਜਿਹੜੀ ਜਿੰਨੀ ਤਨਖਾਹ ਵੱਧਦੀ ਜਾਊਗੀ ਉਹਨਾਂ ਨੂੰ ਟੈਕਸ ਜਿਹੜਾ ਉਹ ਘਟਦਾ ਜਾਂਦਾ ਹੈ ਵੀ ਥੋੜੀ ਬਹੁਤ ਇੱਕ ਇੱਕ ਵਿਕੀਪੀਡੀਆ ਪੇਜ ਤੋਂ ਹੀ ਪਤਾ ਲੱਗ ਜਾਂਦਾ ਕਿ ਹਾਂ ਭਾਈ ਇਹ ਪਾਰਟੀ ਸਗੋਂ ਤੇ ਤੁਸੀਂ ਆਪਣਾ ਫਰਜ਼ ਸਮਝ ਕੇ ਖਾਸ ਕਰਕੇ ਜਿਹੜੇ ਜਰਨਲਿਸਟ ਭਾਈਚਾਰੇ ਆ ਉਹ ਆਪਣਾ ਕੋਈ ਫੇਸਬੁੱਕ ਤੇ ਕੋਈ ਲਿਖੋ ਜਾਂ ਹੋਰ ਕਿਤੇ ਗੱਲਬਾਤ ਕਰੋ ਕਿ ਇਹਨਾਂ ਨੂੰ ਆਪਾਂ ਨੂੰ ਨਹੀਂ ਸਪੋਰਟ ਕਰਨਾ ਚਾਹੀਦਾ ਜੇ ਤੁਹਾਡਾ ਜਾਣ ਪਛਾਣ ਵਾਲਾ ਉਹਦਾ ਕੋਈ ਕੈਂਡੀਡੇਟ ਵਾ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਸਾਰਿਆਂ ਨੂੰ ਉਧਰਲੇ ਪਾਸੇ ਨੂੰ ਝੁੱਕ ਜਾਣਾ ਇੱਦਾਂ ਨਹੀਂ ਹੁੰਦੀ ਹੈਗੀ ਇਹਨੂੰ ਜੀ ਅਸੀਂ ਅਸੀਂ ਚਾਹੇ ਅਸੀਂ ਆਪਣੇ ਵਾਸਤੇ ਘੱਟੋ ਘੱਟ ਕਹਿ ਸਕਦੇ ਵੀ ਚਾਹੇ ਮੇਰਾ ਸੱਕਾ ਭਰਾ ਜਾਂ ਦੋਸਤ ਵੀ ਹੋਵੇ ਜਿੱਥੇ ਸਾਡੀ ਲਾਈਨ ਹੈਗੀ ਆ ਉੱਥੇ ਲਾਈਨ ਉਦੀ ਖੜੀ ਰਹੂਗੀ
ਹਾਂਜੀ ਤੋ ਅੱਗੇ ਜੀ ਵੀ ਨੀਡ ਟੂ ਰਿਵਾਈਵ ਆਰਸੈਲਵਸ ਐਂਡ ਸ਼ੋ ਦ ਰੋਟਨ ਪੋਲੀਟੀਕਲ ਸਿਸਟਮ ਦੈਟ ਵੀ ਆਰ ਅ ਯੂਨਾਈਟਿਡ ਫੋਰਸ ਦੈਟ ਕੈਨੋਟ ਬੀ ਇਗਨੋਰਡ ਸੋ ਉਹ ਸਾਨੂੰ ਆਪਣੇ ਇਤਿਹਾਸ ਤੋਂ ਦੁਬਾਰਾ ਸਿੱਖਣਾ ਪਏਗਾ ਪ੍ਰੇਰਣਾ ਲੈਣੀ ਪਏਗੀ ਔਰ ਜਿਹੜਾ ਇੱਥੇ ਸਿਸਟਮ ਹੈ ਸਾਨੂੰ ਇੱਕ ਯੂਨਾਈਟਿਡ ਫੋਰਸ ਬਣ ਕੇ ਉਹਨਾਂ ਨੂੰ ਦੱਸਣਾ ਪਏਗਾ ਕਿ ਨਹੀਂ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਇਹ ਵੀ ਡੋਂਟ ਬਾਏ ਵਾਟ ਯੂਅਰ ਸੈਲਿੰਗ ਸਾਨੂੰ ਇਹ ਕਹਿਣਾ ਪਏਗਾ ਅੱਗੇ ਥੋੜਾ ਜਿਹਾ ਮੈਂ ਕੋਸ਼ਿਸ਼ ਕੀਤੀ ਹੈ ਸਾਥੀਆਂ ਨੂੰ ਉਤਸ਼ਾਹਿਤ ਕਰਨ ਦੀ ਕਿ ਕਮ ਔਨ ਫਰੈਂਡਸ ਲੈਟਸ ਗੈਟ ਆਊਟ ਆਫ ਦਿਸ ਕਲਚਰ ਆਫ ਡਾਇਨਿੰਗ ਸਪੀਚਿਸ ਗਲੈਮਰ ਸੈਲਫੀਜ ਐਂਡ ਸੈਲਫ ਇੰਟਰਸਟ ਕਿ ਇਹ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਫਾਇਦਾ ਨਹੀਂ ਕਰਦਾ ਸਗੋਂ ਨੁਕਸਾਨ ਕਰਦਾ ਹੈ ਸਾਰਾ ਕੁਛ ਕਿਉਂਕਿ ਐਕਚੁਅਲ ਜਿਹੜਾ ਉਹ ਡੈਮੋਕਰੇਸੀ ਦਾ ਇੱਕ ਵਰਤਾਰਾ ਹੈ ਉਹਦੇ ਤੋਂ ਬਿਲਕੁਲ ਲਿਓ ਉਤਰ ਚੁੱਕੇ ਹਾਂ ਅਸੀਂ ਅਗਰ ਇਹੋ ਕੁਛ ਹੀ ਕਰਦੇ ਰਹੇ ਵੀ ਕੈਨ ਬੀ ਇੰਸਟਰੂਮੈਂਟਲ ਇਨ ਚੇਂਜਿੰਗ ਦ ਪੋਲੀਟੀਕਲ ਸੀਨ ਇਨ ਫੇਵਰ ਆਫ ਦ ਮੈਜੋਰਿਟੀ ਐਂਡ ਦੈਟ ਇਜ਼ ਦ ਵਰਕਰਸ ਐਂਡ ਨਾਟ ਦ ਬੋਸਿਸ ਸੋ ਸਾਡਾ ਇੱਥੇ ਜਿਹੜਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਹੜੇ ਅਸੀਂ ਵਰਕਿੰਗ ਲੋਕ ਹਾਂ ਜਿਹੜੇ ਸਾਰੀ ਇਕੋਨਮੀ ਨੂੰ ਚਲਾ ਰਹੇ ਹਾਂ ਉਹਨਾਂ ਦੇ ਹੱਕ ਵਿੱਚ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਹੱਕ ਵਿੱਚ ਉਹਨਾਂ ਨੂੰ ਭੁਗਤਣਾ ਪਏਗਾ ਨਾ ਕਿ ਜਿਹੜੇ ਉੱਪਰ ਅਲੀਟ ਬੈਠੇ ਨੇ ਉਹਨਾਂ ਦੇ ਹੱਕ ਵਿੱਚ ਕਿ ਉਹ ਦੋ ਸੌ ਦੇ ਡਿਨਰ ਤੁਸੀਂ ਫੰਡ ਰੇਜ਼ਿੰਗ ਕਰੋ ਜਿਹੜਾ ਤੁਹਾਨੂੰ ਵੀਹ ਤੀਹ ਡਾਲਰ ਚ ਖਾਣਾ ਮਿਲ ਸਕਦਾ ਹੈ ਉਹ ਦਸ ਗੁਣਾ ਵੱਧ ਕੀਮਤ ਤੇ ਤੁਸੀਂ ਲੋਕਾਂ ਨੂੰ ਪਰੋਸੋ ਔਰ ਫੰਡ ਇਕੱਠਾ ਕਰੋ ਤੁਸੀਂ ਕੀ ਲੋੜ ਹੈ ਤੁਹਾਨੂੰ ਇੰਨੇ ਜ਼ਿਆਦਾ ਪੈਸੇ ਦੀ ਪੋਲੀਟੀਕਲ ਕੈਂਪੇਨ ਚ ਕਿਉਂ ਚਾਹੀਦਾ ਹੈ ਪੈਸਾ ਪਿਛਲੇ ਪਿਛਲੇ ਸਾਲ ਨਹੀਂ ਇਸੇ ਸਾਲ ਅਰਲੀਅਰ ਮਾਊਂਟ ਐਲਬਰਟ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਜਦੋਂ ਫਿਲ ਗੋਫ ਉੱਥੋਂ ਮੇਅਰ ਬਣੇ ਨੇ ਆਕਲੈਂਡ ਦੇ ਸੋ ਬਾਈ ਇਲੈਕਸ਼ਨ ਹੋਣੀ ਪਈ ਜੋ ਕੈਰਲਨ ਸੋਸ਼ਲਿਸਟ ਕੈਂਡੀਡੇਟ ਸਨ ਅਸੀਂ ਸਾਡਾ ਛੋਟਾ ਜਿਹਾ ਗਰੁੱਪ ਹੈ ਵੀਹ ਪੱਚੀ ਮੈਂਬਰਸ ਦਾ ਅਸੀਂ ਆਪਣੇ ਤੌਰ ਤੇ ਜਿੰਨਾ ਜਿੰਨਾ ਜਿਹਦੀ ਜਿੰਨੀ ਜਿੰਨੀ ਸਮਰੱਥਾ ਸੀ ਕੰਟਰੀਬਿਊਟ ਕਰਕੇ ਅਸੀਂ ਉਹਨਾਂ ਦੀ ਸਾਰਿਆਂ ਨੇ ਸਹਾਇਤਾ ਕੀਤੀ ਉਹਨਾਂ ਦੀ ਇਲੈਕਸ਼ਨ ਕੈਂਪੇਨ ਵਿੱਚ ਹਾਂਜੀ ਕੰਮ ਸਾਰਿਆਂ ਨੇ ਕੰਮ ਕੀਤਾ ਘਰ ਘਰ ਜਾ ਕੇ ਫਲਾਇਰ ਵੰਡੇ ਆ ਗੱਲ ਕੀਤੀ ਆ ਵੋਟਰਸ ਨਾਲ ਪਬਲਿਕ ਡਿਬੇਟਸ ਚ ਸ਼ਾਮਲ ਹੋਏ ਆ ਉਹਨਾਂ ਦੇ ਨਾਲ ਬਹੁਤ ਕੰਮ ਕੀਤਾ ਔਰ ਉਸ ਵਕਤ ਜਿਹੜਾ ਸਟੂਡੈਂਟਸ ਦਾ ਡਿਪੋਰਟੇਸ਼ਨ ਦਾ ਸੰਘਰਸ਼ ਆ ਉਹ ਵੀ ਪੂਰੇ ਸਿਖਰ ਤੇ ਚੱਲ ਰਿਹਾ ਸੀਗਾ ਫਿਰ ਵੀ ਜੋ ਨੇ ਕੈਂਪੇਨ ਦੇ ਨਾਲ ਨਾਲ ਉਹਨਾਂ ਨੂੰ ਵੀ ਸਮਰਥਨ ਦਿੱਤਾ ਔਰ ਖਰਚ ਮੇਰਾ ਖਿਆਲ ਹੈ ਦੋ ਤਿੰਨ ਹਜ਼ਾਰ ਡਾਲਰ ਤੋਂ ਜ਼ਿਆਦਾ ਖਰਚ ਨਹੀਂ ਸੀ ਉਹ ਸਾਰੀ ਗੱਲਬਾਤ
ਬਿਲਕੁਲ ਬਿਲਕੁਲ ਬਿਲਕੁਲ
ਔਰ ਕਿਸੇ ਕਾਰਪੋਰੇਟ ਕੋਲੋਂ ਸਹਾਇਤਾ ਨਹੀਂ ਲਈ ਗਈ ਕਿਸੇ ਅਦਾਰੇ ਕੋਲੋਂ ਨਹੀਂ ਉਹ ਸੋਸ਼ਲਿਸਟ ਜਿਹੜਾ ਸਾਡਾ ਗਰੁੱਪ ਹੈ ਉਹਦੇ ਜਿੰਨੇ ਕੁ ਥੋੜੇ ਜਿਹੇ ਅਸੀਂ ਮੈਂਬਰ ਹੈ ਉਹ ਵੀ ਜਿੰਨਾ ਜਿੰਨਾ ਕੋਈ ਕੰਟਰੀਬਿਊਟ ਕਰ ਸਕਦਾ ਸੀਗਾ ਉਸ ਤਰ੍ਹਾਂ ਹੋਇਆ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਇੰਨੇ ਚਾਲੀ ਹਜ਼ਾਰ ਔਰ ਲੱਖਾਂ ਡਾਲਰ ਇਹਦੀ ਕੀ ਜ਼ਰੂਰਤ ਹੈ ਕਿੱਥੇ ਜਾਂਦਾ ਹੈ
ਔਰ ਕਿੱਥੋਂ ਆ ਰਹੇ ਹੈ
ਹਾਂਜੀ ਬਿਲਕੁਲ ਬਿਲਕੁਲ ਸੋ ਇਹ ਸੀ ਜੀ ਸਾਡੀ ਗੱਲਬਾਤ ਇੱਥੇ ਹਾਂਜੀ ਕਮੈਂਟਸ ਵੀ ਥੱਲੇ ਇੱਕ ਦੋ ਸਾਡੇ ਆਪਣੇ ਸਾਥੀ ਨੇ ਜਿਹਨਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਕਿਉਂਕਿ ਗ੍ਰੀਨ ਪਾਰਟੀ ਦਾ ਮੈਂ ਜ਼ਿਕਰ ਨਹੀਂ ਕੀਤਾ ਸ਼ਾਇਦ ਮੈਂ ਗ੍ਰੀਨ ਪਾਰਟੀ ਨੂੰ ਪ੍ਰਮੋਟ ਕਰ ਰਹੀ ਹਾਂ ਸੋ ਉਹਨਾਂ ਨੂੰ ਮੈਂ ਵਿੱਚ ਰਿਮਾਇੰਡ ਕਰਾ ਦਿੱਤਾ ਡੈਨੀ ਟੋਮਸਨ ਸਾਡੇ ਸੋਸ਼ਲਿਸਟ ਸਾਥੀ ਨੇ ਕਿ ਮੈਂ ਤੁਸੀਂ ਗੌਰ ਨਾਲ ਪੜ੍ਹੋ ਲਿਖਿਆ ਕਿ ਆਈ ਡੋਂਟ ਫਾਇੰਡ ਐਨੀ ਪਾਰਟੀ ਫਿੱਟ ਫੋਰ ਮਾਈ ਵੋਟ ਸੋ ਮੈਂ ਉਹਨਾਂ ਦੀ ਵੀ ਨਹੀਂ ਗੱਲ ਕਰ ਰਹੀ ਤੋ ਹਾਂਜੀ ਇੱਥੇ ਥੱਲੇ ਇੱਕ ਹੋਰ ਕਮੈਂਟ ਹੈ ਮੈਂ ਪੜ੍ਹ ਦਿੰਦੀ ਹਾਂ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜਿਹੜੇ ਕਿ ਲੇਬਰ ਪਾਰਟੀ ਤੋਂ ਕੈਂਡੀਡੇਟ ਨੇ ਉਹਨਾਂ ਨੇ ਹੁਣੇ ਪਿਛਲੇ ਇੱਕ ਮਿੰਟ 'ਚ ਕਮੈਂਟ ਲਿਖਿਆ ਕਹਿੰਦੇ ਆਈ ਐਗਰੀ ਵਿਦ ਯੂਅਰ ਕਾਲ ਫੋਰ ਮੋਰ ਕ੍ਰਿਟੀਕਲ ਅਨੈਲਿਸਿਸ ਹਾਊ ਐਵਰ ਆਮ ਸਰਪ੍ਰਾਈਜ਼ ਦੈਟ ਯੂ ਥਿੰਕ ਦੇਅਰ ਇਜ਼ ਲਿਟਲ ਡਿਫਰੈਂਸ ਬਿਟਵੀਨ ਲੇਬਰ ਐਂਡ ਨੈਸ਼ਨਲ ਗਿਵਨ ਵੀ ਹੈਵ ਅ ਫੋਕਸ ਔਨ ਰਿਡਿਊਸਿੰਗ ਇਨਕੁਆਲਿਟੀਜ਼ ਐਡਰੈਸਿੰਗ ਮਾਈਗ੍ਰੈਂਟ ਵਰਕਰਸ ਐਕਸਪਲੋਇਟੇਸ਼ਨ ਥਰੂ ਅ ਕੰਸਰਟਡ ਪੁਸ਼ ਟੂ ਲਿਫਟ ਵੇਜਿਸ ਐਂਡ ਬੈਟਰ ਰਿਸੋਰਸ ਆਫ the Labour Inspectorate, address issues like the housing crisis and health inequities, and clean up the export education mess that National has created. Frankly, I think the rhetoric that the two parties are the same is a bit of a cop-out. Haanji, ena da main ghar ja ke ethe ਜਵਾਬ ਪਿਆਰ ਨਾਲ ਇਹਨਾਂ ਨੂੰ ਦੇ ਦੇਵਾਂਗੀ ਪਰ ਇਹਨਾਂ ਦੀ ਸਭ ਤੋਂ ਵੱਡੇ ਜਿਹੜਾ ਮੇਰਾ ਖਿਆਲ ਹੈ ਕਿ ਨੈਗੇਟਿਵ ਇਸ ਵਕਤ ਗੱਲ ਹੈ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਇਹਨਾਂ ਨੇ ਇਸ਼ੂ ਕੀਤੀ ਹੈ ਔਰ ਕੋਈ ਵੀ ਪਾਰਟੀ ਇਸ ਵਕਤ ਇਹ ਗੱਲ ਨਹੀਂ ਕਰ ਰਹੀ ਕਿ ਜਿਹੜੇ ਆਲਰੇਡੀ ਨਿਊਜ਼ੀਲੈਂਡ ਵਿੱਚ ਟੈਂਪਰਰੀ ਵਰਕਰਸ ਵੀਜ਼ਾ ਤੇ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਦਾ ਕੋਈ ਵੀ ਉਹਨਾਂ ਦਾ ਜ਼ਿਕਰ ਨਹੀਂ ਕਰ ਰਿਹਾ ਲੇਬਰ ਪਾਰਟੀ ਵੀ ਨਹੀਂ ਕਰ ਰਹੀ
ਹਾਨੂੰ ਜੀ ਵੈਸੇ ਹੀ ਉਹ ਜਿਹੜੀ ਉਹ ਵੀ ਬੜੀ ਕੰਪਲੀਕੇਟਡ ਹੈ ਜਿਹੜੀ ਇਹ ਮਿਨੀਮਮ ਵੇਜ ਦੀ ਵੀ ਰੇਜ਼ ਦੀ ਰੇਡੀਓ ਨੈਸ਼ਨਲ ਤੇ ਇੰਟਰਵਿਊ ਕੀਤਾ ਸੀਗਾ ਜਿਹੜਾ ਇਹ ਮੇਨ ਮੈਨੂੰ ਨਾਂ ਯਾਦ ਭੁੱਲ ਗਿਆ ਉਹਨਾਂ ਦਾ ਉਹਦੇ ਕੋਲ ਵੀ ਬਿਲਕੁਲ ਕੋਈ ਸੈਟਿਸਫੈਕਟਰੀ ਸੀਗੇ ਨਹੀਂ ਇਹ ਜਿਹੜੇ ਜਿਹੜੀ ਮਿਨੀਮਮ ਵੇਜ ਦੀ ਗੱਲ ਕਰਦੇ ਪਏ ਆ ਉਹ ਸਟਾਰਟ ਕਰਦੇ ਆ ਕੌਂਸਲ ਵਰਕਰਸ ਦੇ ਕੋਲੋਂ ਸੋ ਯੂਨੀਵਰਸਲ ਜਿਹੜੀ ਆ ਮਿਨੀਮਮ ਵੇਜ ਦੀ ਮੈਂ ਗੱਲ ਨਹੀਂ ਹੋ ਰਹੀ ਹੈਗੀ ਕਿਸੇ ਵੀ ਤਰੀਕੇ ਦੇ ਨਾਲ ਜੇ ਕੋਈ ਇੱਕ ਵੀ ਇਹਨਾਂ ਦੀ ਪਾਲਿਸੀ ਜਿਸ ਤਰੀਕੇ ਨਾਲ ਜਰਮੀ ਕੋਰਬਿਨ ਨੇ ਇੰਗਲੈਂਡ ਦੇ ਵਿੱਚ ਕੀਤਾ ਆ ਰੈਡੀਕਲ ਜਿਹੜੀਆਂ ਪਾਲਿਸੀਜ਼ ਨੇ ਉਹ ਕਿਸੇ ਵੀ ਤਰੀਕੇ ਨਾਲ ਇੱਕ ਵੀ ਇਹਨਾਂ ਦੀ ਪਾਲਿਸੀ ਰੈਡੀਕਲ ਨਹੀਂ ਹੈਗੀ ਇਹਨਾਂ ਨੂੰ ਗੱਲ ਮੰਨਣੀ ਪਊਗੀ ਬਾਕੀ ਉਹ ਆਹ ਕਰਾਂਗੇ ਉਹ ਕਰਾਂਗੇ ਯੇ ਕਰਾਂਗੇ ਵੋ ਕਰਾਂਗੇ ਉਹ ਕੋਈ ਮਾਇਨੇ ਨਹੀਂ ਰੱਖਦਾ
ਹਾਂਜੀ ਅਗਰ ਲੇਬਰ ਪਾਰਟੀ ਦੀ ਗੱਲ ਚੱਲੀ ਹੈ ਇੱਕ ਹੋਰ ਜਿਹੜਾ ਰੀਸੈਂਟਲੀ ਅਸੀਂ ਪਿਛਲੇ ਹਫ਼ਤੇ ਸਾਡੇ ਕੋਲ ਟਾਈਮ ਨਹੀਂ ਸੀ ਰਿਹਾ ਜਿਹੜਾ ਮੈਟ ਮਕਾਰਟਨ
ਹਾਂਜੀ ਯੂਨੀਅਨ ਦੇ ਉੱਪਰ ਅਟੈਕ ਕਰ ਰਹੇ ਨੇ
ਹਾਂਜੀ ਹਾਂ ਇਹ ਯੂਨੀਅਨ ਵਸਟਿੰਗ ਵੀ ਇਸ ਵਕਤ ਚੱਲ ਰਹੀ ਹੈ ਉਹ ਨਿਊਜ਼ 'ਚ ਉਹ ਤਿੰਨ ਚਾਰ ਦਿਨ ਕਾਫੀ ਭਖਿਆ ਰਿਹਾ ਕਿ ਜਿਹੜਾ ਉਹ ਕੈਂਪੇਨ ਫਾਰ ਚੇਂਜ ਜਿਹੜਾ ਸੀਗਾ ਜਿਹਦੇ ਵਿੱਚ USA ਤੋਂ ਇੰਟਰਨਸ ਆਏ ਵਾਲੰਟੀਅਰਸ ਉਹਨਾਂ ਨੂੰ ਉਹ ਪਤਾ ਸੀਗਾ ਕਿ ਉਹ ਵਾਲੰਟਰੀ ਬੇਸਿਸ ਤੇ ਇੱਥੇ ਐਕਸਪੀਰੀਅੰਸ ਲਈ ਆ ਰਹੇ ਨੇ ਸੋ ਉਹਦੇ ਤਹਿਤ ਉਹ ਇੱਥੋਂ ਦਾ ਪੋਲੀਟੀਕਲ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਉਹ ਲੇਬਰ ਪਾਰਟੀ ਦਾ ਇੱਕ ਇਨੀਸ਼ੀਏਟਿਵ ਸੀ ਔਰ ਉਹ ਇਨੀਸ਼ੀਏਟਿਵ ਜ਼ਿਆਦਾ ਪਾਪੂਲਰ ਹੋਇਆ ਉਹਦੀ ਡਿਮਾਂਡ ਜ਼ਿਆਦਾ ਹੋਈ ਸੋ ਮੇਰਾ ਖਿਆਲ 85 or 100 ਦੇ ਕਰੀਬ ਉਹ USA ਤੋਂ ਇੱਥੇ ਆਏ ਸਨ ਸਟੂਡੈਂਟਸ ਜਾਂ ਇੰਟਰਨਸ ਤੋ ਉਹਨਾਂ ਨੂੰ ਇੱਕ ਮਰਾਏ ਦੇ ਵਿੱਚ ਠਹਿਰਾਇਆ ਗਿਆ ਉਹ ਆਪਣੇ ਖਰਚ ਤੇ ਇੱਥੇ ਆਏ ਉਹ ਇਸ ਤਰ੍ਹਾਂ ਹੀ ਉਹਨਾਂ ਨਾਲ ਡੀਲ ਸੀਗੀ ਕਿ ਤੁਸੀਂ ਆਪ ਯੂਲ ਪੇ ਯੋਰ ਫਲਾਈਟਸ ਪਰ ਇੱਥੇ ਆ ਕੇ ਉਹਨਾਂ ਦਾ ਕੋਈ ਐਕਸਪੈਂਸ ਨਹੀਂ ਸੀਗਾ ਉਹਨਾਂ ਨੂੰ ਤਿੰਨ ਵਕਤ ਦਾ ਖਾਣਾ ਰਹਿਣ ਨੂੰ ਜਗ੍ਹਾ ਮਰਾਏ ਵਿੱਚ ਮਰਾਏ ਵਿੱਚ ਅਸੀਂ ਵੀ ਇੱਕ ਦੋ ਵਾਰੀ ਠਹਿਰੇ ਹਾਂ ਜਦੋਂ ਵਾਈਟੈਂਗੀ ਗਏ ਹਾਂ ਔਰ ਉਹ ਜਿੱਦਾਂ ਕਮਿਊਨਲ ਤਰੀਕੇ ਨਾਲ ਰਹੀਦਾ ਬੜਾ ਸਹੀ ਹੈ ਕੋਈ ਉਹਦੇ 'ਚ ਖਰਾਬੀ ਨਹੀਂ ਹੈ ਤੋ ਉਹ ਸਟੂਡੈਂਟਸ ਵਿੱਚੋਂ ਬਾਅਦ ਵਿੱਚ ਮੀਡੀਆ 'ਚ ਉਹ ਖੁਦ ਸਟੂਡੈਂਟਸ ਨੇ ਵੀ ਲਿਖਿਆ ਕਿ ਜਿਹੜੀ ਮਜੋਰਿਟੀ ਗਿਣਤੀ ਸੀਗੀ ਉਹ ਖੁਸ਼ ਸੀਗੇ ਪਰ ਉਹ ਕਿਉਂਕਿ ਉਹ ਮੈਟ ਮਕਾਰਟਨ ਉਹ ਸਾਰੀ ਗੱਲ ਦੇ ਇੰਚਾਰਜ ਸਨ ਜਿਹੜੇ ਕਿ ਉਸ ਵਕਤ ਚੀਫ ਪੋਲਿਸੀ ਮੇਕਰਸ ਸਨ ਲੇਬਰ ਦੇ ਔਰ ਇੱਥੇ ਵੀ ਕਹਿਣਾ ਜ਼ਰੂਰੀ ਹੈ ਕਿ ਯੂਨਾਈਟ ਯੂਨੀਅਨ ਦੇ ਫਾਊਂਡਿੰਗ ਮੈਂਬਰਸ 'ਚੋਂ ਨੇ ਸੋ ਟ੍ਰੇਡ ਯੂਨੀਅਨ ਨਾਲ ਵੀ ਉਹਨਾਂ ਦਾ ਇੱਕ ਸਟਰੋਂਗ ਰਿਸ਼ਤਾ ਹੈ ਓਬਵੀਅਸਲੀ ਉਹ ਮਹਿਸੂਸ ਕਰਦੇ ਨੇ ਗੱਲ ਨੂੰ ਤੋ ਉਹ ਕੈਂਪੇਨ ਫਾਰ ਚੇਂਜ ਜਿਹੜਾ ਉਹ ਇੱਕ ਲੇਬਰ ਨੂੰ ਵਾਕਈ ਲੇਬਰ ਵਾਲੀ ਦਿਸ਼ਾ 'ਚ ਲਿਜਾਣ ਦਾ ਉਹਨਾਂ ਦਾ ਇੱਕ ਐਫਰਟ ਸੀਗਾ ਕਿ ਲੈਫਟ ਵੱਲ ਨੂੰ ਜਾਣ ਕਿਉਂਕਿ ਇਸ ਵਕਤ ਲੇਬਰ ਲੈਫਟ ਮੈਂ ਨਹੀਂ ਮੰਨਦੀ ਕਿ ਲੇਬਰ ਇੱਕ ਲੈਫਟ ਪਾਰਟੀ ਹੈ ਲੈਫਟ ਵਿੰਗ ਨਹੀਂ ਹੈ ਤੋ ਉਹ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਬਾਕੀ ਜਿਹੜੇ ਲੇਬਰ ਨੂੰ ਕੰਟਰੋਲ ਕਰਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਗਵਾਰਾ ਨਹੀਂ ਹੈ ਕਿ ਇਸ ਪਾਰਟੀ ਨੂੰ ਲੈਫਟ ਵੱਲ ਲਿਜਾਇਆ ਜਾਵੇ ਇਸ ਲਈ ਉਹ ਮੈਨੂੰ ਜਿਸ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਟ ਮਕਾਰਟਨ ਨੂੰ ਇੱਕ ਪਾਰਟੀ ਚੋਂ ਕੱਢਣ ਦਾ
ਇਹ ਰੁਝਾਨ ਹੈ ਜੀ ਪੂਰਾ ਔਰ ਖਾਸ ਕਰਕੇ ਉਹਨਾਂ ਨੂੰ ਡਿਫੈਂਡ ਕਰਨ ਦੀ ਬਜਾਏ ਲੇਬਰ ਦੇ ਖੁਦ ਵਾਲੇ ਉਹਨਾਂ ਤੇ ਅਟੈਕ ਕਰ ਰਹੇ ਨੇ
ਅਟੈਕ ਕੀਤਾ ਗਿਆ ਉਹਨਾਂ ਤੇ ਔਰ ਉਹ ਜਿਹੜੇ ਇੱਕ ਦੋ ਕੋਈ ਸਟੂਡੈਂਟ ਸ਼ਾਇਦ ਹੋਣਗੇ ਜਿਹੜੇ ਨਾ ਖੁਸ਼ ਹੋਣਗੇ ਉਹਨਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ ਪਹਿਲੇ ਇੱਕ ਦੋ ਦਿਨ
ਵੈਸੇ ਅਨੂ ਜੀ ਇੱਕ ਮੈਂ ਹੋਰ ਜਿਹੜਾ ਤੁਸੀਂ ਕਮੈਂਟ ਪੜਿਆ ਇਹਨਾਂ ਦਾ ਉਹਦੇ ਤੇ ਬਹੁਤ ਸਰੋਤੇ ਇਸ ਗੱਲ ਤੇ ਧਿਆਨ ਦੇਣ ਕਿ ਲੇਬਰ ਨੇ ਜਿਹੜਾ ਉਹ ਪ੍ਰਾਈਵੇਟ ਐਜੂਕੇਸ਼ਨ ਦਾ ਜਿਹੜਾ ਮਸਲਾ ਸੀਗਾ ਉਹ ਮੈਸ ਨੂੰ ਸੋਰਟ ਆਊਟ ਕਰਨਾ ਮੈਸ ਤੇ ਉਵੇਂ ਦੀ ਉਵੇਂ ਖੜੀ ਹੈ ਤੁਸੀਂ ਕਾਲਜ ਬੰਦ ਕਰ ਦੋਗੇ ਤੁਸੀਂ ਉਹ ਜਿਹੜੇ ਡੋਜੀ ਕਾਲਜ ਬੰਦ ਕਰ ਦੇ ਉਹ ਮੈਸ ਉਹਨਾਂ ਨਾਲ ਤੇ ਸੋਰਟ ਆਊਟ ਹੋਈ ਨੀ ਮੈਸ ਤੇ ਉੱਥੇ ਪਈ ਹੈ ਜਿਹਨਾਂ ਨੂੰ ਤੁਸੀਂ ਇੱਥੇ ਸੱਦਿਆ ਝੂਠੇ ਦਲਾਸੇ ਦੇ ਕੇ ਵੀ ਤੁਹਾਨੂੰ ਨੌਕਰੀਆਂ ਮਿਲੂਗੀਆਂ ਤੇ ਤੁਹਾਨੂੰ PR ਮਿਲੂਗੀ ਕੋਈ ਉਹਨਾਂ ਦਾ ਜਿਹੜਾ ਕਾਲਜਾਂ ਦਾ ਆਡਿਟ ਨਹੀਂ ਹੋਇਆ ਧੋਖਾ ਤੇ ਉਹਨਾਂ ਨਾਲ ਹੋਇਆ ਆ ਮੈਸ ਤੇ ਤੁਸੀਂ ਉਹਨਾਂ ਦੀ ਸੋਰਟ ਆਊਟ ਕਰਨੀ ਹੈ ਉਹਨਾਂ ਨੂੰ ਤੁਸੀਂ ਪਾਲਿਸੀਆਂ ਬਣਾ ਦਿੱਤਾ ਵੀ ਇਹ ਹੁਣ ਵਾਪਸ ਜਾਣਗੇ ਸਾਰੇ ਇਹ ਕਿੱਦਾਂ ਦੀ ਮੈਸ ਤੁਹਾਡੀ ਸੋਰਟ ਆਊਟ ਹੋਊਗੀ
ਨਾਲੇ ਉਹ ਜਿਹੜੀ ਮੈਸ ਸੋਰਟ ਆਊਟ ਹੋਣੀ ਆ ਉਹ ਫਿਊਚਰ ਚ ਆਉਣ ਵਾਲਿਆਂ ਲਈ ਇਹ ਗੱਲ ਕਰ ਰਹੇ ਨੇ ਨਾ ਉਹ ਫਿਰ ਉਹੀ ਵਾਰ ਵਾਰ ਗੱਲ ਉੱਥੇ ਆਉਂਦੀ ਹੈ ਕਿ ਜਿਹੜੇ ਆਲਰੇਡੀ ਇੱਥੇ ਨੇ ਅਫੈਕਟਡ ਨੇ ਉਹਨਾਂ ਦਾ ਕੀ ਕਰਨਾ ਹਾਂ ਉਹ ਉਹਨਾਂ ਨੂੰ ਕੋਈ ਵੀ ਮਦਦ ਨਹੀਂ ਕਰ ਰਿਹਾ ਹਾਂ ਫਿਊਚਰ ਚ ਆਉਣ ਲਈ ਤੁਸੀਂ ਆਪਣੇ ਸਟ੍ਰਿਕਟ ਗਾਈਡਲਾਈਨਸ ਰੱਖ ਲਓਗੇ ਔਰ ਇਮੀਗ੍ਰੇਸ਼ਨ ਤੇ ਜਿਸ ਤਰ੍ਹਾਂ ਦਾ ਕੱਟ ਲਾਉਣਾ ਚਾਹੁੰਦੇ ਆ ਉਹਦੇ ਨਾਲ ਇਕਨੋਮੀ ਨੂੰ ਮੇਰਾ ਖਿਆਲ ਹੈ ਕਿ ਕਾਫੀ ਧੱਕਾ ਪਹੁੰਚੇਗਾ
ਅਨੂ ਜੀ ਬੜੀ ਸ਼ੌਕ ਨਾਲ ਕੱਟ ਲਾਉਣ ਇਹ ਪਰ ਜਿਹੜੇ ਇੱਥੇ ਇਨਸਾਨ ਆ ਚੁੱਕੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਦਾਉ ਤੇ ਲੱਗੀਆਂ ਨੇ ਅਸੀਂ ਰੋਜ਼ ਸਾਡਾ ਉਹਨਾਂ ਨਾਲ ਵਾਹ ਪੈਂਦਾ ਕਿਸ ਤਰੀਕੇ ਨਾਲ ਉਹਨਾਂ ਨਾਲ ਧੱਕਾ ਹੋ ਰਿਹਾ ਆ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ ਜਿਹਨਾਂ ਨੇ ਪ੍ਰੋਪਰ ਐਜੂਕੇਸ਼ਨ ਸਾਰਾ ਕੁਛ ਉਸ ਸਿਸਟਮ ਨੂੰ ਬਿਲਕੁਲ ਜਿੱਦਾਂ ਚਾਹੀਦਾ ਸੀ ਉਹੀ ਉਹਨਾਂ ਨੇ ਕੰਮ ਕੀਤਾ ਆ ਉਹਨਾਂ ਨੂੰ ਵੀ ਤੁਸੀਂ ਕਿਸੇ ਪਾਸੇ ਜੁਗਾ ਨਹੀਂ ਛੱਡਿਆ ਹੈਗਾ ਆਹ ਪੁਆਇੰਟਰ ਵਾਲਾ ਸਿਸਟਮ ਵਧਾ ਕੇ ਔਰ ਜਿਹੜੀ ਐਕਸਪਲੋਟੇਸ਼ਨ ਪਹਿਲਾਂ ਸਿਰਫ ਔਕਲੈਂਡ ਦੇ ਵਿੱਚ ਵੱਡੇ ਸ਼ਹਿਰਾਂ 'ਚ ਹੋ ਰਹੀ ਸੀ ਹੁਣ ਜਿਹੜੀ ਆ ਉਹ ਰਿਮੋਟ ਦੇ ਏਰੀਆ ਦੇ ਵਿੱਚ ਜਾ ਕੇ ਵੀ ਉਹੀ ਤੁਸੀਂ ਉਹਨਾਂ ਨੂੰ ਮਜਬੂਰ ਕੀਤਾ ਵੀ ਉੱਥੇ ਜਾ ਕੇ ਤੁਸੀਂ ਹੁਣ ਆਪਣੀ ਲੁੱਟ ਸੁੱਟ ਕਰਾਓ ਤੇ ਉਹ ਲੇਬਰ ਦਾ ਵੀ ਉਹਦੇ ਵਿੱਚ ਕੋਈ ਜਿਹੜਾ ਹੈਗਾ ਸਟੈਂਡ ਨਹੀਂ ਹੈਗਾ ਕੋਈ ਨਹੀਂ ਅਸੀਂ ਡਿਟੇਲ ਦੇ ਵਿੱਚ ਲੇਬਰ ਦੀ ਪਾਲਿਸੀਆਂ ਦੇ ਵੀ ਇਹ ਤੇ ਸਾਡੀ ਹਲਤੇ ਸ਼ੁਰੂਆਤ ਹੈ ਆਉਂਦੇ ਸਮੇਂ ਦੇ ਵਿੱਚ ਸਾਡੇ ਕੋਲ ਟਾਈਮ ਹੈਗਾ ਹੁਣ ਮੇਰੇ ਖਿਆਲ ਜੀ ਆਪਾਂ ਇਸ ਤੋਂ ਬਾਅਦ ਸਾਥੀ ਦੁਕਾਨਦਾਰ ਸੌਰੀ
ਦਰਸ਼ਨਪਾਲ ਨੂੰ ਜ਼ਰੂਰ ਕਾਲ ਕਰਦੇ ਜਿਹੜੇ ਸਰੋਤੇ ਸਾਡੇ ਨਾਲ ਨੇ ਇਸ ਵਕਤ ਤੁਸੀਂ ਪ੍ਰੋਗਰਾਮ ਰੇਡੀਓ ਇਨਕਲਾਬ ਸੁਣ ਰਹੇ ਹੋ ਨਾਰਮਲੀ ਸਾਡਾ ਪ੍ਰੋਗਰਾਮ ਇਸ ਵਕਤ ਖਤਮ ਹੋ ਜਾਂਦਾ ਪਰ ਅੱਜ ਸਾਡਾ ਪ੍ਰੋਗਰਾਮ 6:30 ਤੱਕ ਹੈ ਔਰ ਆਉਂਦੇ ਸਮੇਂ ਹਰ ਸੋਮਵਾਰ 6:30 ਤੱਕ ਹੋਇਆ ਕਰੇਗਾ ਸਾਡਾ ਪ੍ਰੋਗਰਾਮ ਤੋ ਜਿਹੜੇ ਸਰੋਤੇ ਪੰਥਕ ਵਿਚਾਰ ਸੁਣਨ ਲਈ ਇਸ ਵਕਤ ਇੰਤਜ਼ਾਰ ਕਰ ਰਹੇ ਨੇ ਉਹ 6:35 ਤੇ 6:35 ਤੋਂ 7:35 ਤੱਕ ਪੰਥਕ ਵਿਚਾਰ ਸੁਣ ਸਕਣਗੇ ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਤੋ ਅਸੀਂ ਜਲਦ ਹੀ ਦੁਬਾਰਾ ਹਾਜ਼ਰ ਹੁੰਦੇ ਹਾਂ ਕੋਸ਼ਿਸ਼ ਕਰਾਂਗੇ ਕਿ ਸਾਥੀ ਦਰਸ਼ਨਪਾਲ ਡਾਕਟਰ ਦਰਸ਼ਨਪਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਨਾ ਸਿਰਫ ਕਿ ਪੰਜਾਬ ਦੇ ਕਿਸਾਨ ਭਾਰਤ ਦੇ ਬਾਕੀ ਪ੍ਰਾਂਤਾਂ ਦੇ ਵੀ ਕਿਸਾਨ ਜਿੱਥੇ ਕਿਸਾਨੀ ਦਾ ਸੰਕਟ ਚੱਲ ਰਿਹਾ ਇਕੱਠੇ ਹੋ ਕੇ ਇੱਕ ਵੱਡਾ ਅੰਦੋਲਨ ਸੰਘਰਸ਼ ਸ਼ੁਰੂ ਕਰਨ ਜਾ ਰਹੇ
ਬਿਲਕੁਲ ਜੀ ਸਾਡੇ ਇੱਕ ਰੈਗੂਲਰ ਸਰੋਤੇ ਨੇ ਇੰਡੀਆ ਤੇ ਸਾਡਾ ਪ੍ਰੋਗਰਾਮ ਹਮੇਸ਼ਾ ਸੁਣਦੇ ਆ ਰਿਟਾਇਰਡ ਹੈਡ ਮਾਸਟਰ ਨੇ ਕਮਲਜੀਤ ਸਿੰਘ ਕੈਂਥ ਉਹਨਾਂ ਦਾ ਨਾਂ ਆ ਜੀ ਸੋ ਉਹ ਹਮੇਸ਼ਾ ਸਾਡਾ ਪ੍ਰੋਗਰਾਮ ਇੰਡੀਆ ਤੋਂ ਰੈਗੂਲਰਲੀ ਸੁਣਦੇ ਨੇ ਬਿਲਕੁਲ ਤੁਸੀਂ ਜਿਹੜੀ ਐਪ ਵੀ ਛੇਤੀ ਨਿਕਲ ਜਾਊਗੀ ਪਲੈਨਟ ਐਫ ਐਮ ਦੀ ਜਿਹੜੀ ਤੁਸੀਂ ਐਂਡਰਾਇਡ ਤੋਂ ਡਾਊਨਲੋਡ ਕਰ ਸਕਦੇ ਹੋ ਪਰ ਤੁਸੀਂ ਉਹ ਵੈਬਸਾਈਟ ਤੇ ਜਾ ਕੇ ਜਿੱਦਾਂ ਮੈਂ ਹਮੇਸ਼ਾ ਲਿੰਕ ਪਾਉਂਦਾ ਤੁਸੀਂ ਲਾਈਵ ਜਿਹੜਾ ਪ੍ਰੋਗਰਾਮ ਆ ਦੁਨੀਆ ਭਰ ਦੇ ਵਿੱਚ ਸੁਣ ਸਕਦੇ ਹੋ ਜੀ
ਜੀ ਤੋ ਦੋਸਤੋ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਜਲਦੀ ਅਸੀਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦੇ ਹਾਂ
ਤੇ ਟੋਲਕ ਤੇ ਸਾਥ ਕੈਨੇਡਾ ਦੇ ਕਲਾਕਾਰ ਪਿਆਰਾ ਲਾਲ ਦੇ ਰਹੇ ਹਨ ਗੀਤਾਂ ਦੀ ਇਸ ਲੜੀ ਨੂੰ ਅਸੀਂ ਇਤਿਹਾਸਿਕ ਬੋਲਾਂ ਤੋਂ ਸ਼ੁਰੂ ਕਰਦੇ ਹਾਂ ਜਿਹੜੇ ਸੰਨ 1909 ਤੋਂ 1911 ਵਿੱਚ ਦੇਸ਼ ਅਤੇ ਪੰਜਾਬ ਦੀਆਂ ਹਵਾਵਾਂ ਵਿੱਚ ਗੂੰਜੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ
ਪਗੜੀ ਸੰਭਾਲ ਪਗੜੀ ਸੰਭਾਲ ਓਏ ਲੁੱਟ ਲੈ ਅਮਾਲ ਤੇਰਾ ਹਾਲ ਬੇਹਾਲ ਓਏ ਹਾਲ ਬੇਹਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਲੁੱਟ ਲਿਆ ਮਾਲ ਤੇਰਾ ਹਾਲ ਬੇਹਾਲ ਓਏ ਪਗੜੀ ਸੰਭਾਲ ਜੱਟਾ
ਦੋਸਤੋ ਅਸੀਂ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਹੋ ਗਏ ਹਾਂ ਤੋ ਇਸ ਵਕਤ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਦਰਸ਼ਨਪਾਲ ਹੋਰਾਂ ਨਾਲ ਜਿਹੜੇ ਕਿ ਰਿਟਾਇਰਡ ਮੈਡੀਕਲ ਡਾਕਟਰ ਨੇ ਔਰ
ਕਿਸਾਨ ਵੀ ਨੇ
ਹਾਂਜੀ ਕਿਸਾਨ ਵੀ ਨੇ ਐਕਟਿਵਿਸਟ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬੜੇ ਸਰਗਰਮ ਆਗੂ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ
ਸਾਥੀ ਦਰਸ਼ਨਪਾਲ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਥੈਂਕ ਯੂ ਜੀ
ਅੱਛਾ ਸਾਥੀ ਜੀ ਜਿਹੜੀ ਸਾਰੇ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋ ਰਹੀ ਹੈ ਖਾਸ ਕਰਕੇ ਕਿਸਾਨਾਂ ਦੇ ਮੁੱਦਿਆਂ ਦੇ ਉੱਪਰ ਜਿਹੜੀ ਭਾਰਤ ਦੇ ਵਿੱਚ ਇੱਕ ਅਖਿਲ ਭਾਰਤੀ ਕਿਸਾਨ ਸੰਘਰਸ਼ ਸਮਿਤੀ ਜਿਹੜੀ ਬਣੀ ਹੈ ਕਿਸਾਨ ਮੁਕਤੀ ਮੋਰਚਾ ਜਿਹੜੇ ਦੋ ਵੱਖਰੇ ਵੱਖਰੇ ਸੰਘਰਸ਼ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਔਰ ਜਿਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਨੇ ਉਹ ਵੀ ਸ਼ਾਮਲ ਹੋਣ ਜਾ ਰਹੀਆਂ ਤੁਸੀਂ ਇਸ ਸੰਘਰਸ਼ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ
ਇਹ ਜੀ ਅਸਲ ਚ ਪੰਜਾਬ ਹਿੰਦੁਸਤਾਨ ਦੇ ਵਿੱਚ ਨਾ ਬਹੁਤੇ ਸੂਬਿਆਂ ਦੇ ਵਿੱਚ ਜੋ ਕਿਸਾਨਾਂ ਦੇ ਉੱਪਰ ਖਾਸ ਕਰਕੇ ਖੇਤੀ ਸੈਕਟਰ ਨਾਲ ਜੁੜੇ ਹੋਏ ਮਾਲਕ ਕਿਸਾਨ ਨੇ ਜਾਂ ਖੇਤ ਮਜ਼ਦੂਰ ਨੇ ਉਹਨਾਂ ਦੇ ਉੱਪਰ ਨਾ ਬਹੁਤ ਵੱਡਾ ਕਰਜ਼ੇ ਦਾ ਇੱਕ ਲੰਬੇ ਸਮੇਂ ਤੋਂ ਬੋਝ ਪਿਆ ਹੋਇਆ
ਇਹਦੇ
ਵਿੱਚ ਬਲਕਿ ਸਰਕਾਰੀ ਬੈਂਕਾਂ ਦਾ ਕਰਜ਼ਾ ਕੋਆਪਰੇਟਿਵ ਇੰਸਟੀਟਿਊਸ਼ਨ ਦਾ ਪ੍ਰਾਈਵੇਟ ਬੈਂਕਾਂ ਦਾ ਸੂਦਖੋਰਾਂ ਦਾ ਇਹ ਜਿਹੜਾ ਕਰਜ਼ੇ ਦੇ ਬੋਝ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਅੰਦਰ ਕਿਸਾਨ ਨੇ ਜਿਹੜੇ ਇਹਦੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਨੇ ਸਰਕਾਰ ਦੇ ਆਪਣੇ ਕਹਿੰਦੇ ਨੇ ਕੋਈ 3.5 ਲੱਖ ਦੇ ਕਰੀਬ ਕਿਸਾਨ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ ਪਿਛਲੇ
15-20 ਸਾਲਾਂ
ਤੇ ਸਰਕਾਰ ਦੇ ਜਿਹੜੇ ਜਿਹੜੇ ਖੁਦਕੁਸ਼ੀ ਵਾਲੇ ਆਉਂਦੇ ਨੇ ਤਾਂ ਇਹਦੇ ਕਾਰਨ ਅਸੀਂ ਦੇਖਣ ਦੀ ਜਦੋਂ ਕੋਸ਼ਿਸ਼ ਕਰਦੇ ਹਾਂ ਅਸੀਂ ਕਿਸਾਨਾਂ ਚ ਕੰਮ ਕਰਨ ਵਾਲੇ ਤਾਂ ਅਸੀਂ ਦੋ ਕੰਮ ਦੇਖਦੇ ਕਿ ਇੱਕ ਤਾਂ ਕਿਸਾਨਾਂ ਦੇ ਖੇਤੀ ਦੇ ਅੰਦਰ ਜਿਹੜੀਆਂ ਲਾਗਤ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਰੇਟ ਬਹੁਤ ਛੜੱਪੇ ਮਾਰ ਕੇ ਅੱਗੇ ਵਧੇ ਨੇ ਤੇ ਕਿਸਾਨਾਂ ਦੀਆਂ ਜੋ ਜਿਨਸਾਂ ਨੇ ਉਹਨਾਂ ਦੇ ਭਾਅ ਉਸ ਤਰੀਕੇ ਨਾਲ ਨਹੀਂ ਵਧੇ ਤੇ ਕਈ ਵਾਰੀ ਸਗੋਂ ਜਿਵੇਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਚ ਆਪਾਂ ਦੇਖਿਆ ਕਿ ਸਬਜ਼ੀਆਂ ਫਰੂਟ ਤੇ ਅਨਾਜ ਦੇ ਕੀਮਤਾਂ ਇੱਕਦਮ ਨੀਚੇ ਗਿਰਦੀਆਂ ਤੇ ਕਈ ਵਾਰੀ ਏਦਾਂ ਵੀ ਡਿੱਗ ਜਾਂਦੀਆਂ ਨੇ ਜਿਹਦੇ ਉੱਤੇ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨਹੀਂ ਦਿੰਦੀ
ਬਿਲਕੁਲ
ਤੇ ਉਹਦੇ ਕਰਕੇ ਅਸਲ ਚ ਕਿਸਾਨਾਂ ਦੇ ਵਿੱਚ ਵੱਡੀ ਇੱਕ ਬੇਚੈਨੀ ਸੀ ਉਹ ਬੇਚੈਨੀ ਇਸ ਵੱਖ ਵੱਖ ਇਹਨਾਂ ਪਾਰਟੀਆਂ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਅਸੀਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਾਂਗੇ ਅਸੀਂ ਖੇਤੀ ਦੇ ਉੱਤੇ ਵੱਧ ਜਿਹੜੀ ਸਹੂਲਤਾਂ ਲਵਾਂਗੇ ਅਸੀਂ ਖੇਤੀ ਚ ਵੱਧ ਪੈਸਾ ਲਾਵਾਂਗੇ
ਪਰ
ਦੇਖਣ ਨੂੰ ਇਹ ਮਿਲਦਾ ਕਿ ਜਿਹੜੀਆਂ ਸਰਕਾਰਾਂ ਪਹਿਲਾਂ ਚਾਹੇ UPA ਦੀ ਸੀ ਜਾਂ ਹੁਣ NDA ਦੀ ਹੈ ਇਹਨਾਂ ਸਰਕਾਰਾਂ ਨੇ ਲਗਾਤਾਰ ਹੀ ਮਤਲਬ ਕਿ ਕਿਸਾਨਾਂ ਦੇ ਨਾਲ ਜਿਹੜਾ ਮਤਲਬ ਇਸ ਪਿਛਲੇ ਵਾਅਦੇ ਸੀ ਜਿਹੜੇ ਨਿਭਾਏ ਨਹੀਂ ਨਿਭਾਏ ਤੇ ਉਹਦੇ ਚ ਹੋਇਆ ਇਹ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਵੇਂ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਪਿਛਲੇ ਸਮੇਂ ਤੇ ਤੁਸੀਂ ਦੇਖ ਰਹੇ ਹੋ ਤੇ ਚਾਹੇ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨਹੀਂ ਸੀ ਪਹਿਲਾਂ ਦੀ ਗੱਲ ਹੈ ਚਾਹੇ ਬਾਅਦ ਦੀ ਗੱਲ ਹੈ ਲਗਾਤਾਰ 2-3 ਕਿਸਾਨਾਂ ਦੀ ਖੁਦਕੁਸ਼ੀ ਦੀ ਖ਼ਬਰ ਰੋਜ਼ ਪੰਜਾਬ ਦੇ ਅਖ਼ਬਾਰਾਂ 'ਚ ਆਉਂਦੀ ਹੈ
ਬਿਲਕੁਲ ਆ ਰਹੀ ਜੀ ਬਿਲਕੁਲ
ਜੇ ਅਸੀਂ ਹਿੰਦੁਸਤਾਨ ਪੱਧਰ ਤੇ ਦੇਖਦੇ ਹਾਂ ਤਾਂ ਮਹਾਰਾਸ਼ਟਰ ਕਰਨਾਟਕਾ ਮੱਧ ਪ੍ਰਦੇਸ਼ ਇਹਨਾਂ ਤਾਮਿਲਨਾਡੂ ਵਗੈਰਾ ਇਹਨਾਂ ਸੂਬਿਆਂ ਦੇ ਵਿੱਚੋਂ ਪਹਿਲਾਂ ਤੋਂ ਹੀ ਜਿੱਥੇ ਕਾਟਨ ਗਲਤਾਂ ਨੇ ਖਾਸ ਕਰਕੇ ਉਹਨਾਂ ਦੇ ਵੀ ਸ਼ੁਰੂ ਤੋਂ ਹੀ ਕੈਸ਼ ਕ੍ਰੋਪਸ ਵਾਲੇ ਇਲਾਕਿਆਂ ਦੇ ਵਿੱਚ ਬਹੁਤ ਕਿਸਾਨਾਂ ਨੇ ਆਤਮਹੱਤਿਆ ਕਰ ਲਈਆਂ ਸੀਗੀਆਂ ਸੋ ਇਹਦੇ ਉੱਤੇ ਅੱਡੋ ਅੱਡ ਸੂਬਿਆਂ ਦੇ ਵਿੱਚ ਸੰਘਰਸ਼ ਚੱਲ ਰਹੇ ਸੀ ਤੇ ਉਹਨਾਂ ਨੂੰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਿਛਲੇ ਦਿਨਾਂ ਦੇ ਅੰਦਰ ਅੱਜ ਤੋਂ ਕੋਈ 2-2.5 ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਊਗਾ ਤਾਮਿਲਨਾਡੂ ਦੇ ਕਿਸਾਨਾਂ ਨੇ ਵੱਖੋ ਵੱਖਰੇ ਚੰਤਰ ਮੰਤਰ ਤੇ ਬੈਠ ਕੇ ਸੰਘਰਸ਼ ਕੀਤਾ
ਬਿਲਕੁਲ ਬਿਲਕੁਲ
ਉਹਨਾਂ ਨੇ ਮਤਲਬ ਕਿ ਮੰਡੀ ਵਜਨ ਤੇ ਮੂੰਹ ਚਿੱਟਾ ਪਾ ਕੇ ਚੂਹੇ ਪਾ ਕੇ ਕਈ ਤਰ੍ਹਾਂ ਦਾ ਖੋਪੜੀਆਂ ਮੰਡੀ ਗਲਾਂ ਚ ਪਾ ਕੇ ਪ੍ਰਦਰਸ਼ਨ ਕੀਤੇ ਸੀ
ਜੀ ਬਿਲਕੁਲ
ਜਦੋਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਤਾਂ ਦੇਸ਼ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਤਾਲਮੇਲ ਉਹਨਾਂ ਨੇ ਨਾਲ ਬਣਿਆ ਤਾਂ ਉਹਨਾਂ ਨੇ ਮਈ ਦੇ ਮਹੀਨੇ ਸੀ ਅੱਜ ਦੇ ਵਿੱਚ ਪਹਿਲੀ ਮੀਟਿੰਗ ਤਾਮਿਲਨਾਡੂ ਵਾਲਿਆਂ ਨੇ ਕੋਸ਼ਿਸ਼ ਕਰਕੇ ਬੁਲਾਈ ਸੀ 6 ਮੀਟਿੰਗ
ਬਿਲਕੁਲ ਸਾਥੀ ਜੀ
ਉਹਨਾਂ ਦੀ ਮੀਟਿੰਗ ਦੇ ਵਿੱਚ ਕੁਛ ਕਿਸਾਨ ਨੇ ਜਿਹੜੇ ਪੰਜਾਬ ਹਰਿਆਣਾ UP ਤੇ ਹੋਰ ਸੂਬਿਆਂ ਤੋਂ ਆਏ ਸੀ
ਜੀ
ਉਸ ਤੋਂ ਬਾਅਦ ਉਹਦੇ ਵਿੱਚ ਫਿਰ ਇੱਕ ਕੋਸ਼ਿਸ਼ ਕੀਤੀ ਕਿ ਕੁਛ ਸਾਥੀਆਂ ਨੂੰ ਜ਼ਿੰਮੇਵਾਰੀ ਦੇ ਕੇ ਵੱਡੀ ਮੀਟਿੰਗ ਬੁਲਾਈ ਜਾਵੇ
ਬਿਲਕੁਲ ਜੀ
16 ਜੂਨ ਨੂੰ ਫਿਰ ਇੱਕ ਵੱਡੀ ਮੀਟਿੰਗ ਹੋਈ ਦਿੱਲੀ ਦੇ ਵਿੱਚ ਗਾਂਧੀ ਪੀਸ ਫਾਊਂਡੇਸ਼ਨ ਦੇ ਵਿੱਚ
ਜੀ
ਉਸ ਮੀਟਿੰਗ ਦੇ ਵਿੱਚ ਕੋਈ ਇਹ ਕਹਿ ਲਓ ਵੀ 200 ਦੇ ਕਰੀਬ ਜਥੇਬੰਦੀਆਂ ਦੀ ਗਿਣਤੀ ਬਣ ਗਈ ਕਿ 200 ਦੇ ਕਰੀਬ ਜਥੇਬੰਦੀਆਂ ਇਹਦੇ ਚ ਕੁੱਲ ਹਿੰਦ ਪੱਧਰ ਦੀਆਂ ਕਿਸਾਨ ਸਭਾਵਾਂ ਕੁੱਲ ਹਿੰਦ ਪੱਧਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਮਹੱਤਵਪੂਰਨ ਲੜਾਈ ਕਰਦੀਆਂ ਆ ਰਹੀਆਂ ਨੇ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਵੀ ਜਾਂ ਬਾਅਦ ਚ ਬਣੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆਪਣੀ
ਬਿਲਕੁਲ
ਤਾਂ 16 ਤਰੀਕ ਨੂੰ ਇੱਕ ਤੈਅ ਹੋਇਆ ਕਿ 16 ਤਰੀਕ ਨੂੰ ਇਹਨਾਂ ਜਥੇਬੰਦੀਆਂ ਨੇ ਤੈਅ ਕੀਤਾ ਵੀ ਆਪਾਂ ਇੱਕ ਕਿਸਾਨਾਂ ਦੇ ਸੰਘਰਸ਼ ਦਾ ਤਾਲਮੇਲ ਕੇਂਦਰ ਹੈ ਜਿਹੜਾ ਤਾਲਮੇਲ ਕਮੇਟੀ ਉਹ ਬਣਾਈ ਤੇ 16 ਤਰੀਕ ਨੂੰ ਉਹ ਤਾਲਮੇਲ ਕਮੇਟੀ ਜਿਹੜੀ ਬਣੀ ਉਹਨੇ ਮਤਲਬ ਕਿ 2-3 ਮਤੇ ਪਾਸ ਕੀਤੇ ਪਹਿਲਾਂ ਮਤਾ ਇਹ ਪਾਸ ਕੀਤਾ ਕਿ 2 ਮੰਗਾਂ ਦੇ ਉੱਤੇ ਆਪਾਂ ਨੇ ਸ਼ੁਰੂ ਕਰਨੀ ਹੈ ਲੜਾਈ
ਜੀ
ਉਹਦੇ ਵਿੱਚ ਨੰਬਰ 1 ਤਾਂ ਇਹੀ ਹੈ ਵੀ ਕਿਸਾਨਾਂ ਦੇ ਤਮਾਮ ਕਰਜ਼ੇ ਨੇ ਜਿਹੜੇ ਉਹਨਾਂ ਤੇ ਲੀਕ ਮਾਰੀ ਜਾਵੇ ਤੇ ਦੂਜਾ ਮੁੱਦਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਿਨਸਾਂ ਦੇ ਭਾਅ ਨੇ ਜਿਹੜੇ MS ਸਵਾਮੀਨਾਥਨ ਡਾਕਟਰ ਨੇ ਜਿਹੜੀ ਸਿਫਾਰਿਸ਼ ਕੀਤੀ ਸੀ ਉਹਦੇ ਮੁਤਾਬਕ ਜੋ ਕੋਸਟ ਹੋਈ ਆ ਜਿਸ ਦੇ ਉੱਤੇ ਪ੍ਰਤੀ ਕੁਇੰਟਲ ਪਲੱਸ 50% ਮੁਨਾਫਾ ਪਾ ਕੇ ਉਹਨਾਂ ਨੇ ਰੇਟ ਦਿੱਤਾ ਜਾਵੇ ਤੇ ਸਾਰੀਆਂ ਫਸਲਾਂ ਦੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਦੇ ਕੇ ਉਹਨਾਂ ਦੀ ਪਰਚੇਜ ਆ ਜਿਹੜੀ ਅਸ਼ਿਓਰ ਕੀਤੀ ਜਾਵੇ ਸਰਕਾਰ ਵੱਲੋਂ।
ਬਿਲਕੁਲ,
ਬਾਕੀ ਮੁੱਦਿਆਂ ਦੇ ਨਾਲ ਨਾਲ ਸਾਡੇ ਫਿਰ ਤਾਲਮੇਲ ਕਮੇਟੀ ਨੇ ਇਹ ਤਾਂ ਕੀਤਾ ਸੀ ਇਹਨਾਂ ਸਿਰਫ ਦੋ ਮੁੱਦਿਆਂ ਦੇ ਉੱਤੇ ਹੀ ਆਪਾਂ ਲੜਾਈ ਸ਼ੁਰੂ ਕਰ ਦੇਣੀ ਹੈ। ਦੂਜਾ ਮਤਾ ਪਾਸ ਕੀਤਾ ਸੀ ਵੀ ਇਹ ਜਿਹੜਾ ਆਪਾਂ ਬਣਾ ਰਹੇ ਹਾਂ ਇਹ ਕਿਸਾਨ ਸੰਘਰਸ਼ਾਂ ਦੀ ਤਾਲਮੇਲ ਕਮੇਟੀ ਆ ਤੇ ਮੱਧ ਪ੍ਰਦੇਸ਼ ਦੇ ਵਿੱਚ 6 June ਨੂੰ ਕਿਸਾਨ ਸ਼ਹੀਦ ਹੋਏ ਸੀ 6 किसान।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ।
ਕੀਤਾ ਕਿ ਆਪਾਂ ਕਿਸਾਨਾਂ ਦੇ ਦੋ ਮੁੱਦਿਆਂ ਨੂੰ ਲੈ ਕੇ ਮੰਦਸੌਰ ਮੱਧ ਪ੍ਰਦੇਸ਼ ਤੋਂ ਆਪਾਂ 6 किसानਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇੱਕ ਯਾਤਰਾ ਕਰਾਂਗੇ ਜਿਹਨੂੰ ਅਸੀਂ ਕਿਸਾਨ ਮੁਕਤੀ ਮਾਰਚ ਦਾ ਨਾਮ ਦਿੱਤਾ,
ਕਿਸਾਨ
ਮੁਕਤੀ ਯਾਤਰਾ ਦਾ ਨਾਮ ਹੈ। ਉਹ 6 June ਨੂੰ ਮਿਲ ਕੇ ਸ਼ੁਰੂ ਹੋਊਗੀ ਉੱਥੋਂ ਮੰਦਸੌਰ ਤੋਂ ਪਿਪਲੀਆ ਗਾਉਂ ਤੋਂ ਤੇ ਉਹ 18 ਨੂੰ ਵਾਇਆ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਯੂਪੀ ਦਾ ਕੁਛ ਹਿੱਸਾ ਤੇ ਹਰਿਆਣਾ ਫਰੀਦਾਬਾਦ ਹੁੰਦੇ 18 June ਨੂੰ ਪਾਰਲੀਮੈਂਟ ਦੇ ਸਾਹਮਣੇ ਧਰਨੇ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਊਗੀ।
ਠੀਕ ਹੈ ਸਾਥੀ,
ਕਿਸਾਨ ਜਥੇਬੰਦੀਆਂ ਦਾ ਜਿਹੜਾ ਇਸ ਕੀ ਸੁਧਾਰ ਹੈ ਇਹਨੂੰ ਲਗਾਤਾਰ ਰਿਸਪਾਂਸ ਮਿਲਦਾ ਅੱਡ ਅੱਡ ਸੂਬਿਆਂ ਚੋਂ ਲੈ ਕੇ ਮਤਲਬ ਕਿ ਬਿਹਾਰ ਤੋਂ ਲੈ ਕੇ ਤਾਮਿਲਨਾਡੂ ਤੱਕ ਤੇ ਇੱਧਰੋਂ ਰਾਜਸਥਾਨ ਤੋਂ ਲੈ ਕੇ ਉੜੀਸਾ ਤੱਕ ਤਕਰੀਬਨ ਸਾਰੇ ਸੂਬਿਆਂ ਦੇ ਕਿਸਾਨ ਜਥੇਬੰਦੀਆਂ ਜਾਂ ਜੋ ਵੀ ਗਰੁੱਪ ਨੇ ਸਾਰੇ ਇਸ ਵਿੱਚ ਸ਼ਾਮਿਲ ਹੋ ਚੁੱਕੇ ਨੇ।
ਬਹੁਤ ਵਧੀਆ ਸਾਥੀ ਜੀ, ਇਹਦੀ ਨਾਲ ਦੀ ਨਾਲ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਸੰਘਰਸ਼ ਇੱਥੋਂ ਪੰਜਾਬ ਦੇ ਵਿੱਚੋਂ ਕਾਫਲਾ ਤੁਰੂਗਾ ਜਾਂ ਤੁਸੀਂ ਪਿਪਲੀ ਜਾਓਗੇ ਪਹਿਲਾਂ?
ਹਾਂ, ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਸੀਂ ਪਹਿਲਾਂ BKU ਦੁਕਾਨਾਂ ਵੱਲੋਂ ਉਹਦੇ ਸ਼ਾਮਿਲ ਹੋਏ
ਜੀ।
ਉਸ ਤੋਂ ਬਾਅਦ BKU ਥੋੜੇ ਦਿਨ ਪਹਿਲਾਂ 4 ਅਮਰਿੰਦਰ ਸਿੰਘ ਨੇ ਮੀਟਿੰਗ ਬੁਲਾਈ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ
ਜੀ,
ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਤੇ ਹੁਣ 4 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਭਾਰਤੀ ਕਿਸਾਨ ਏਕਤਾ ਦੁਕਾਨਾਂ ਤੇ ਆਜ਼ਾਦ ਕਿਸਾਨ ਕਮੇਟੀ, ਇਹ ਚਾਰੋ ਯੂਨੀਅਨਾਂ ਨੇ ਜਿਹੜੀਆਂ ਇਹ ਇਸ ਪੁਲਿੰਗ ਪੱਧਰ ਦੀ ਜਿਹੜੀ ਸ਼ੁਰੂਆਤ ਹੋਈ ਹੈ ਇਹਦੇ ਵਿੱਚ ਸ਼ਾਮਿਲ ਹੋ ਚੁੱਕੀਆਂ ਨੇ ਤੇ ਮੰਦਸੌਰ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ 6 ਉਹਦੇ ਵੱਲੋਂ ਯਾਨੀ ਅਸੀਂ BKU ਦੁਕਾਨਾਂ ਵੱਲੋਂ ਵੀ ਸ਼ਾਮਿਲ ਹੋਵਾਂਗੇ, ਉਹਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵਾਲੇ ਵੀ ਸ਼ਾਮਿਲ ਹੋਣਗੇ, ਬਾਕੀ ਜਥੇਬੰਦੀ ਵਾਲੇ ਵੀ ਜਿਹੜੇ ਨੇ ਉਹ ਜਦੋਂ ਇਹ ਮਾਰਚ ਹੈ ਜਿਹੜਾ ਅੱਗੇ ਰਸਤੇ ਚ ਇਹਦੇ ਵਿੱਚ ਸ਼ਾਮਿਲ ਹੁੰਦੇ ਜਾਣਗੇ।
ਬਹੁਤ ਵਧੀਆ।
ਅਗਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਨੇ ਵੀ 4 ਨੂੰ ਇੱਕ ਆਪਣੀ ਮੀਟਿੰਗ ਬੁਲਾਈ ਹੋਈ ਹੈ ਤਾਂ ਜੋ ਪੰਜਾਬ ਦੀ ਸਰਕਾਰ ਜਿਹੜੀ ਮਤਲਬ ਕਿ ਕਰਜ਼ੇ ਦੇ ਵਾਅਦੇ ਕਰਕੇ ਜਾਂ ਹੋਰ ਲੋਕਾਂ ਨਾਲ ਵਾਅਦੇ ਕਰਕੇ ਪਿੱਛੇ ਹਟ ਰਹੀ ਹੈ, ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਉਣ ਲਈ ਪੰਜਾਬ ਦੀਆਂ ਜਥੇਬੰਦੀਆਂ 4 ਨੂੰ ਮੋਗੇ ਦੇ ਵਿੱਚ ਮੀਟਿੰਗ ਕਰਕੇ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਦਾ ਐਲਾਨ ਕਰ ਦੇਣੀ ਹੈ ਤੇ ਜਲੰਧਰ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਉੱਥੇ ਇਸਦਾ ਐਲਾਨ ਕੀਤਾ ਜਾਊਗਾ ਅਗਲੇ ਪ੍ਰੋਗਰਾਮ ਦਾ ਪੰਜਾਬ ਦੀਆਂ ਜਥੇਬੰਦੀਆਂ ਦਾ।
ਬਹੁਤ ਵਧੀਆ ਸਾਥੀ ਜੀ, ਠੀਕ ਹੈ ਸਾਥੀ ਜੀ, ਮੇਰੇ ਖਿਆਲ ਤੁਸੀਂ ਵੀ ਅੱਜ ਆਪਣੇ ਸੰਘਰਸ਼ ਦੇ ਵਿੱਚ ਕਾਫੀ ਬਿਜ਼ੀ ਹੋ, ਸੋ ਬੇਸਿਕਲੀ ਜਿਹੜਾ ਹਿੰਦੁਸਤਾਨ ਲੈਵਲ ਦੇ ਉੱਪਰ ਸੰਘਰਸ਼ ਪੂਰਾ ਜ਼ੋਰਾਂ ਤੇ ਹੈ। ਜਿਹੜਾ ਪਹਿਲਾਂ ਆਪਣੀ ਸਟੇਟ ਵਾਈਜ਼ ਜਿਹੜੇ ਸੰਘਰਸ਼ ਹੁੰਦੇ ਸੀਗੇ, ਜਦੋਂ ਹੁਣ ਸਾਰੇ ਇਕੱਠੇ ਮਿਲ ਕੇ ਇਹ ਸੰਘਰਸ਼ ਲੜਨਗੇ ਤੇ ਮੈਨੂੰ ਪੱਕਾ ਯਕੀਨ ਆ ਸਾਨੂੰ ਕਿ ਇਹ ਕਿਸੇ ਨਾ ਕਿਸੇ ਇਹ ਪਾਸੇ ਲੱਗੂਗਾ। ਸੋ ਸਾਥੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਪਡੇਟ ਦੇਣ ਵਾਸਤੇ। ਆਉਂਦੇ ਸਮੇਂ ਦੇ ਵਿੱਚ ਜਿਉਂ ਜਿਉਂ ਇਹ ਸੰਘਰਸ਼ ਇਹ ਗਾਂ ਤਿੱਖਾ ਹੁੰਦਾ ਜਾਊਗਾ ਪੂਰੇ ਭਾਰਤ ਦੇ ਵਿੱਚ, ਤੇ ਹੋਰ ਵੀ ਬੁਲਾਰੇ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਵੀ ਜਿਹੜੇ ਸਾਡੇ ਕਿਸਾਨੀ ਬੁਲਾਰੇ ਨੇ ਉਹਨਾਂ ਨਾਲ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਸ਼ੁਕਰੀਆ ਸਾਥੀ ਜੀ।
ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ। ਇਹ ਸਨ ਡਾਕਟਰ ਦਰਸ਼ਨਪਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਇਹਨਾਂ ਦੀ ਅਸੀਂ ਗੱਲਬਾਤ ਸੁਣ ਹੀ ਲਈ ਹੈ।
ਹਾਂਜੀ ਹਾਂਜੀ ਅਨੂ ਜੀ, ਉਹ
ਵੱਡੇ ਪੱਧਰ ਤੇ
ਹਾਂਜੀ ਮੰਦਸੌਰ ਦੇ ਵਿੱਚ ਜਿਹੜੀ ਘਟਨਾ ਹੋਈ ਸੀਗੀ 6 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀਗਾ, ਉਸ ਤੋਂ ਬਾਅਦ ਕਾਫੀ ਉੱਥੇ ਇੱਕ ਮਾਹੌਲ ਕਾਫੀ ਦੰਗਾਕਾਰੀ ਕਿਸਮ ਦਾ ਬਣ ਗਿਆ ਸੀਗਾ, ਕਿਸਾਨਾਂ ਤੇ ਜ਼ੁਲਮ। ਸਰਕਾਰ ਵੀ ਆਪਣੀ ਪੂਰੀ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਆ ਉਹਦੇ ਨਾਲ ਆਈ, ਉਹ ਸਾਰੀਆਂ ਖਬਰਾਂ ਦੇ ਵਿੱਚ ਉਹ ਸਾਰੀ ਗੱਲਬਾਤ ਹੈਗੀ ਆ। ਸੋ ਬੇਸਿਕਲੀ ਇਹਨੂੰ ਸਮ ਅਪ ਕੀਤਾ ਜਾਵੇ ਕਿ ਪੰਜਾਬ ਦੀਆਂ ਫਿਲਹਾਲ ਜਿਹੜੀਆਂ 4 ਜਥੇਬੰਦੀਆਂ ਨੇ ਇਹ ਜਿਹੜਾ ਕਿਸਾਨ ਮੁਕਤੀ ਮਾਰਚ ਹੈ ਉਹਦੇ ਵਿੱਚ ਸ਼ਾਮਿਲ ਹੋਣ ਜਾਣਗੀਆਂ, ਤੇ ਉਹ ਤੋਂ ਨਾਲ ਇਹ 16 ਨੂੰ ਆ, 16 ਤੋਂ ਪਹਿਲਾਂ 4 ਨੂੰ ਜਿਹੜੀ ਕਿਸਾਨ ਜਿਹੜੀਆਂ ਜਥੇਬੰਦੀਆਂ ਦੀ ਮੀਟਿੰਗ ਆ ਉਹਦੇ ਵਿੱਚ ਸ਼ਾਇਦ ਹੋਰ ਜਿਹੜੀਆਂ ਕਿਸਾਨ ਤੇ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹ ਵੀ ਸ਼ਾਇਦ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ। ਸਾਨੂੰ ਉਧਰੋਂ ਵੀ ਮਹਾਰਾਸ਼ਟਰ ਦੇ ਵਿੱਚ ਵੀ ਸਾਨੂੰ ਅਨੂ ਜੀ ਸਾਥੀਆਂ ਦੇ ਫੋਨ ਆ ਰਹੇ ਸੀਗੇ, ਉਹ ਵੀ ਉਧਰੋਂ ਵੀ ਕਾਫੀ ਸੰਘਰਸ਼ ਤਿੱਖਾ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਇੱਕ ਵੱਖਰੇ ਤਰੀਕੇ ਦੇ ਨਾਲ। ਉਹ ਬੇਸਿਕਲੀ ਏਦਾਂ ਦਾ ਕੁਛ ਪਲਾਨ ਹੈ ਕਿ ਜਿਹੜੀ ਵੀ ਉਹਨੂੰ ਜੀ ਫਸਲ ਹੋਊਗੀ ਸਿਰਫ ਸਾਡੇ ਖਾਣ ਵਾਸਤੇ ਹੋਊਗੀ ਅਸੀਂ ਨਾ ਉਹ ਤੋਂ ਵੱਧ ਉਗਾਵਾਂਗੇ ਨਾ ਹੀ ਅਸੀਂ ਵੇਚਾਂਗੇ ਫਿਰ ਦੇਖਿਓ ਤੁਸੀਂ ਹਿੰਦੁਸਤਾਨ ਨੂੰ ਆਪਣੇ ਨੂੰ ਕਿੱਥੇ ਲੈ ਕੇ ਜਾਂਦੇ ਹੋ
ਬਹੁਤ ਵਧੀਆ ਹੋਣਾ ਵੀ ਵੈਸੇ ਇਸ ਤਰ੍ਹਾਂ ਹੀ ਚਾਹੀਦਾ ਕਿ ਜਿੰਨੀ ਤੁਹਾਨੂੰ ਜ਼ਰੂਰਤ ਹੈ ਖਾਣ ਪੀਣ ਲਈ ਅਗਰ ਸਾਰੇ ਇੰਨਾ ਹੀ ਕਰਨ ਤਾਂ ਉਹ ਜਿਹੜਾ ਸਰਪਲਸ ਹੈ ਪ੍ਰੋਬਲਮ ਵੀ ਤਾਂ ਉਹਦੀ ਆਉਂਦੀ ਹੈ
ਬਿਲਕੁਲ ਜੀ ਬਿਲਕੁਲ 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 ਸੋ ਦੋਸਤੋ ਅਸੀਂ ਸਾਥੀ ਦੁਕਾਨਦਾਰ ਤੁਹਾਡੇ ਸੋਰੀ ਸਾਥੀ ਦਰਸ਼ਨਪਾਲ ਔਰ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਉਹਨੂੰ ਜੀ ਵੈਸੇ ਨਾਂ ਦੱਸ ਹੀ ਰਹੇ ਤੇ ਚੰਗੀ ਗੱਲ ਆ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਕਿਉਂਕਿ ਸ਼ਾਇਦ ਸਰੋਤਿਆਂ ਨੂੰ ਇਹ ਨੇ ਜੀ ਡਾਕਟਰ ਸੁਖਬਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਜਿਹੜਾ ਕੰਮ ਆ ਮਤਲਬ ਚਾਹੇ ਜਿਹੜਾ ਜਿਹੜਾ 60 ਤੋਂ ਲੈ ਕੇ ਜਿਹੜਾ ਜਿਹੜਾ ਗ੍ਰੀਨ ਰੈਵੋਲਿਊਸ਼ਨ ਜਿਹੜਾ ਹਰਾ ਇਨਕਲਾਬ ਆਇਆ ਉਹ ਕਿਸ ਤਰੀਕੇ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਨੀਤੀਆਂ ਦੇ ਤਹਿਤ ਉਹਨੂੰ ਲਾਗੂ ਕੀਤਾ ਗਿਆ ਕਿੱਥੋਂ ਕਿੱਥੋਂ ਮਸ਼ੀਨਰੀ ਲਿਆਂਦੀ ਗਈ ਕਿੱਥੇ ਕਿੱਥੇ ਉਹ ਲੋਕਾਂ ਨੂੰ ਕਿਹੜੀ ਕਿਹੜੀ ਫਸਲ ਬੀਜਣ ਦੇ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਔਰ ਕਿਵੇਂ ਇਹ ਜਿਹੜੀ ਉਹ ਜਿਹੜਾ ਉਹ ਜਿਹੜਾ ਕਿਸਾਨਾਂ ਦਾ ਸਟੈਂਡਰਡ ਤਾਂ ਚੱਕਿਆ ਗਿਆ ਅਤੇ ਉਹਨੂੰ ਮੇਨਟੇਨ ਕਰਨ ਵਾਸਤੇ ਜਿਹੜਾ ਕਿਸਾਨ ਨੂੰ ਇੱਕ ਉਹ ਆਪਾਂ ਗੱਲ ਕਰਦੇ ਜਦੋਂ ਸ਼ੌਕ ਡਾਕਟਰਨ ਜਦੋਂ ਤੁਸੀਂ ਉਹਨੂੰ ਕਾਰਨਰ ਦੇ ਵਿੱਚ ਤੁਸੀਂ ਕਰ ਦਿੰਦੇ ਮਜਬੂਰ ਕਰ ਦਿੰਦੇ ਹੋ ਵੀ ਤੈਨੂੰ ਇੰਨੀ ਖਾਦ ਜਿਹੜੀ ਖਰੀਦਣੀ ਪਊਗੀ ਈਵਨ ਜੈਨੈਟਿਕਲੀ ਮੋਡੀਫਾਈਡ ਜਿਹੜਾ ਬੀਜਾਂ ਦਾ ਉਹ ਵੀ ਹੌਲੀ ਹੌਲੀ ਥੋਪਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਸਾਰੇ ਔਰ ਖਾਸ ਕਰਕੇ ਜਿਹੜਾ ਕੈਪਟਨ ਸਰਕਾਰ ਦਾ ਜਿਹੜਾ ਜਿਹੜੇ ਜਿਹੜੀਆਂ ਕਰਜ਼ੇ ਬੜਾ ਅਨੂ ਜੀ ਬੜੀ ਕਮਾਲ ਦੀ ਗੱਲ ਹੈ ਜਦੋਂ ਕਰਜ਼ੇ ਮੁਆਫੀ ਦੀ ਗੱਲ ਕਰਦੇ ਆ ਇਹ ਜਿਹੜੇ ਕਿਸਾਨ ਨੇ ਤੁਹਾਡੇ ਕੋਲੋਂ ਕਿ ਕੋਈ ਭਿਖਾਰੀ ਨਹੀਂ ਗੇ ਇਹ ਜਿਹੜੇ ਤੁਹਾਡੇ ਕੋਲੋਂ ਮੁਆਫੀ ਮੰਗਣ ਡਏ ਆ ਇਹ ਮੁਆਫੀ ਨਹੀਂ ਇਹ ਕਰਜ਼ਾ ਖਤਮ ਹੋਣਾ ਚਾਹੀਦਾ ਇਹ ਇਹ ਮੁਆਫ ਸਾਨੂੰ ਮੁਆਫੀ ਨਹੀਂ ਚਾਹੀਦੀ ਹੈਗੀ ਤੁਹਾਡੇ ਕੋਲੋਂ ਤੁਸੀਂ ਹੁਣ ਤੱਕ ਬਹੁਤ ਲੁੱਟ ਸੁੱਟ ਕਰ ਚੁੱਕੇ ਹੋ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਕਰਜ਼ਾ ਅਬੋਲਿਸ਼ ਕੀਤਾ ਜਾਵੇ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਇਹ ਕਿਸਾਨਾਂ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਥੋਪੀਆਂ ਗਈਆਂ ਸਾਰੀ ਮਸ਼ੀਨਰੀ ਥੋਪੀ ਗਈ ਆ ਸਾਰੇ ਬੀਜ ਥੋਪੇ ਗਏ ਆ ਉਹਨਾਂ ਨੂੰ ਵੱਧ ਪ੍ਰੋਡਕਸ਼ਨ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਆ ਉਹਨਾਂ ਨੂੰ ਕਿਹੜੀ ਕਿਹੜੀ ਫਸਲ ਬੀਜਣ ਵਾਸਤੇ ਮਜਬੂਰ ਕੀਤਾ ਗਿਆ ਆ ਉਹਨਾਂ ਨੂੰ ਆਪਣੇ ਜਿਹੜੇ ਪਾਣੀ ਨੇ ਤੁਹਾਡੇ ਜਿਹੜੇ ਕੁਦਰਤੀ ਉਹਨਾਂ ਦਾ ਸਰੋਤਾਂ ਦਾ ਸੱਤਿਆਂ ਦਾਸ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਆ ਸਿਰਫ ਤੇ ਸਿਰਫ ਇੱਕ ਇੰਟਰਨੈਸ਼ਨਲੀ ਇਹ ਜਿਹੜਾ ਦੁਨੀਆਂ ਦੇ ਵਿੱਚ ਵਰਤਾਰਾ ਜਿਹੜਾ ਸਰਮਾਏਦਾਰੀ ਦਾ ਚੱਲ ਰਿਹਾ ਹੈ ਕਿਸ ਤਰੀਕੇ ਨਾਲ ਮੁਲਕਾਂ ਨੂੰ ਇਹ ਟਾਰਗੇਟ ਕਰਦੇ ਨੇ ਔਰ ਕਿਸ ਤਰੀਕੇ ਦੀਆਂ ਇਹ ਜਿਹੜੀਆਂ ਪਾਲਿਸੀਜ਼ ਅਸੀਂ ਇਹਨੂੰ ਜੇ ਇੱਥੇ ਬਹੁਤੀ ਗੱਲ ਨਹੀਂ ਕਰਾਂਗੇ ਡਾਕਟਰ ਬਿਲਕੁਲ ਜੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਕਿਹੜਾ ਮਾਡਲ ਸਾਡੇ ਸਾਹਮਣੇ ਲਿਆਂਦਾ ਜਾਵੇ ਔਰ ਅਨੂ ਜੀ ਅਸੀਂ ਗੱਲ ਜਦੋਂ ਕਰਦੇ ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਉੱਥੇ ਵੀ ਛੋਟੇ ਲੈਵਲ ਦੇ ਉੱਪਰ ਹੈ ਪਰ ਉਹ ਵੀ ਵੱਡੇ ਵੀ ਹੋ ਸਕਦੇ ਆ ਇੱਕ ਐਗਜ਼ਾਮਪਲ ਸੈੱਟ ਹੋ ਰਹੀ ਹੈ ਜਿਹੜੀ ਸਾਂਝੀ ਖੇਤੀ ਦੀ ਗੱਲਬਾਤ ਉੱਥੇ ਕੀਤੀ ਜਾ ਰਹੀ ਹੈ ਕਿ ਜਿਹੜੇ ਟੂਲ ਨੇ ਉਹਨਾਂ ਨੂੰ ਆਪਾਂ ਆਪਸ ਦੇ ਵਿੱਚ ਸ਼ੇਅਰ ਕਰੀਏ ਕੁਦਰਤੀ ਖੇਤੀ ਕਰੀਏ ਸਾਨੂੰ ਪੈਸਟੀਸਾਈਡ ਨਹੀਂ ਯੂਜ਼ ਕਰਨਾ ਚਾਹੀਦਾ ਬਹੁਤ ਇੱਕ ਇਹ ਅਨੂ ਜੀ ਕਿਸਾਨੀ ਦਾ ਮਸਲਾ ਬਹੁਤ ਹੀ ਇੱਕ ਕੰਪਲੈਕਸ ਮਸਲਾ ਪਰ ਵਿੱਚ ਜਿਹੜੀ ਗੱਲ ਜਿੱਥੇ ਜਾ ਕੇ ਉਹਨੂੰ ਜਿਹੜੀ ਖਤਮ ਹੁੰਦੀ ਹੈ ਨਾ ਜਿਹੜਾ ਦੁਨੀਆਂ ਦਾ ਇਹ ਕੈਪੀਟਲਿਸਟ ਸਿਸਟਮ ਆ ਸਾਮਰਾਜਵਾਦੀ ਜਿਹੜਾ ਸਿਸਟਮ ਆ ਉਹ ਉਹਦੇ 'ਤੇ ਜਾ ਕੇ ਹੀ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਖਤਮ ਹੋਣੀ ਹੈ ਪਰ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਜੋੜਨਾ ਕਿਵੇਂ ਹੈ ਜਿਹੜੇ ਸਾਡੇ ਕਿਸਾਨ ਨੇ ਉਹ ਜਿਹੜੀਆਂ ਇੰਟਰਨੈਸ਼ਨਲ ਜਾਂ ਨੈਸ਼ਨਲ ਜਿਹੜੀਆਂ ਪੋਲਿਸੀ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਕਿਉਂਕਿ ਉਹ ਆਪਣਾ ਜਾਂ ਮਜ਼ਦੂਰ ਨੇ ਆਪਣੀ ਮਿਹਨਤ ਦੇ ਵਿੱਚ ਲੱਗੇ ਰਹਿੰਦੇ ਨੇ ਸੋ ਉਹਨਾਂ ਤੱਕ ਇਹ ਸਾਰੀ ਗੱਲਬਾਤ ਕਿਵੇਂ ਪਹੁੰਚਾਈ ਜਾਵੇ ਡਾਕਟਰ ਸੁਖਪਾਲ ਸਿੰਘ ਕੋਈ ਇਹੋ ਜਿਹੀ ਉਹਨਾਂ ਦੇ ਹਮੇਸ਼ਾ ਟ੍ਰਿਬਿਊਨ ਦੇ ਵਿੱਚ ਹੋਰ ਜਗ੍ਹਾ 'ਤੇ ਆਰਟੀਕਲ ਉਹਨਾਂ ਦੇ ਹਮੇਸ਼ਾ ਲੱਗਦੇ ਰਹਿੰਦੇ ਆ ਉਹਨਾਂ ਦੀ ਜਿਹੜੀ ਰਿਸਰਚ ਵਾ ਉਹ ਵੀ ਪਬਲਿਸ਼ ਹੁੰਦੀ ਰਹਿੰਦੀ ਹੈ ਸੋ ਅਸੀਂ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ
ਖਰੀਦ ਲਈ ਔਰ ਓਹਦੇ ਤੇ ਆਲਰੇਡੀ ਉਹ ਸਾਂਝੀ ਖੇਤੀ ਕਰ ਰਹੇ ਨੇ ਓਹੋ ਹੀ ਸਪੈਸੀਫਿਕ ਜ਼ਮੀਨ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਚਾਹੀਦੀ ਹੈ ਓਹਦੇ ਉੱਪਰ ਕੀ ਐਗਰੋ ਇੰਡਸਟਰੀ
ਹਾਂਜੀ ਐਗਰੋ ਇੰਡਸਟਰੀ
ਸਿੰਘ ਲਾਉਣ ਵਾਸਤੇ ਔਰ ਉਹ ਦੇਖੋ ਹੁਣ ਜਿਹੜੀ ਉਹ ਐਗਰੋ ਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਜਿਹੜੀ ਕੈਬਨਿਟ ਮੰਤਰੀ ਉਹ ਹਰਸਿਮਰਤ ਬਾਦਲ ਹੈ
ਬਿਲਕੁਲ
ਸੋ ਇੱਥੇ ਹੁਣ ਤੁਸੀਂ ਆਪੇ ਦੇਖ ਲਓ ਕਿ ਕਾਂਗਰਸ ਹੈ ਬੀਜੇਪੀ ਹੈ ਅਕਾਲੀ ਨੇ ਉਹ ਕੋਈ ਫਰਕ ਨਹੀਂ ਰਹਿ ਜਾਂਦਾ ਕਿਉਂਕਿ ਉਹ ਸਿਸਟਮ ਇੱਕੋ ਦੇ ਤਹਿਤ ਸਾਰੇ ਕੰਮ ਕਰ ਰਹੇ ਨੇ
ਬਿਲਕੁਲ ਜੀ
ਤੋ ਉਹੀ ਜ਼ਮੀਨ ਕਿਉਂ ਹੋਰ ਕਾਫੀ ਜ਼ਮੀਨ ਪਈ ਹੈ ਜਿਹੜੀ ਇੰਨੀ ਫਰਟਾਈਲ ਨਹੀਂ ਹੈ ਬੰਜਰ ਹੈ ਉਪਜਾਊ ਨਹੀਂ ਹੈ ਉਹਦੇ ਤੇ ਕਿਉਂ ਨਹੀਂ ਲੱਗ ਸਕਦੀ ਉਹ ਇੰਡਸਟਰੀ
ਬਿਲਕੁਲ ਅਨੂ ਜੀ ਸਹੀ ਗੱਲ ਹੈ ਮੈਂ ਉਹ ਥੋੜਾ
ਮੈਂ ਇੱਕ ਪੋਸਟ ਜੀ ਮੈਂ ਵੀ ਪੜ੍ਹਨਾ ਚਾਹੁੰਦੀ
ਹਾਂ ਜੀ ਬਿਲਕੁਲ ਬਿਲਕੁਲ ਬਿਲਕੁਲ
ਕਸ਼ਮੀਰ ਕੋ ਕਿਸ਼ੋਰ
ਜੀ ਬਿਲਕੁਲ ਹਾਂ ਜੀ
ਜਿਹੜੇ ਕਿ ਪਿੰਡੂ ਮਜ਼ਦੂਰ ਯੂਨੀਅਨ ਤੋਂ ਨੇ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਨੇ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿਖੇ ਪੁਲਿਸ ਦੀ ਹਾਜ਼ਰੀ ਵਿੱਚ ਪਿੰਡੂ ਮਜ਼ਦੂਰ ਆਗੂਆਂ ਤੇ ਹਮਲੇ ਦੀ ਨਿੰਦਾ ਇੱਕ ਜੁਲਾਈ ਦੀ ਖ਼ਬਰ ਹੈ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਜਾਤ ਪਾਤੀ ਹੰਕੜ ਦਾ ਸ਼ਿਕਾਰ ਕੁਝ ਲੋਕਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿਖੇ
ਅਨੂ ਜੀ ਤੁਹਾਡੀ ਕਹਿੰਦੇ ਆਵਾਜ਼ ਨਹੀਂ ਸੁਣ ਰਹੀ ਜ਼ਿਆਦਾ
ਸੌਰੀ ਕਿਉਂਕਿ ਮੇਰਾ ਮਾਈਕ ਬੰਦ ਹੈ ਇਸ ਲਈ ਹਾਂ ਕੋਈ ਨਹੀਂ ਮੈਂ ਖਾਂਸੀ ਆ ਰਹੀ ਸੀ ਇਸ ਲਈ ਮਾਈਕ ਬੰਦ ਕੀਤਾ ਦੁਬਾਰਾ ਔਨ ਨਹੀਂ ਕੀਤਾ ਹਾਂਜੀ ਗੱਲ ਅਸੀਂ ਕਰ ਰਹੇ ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਕਿ ਕਿਸ ਤਰ੍ਹਾਂ ਉਹ ਸਰਕਾਰ ਚਾਹੇ ਕੈਪਟਨ ਦੀ ਕਾਂਗਰਸ ਦੀ ਆ ਜਾਵੇ ਚਾਹੇ ਅਕਾਲੀਆਂ ਦੀ ਆ ਜਾਵੇ ਚਾਹੇ ਉਹ ਸੈਂਟਰ ਵਿੱਚ ਬੀਜੇਪੀ ਦੀ ਕੈਬਨਿਟ ਮਿਨਿਸਟਰ ਹਰਸਿਮਰਤ ਬਾਦਲ ਬੈਠੀ ਹੈ ਉਹ ਸਾਰਿਆਂ ਦਾ ਏਮ ਏਜੰਡਾ ਇੱਕੋ ਹੀ ਹੈ ਉਹ ਤਰੱਕੀ ਦੇ ਡਿਵੈਲਪਮੈਂਟ ਪ੍ਰੋਗਰੈਸ ਦੇ ਨਾਂ ਤੇ ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਜਿਹੜੀ ਹੈ ਕਿ ਐਗਰੀ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ ਉਹ ਲਗਾਉਣੀ ਹੈ ਸੈਂਟਰ ਦਾ ਇਹ ਕੰਮ ਹੈ ਤੋ ਉਹਦੇ ਤਹਿਤ ਉਹਦੇ ਵਾਸਤੇ ਓਬਵੀਅਸਲੀ ਇੰਡਸਟਰੀ ਵਾਸਤੇ ਜ਼ਮੀਨ ਚਾਹੀਦੀ ਹੈ ਬਹੁਤ ਸਾਰੀ ਤੋ ਪਿਛਲੇ ਦਿਨਾਂ ਚ ਜਿਹੜੀ ਖ਼ਬਰ ਆਈ ਹੈ ਕਿ ਜਿਹੜਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਤਹਿਤ ਜਿੱਥੇ ਜਿੱਥੇ ਸਾਡੇ ਸਾਥੀਆਂ ਨੇ ਜ਼ਮੀਨ ਤੇ ਸਾਂਝੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਹੀ ਜ਼ਮੀਨ ਅਕਵਾਇਰ ਕਰਨਾ ਚਾਹੁੰਦੇ ਨੇ ਹਾਂਜੀ ਤੋ ਉਹਦੇ ਤੁਸੀਂ ਹੋਰ ਜਿਹੜੀ ਬੰਜਰ ਪਈ ਹੈ ਉਹ ਅਕਵਾਇਰ ਕਰ ਲਓ ਉੱਥੇ ਤੁਸੀਂ ਲਾ ਲਓ ਆਪਣੀ ਇੰਡਸਟਰੀ ਪਰ ਇਸ ਤਰ੍ਹਾਂ ਕਰਨ ਨਾਲ ਉਹ ਓਬਵੀਅਸਲੀ ਸੰਘਰਸ਼ ਜਿਹੜਾ ਉਹਨੂੰ ਸੱਟ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੇ ਹਿੰਮਤ ਕੀਤੀ ਹੈ ਉੱਠਣ ਦੀ ਇਹਨਾਂ ਦੀ ਜ਼ਰੂਰਤ ਕਿਵੇਂ ਹੋਈ ਕਿ ਆਪਣੇ ਹੱਕ ਮੰਗਣ ਸੋ ਉਹਨਾਂ ਨੂੰ ਦਬਾਇਆ ਜਾਵੇ
ਬਿਲਕੁਲ ਬਿਲਕੁਲ ਅਨੂ ਜੀ ਜਾਂਦੇ ਜਾਂਦੇ ਜਿਹੜੇ ਮੋਬ ਲਿੰਚਿੰਗ ਦਾ ਦਿੱਲੀ ਦੇ ਵਿੱਚ
15 ਕੁ ਮਿੰਟ ਬਾਕੀ ਨੇ ਕਾਫੀ ਟਾਈਮ
ਹੈ ਜੀ ਸ਼ੈਲਾ ਰਸ਼ਦ ਦਾ
ਅੱਛਾ ਠੀਕ ਹੈ
ਜੀ ਜੀ ਜੀ
ਹਾਂਜੀ ਹਾਂਜੀ
ਸੋ ਜਿਹੜਾ ਇਹ ਬਹੁਤ ਵੱਡਾ ਪਿਛਲੇ ਸੋਮਵਾਰ ਨੂੰ ਮੈਨੂੰ ਡੇਟ ਯਾਦ ਭੁੱਲ ਗਈ ਜੀ ਜਿਹੜਾ
ਹਾਂਜੀ ਮੈਂ ਸਿਰਫ ਮੈਨੂੰ ਇੱਕ ਮਿੰਟ ਲੱਗੇਗਾ ਜਿਹੜਾ ਮੈਂ ਪੜ੍ਹ ਰਹੀ ਸੀ ਉਹ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਜਿਹੜੀ ਨਵੀਂ ਸਰਕਾਰ ਆਈ ਹੈ ਪੰਜਾਬ ਵਿੱਚ ਉਹ ਪਹਿਲੀ ਨਾਲੋਂ ਕੋਈ ਫਰਕ ਨਹੀਂ ਹੈ ਮੇਰਾ ਪੁਆਇੰਟ ਹੈ ਤੋ ਇਹ ਹਜੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿਖੇ ਪੁਲਿਸ ਦੀ ਹਾਜ਼ਰੀ ਵਿੱਚ ਪੇਂਡੂ ਮਜ਼ਦੂਰ ਆਗੂਆਂ ਤੇ ਹਮਲੇ ਦੀ ਨਿੰਦਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਜ਼ਾਤ ਪਾਤੀ ਹੰਕੜ ਦਾ ਸ਼ਿਕਾਰ ਕੁਝ ਲੋਕਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿਖੇ ਪੁਲਿਸ ਹੰਸਾ ਸਿੰਘ ਮੁੰਡੀ ਤੇ ਜ਼ਿਲ੍ਹਾ ਆਗੂ ਪਿਆਰਾ ਸਿੰਘ ਪੰਡਾਲ ਉੱਪਰ ਜਾਨਲੇਵਾ ਹਮਲਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਇਸ ਹਮਲੇ ਨੂੰ ਚੁਣੌਤੀ ਵਜੋਂ ਲੈਂਦੇ ਹੋਏ ਯੂਨੀਅਨ ਨੇ 4 ਜੁਲਾਈ ਨੂੰ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਆਗੂ ਕਸ਼ਮੀਰ ਸਿੰਘ ਘੁਗਸ਼ੋਰ ਨੇ ਕਿਹਾ ਕਿ ਜਗੀਰੂ ਮਾਨਸਿਕਤਾ ਦੇ ਸ਼ਿਕਾਰ ਪੇਂਡੂ ਧਨਾੜ ਤੇ ਪੇਂਡੂ ਚੌਧਰੀ ਮਜ਼ਦੂਰਾਂ ਖਾਸ ਕਰ ਦਲਿਤਾਂ ਵੱਲੋਂ ਰਿਹਾਇਸ਼ੀ ਪਲਾਟਾਂ ਅਤੇ ਪੰਚਾਇਤੀ ਜ਼ਮੀਨਾਂ ਚੋਂ ਆਪਣਾ ਤੀਜਾ ਹਿੱਸਾ ਮੰਗਣ ਨੂੰ ਹਜ਼ਮ ਨਹੀਂ ਕਰ ਪਾ ਰਹੇ ਯੂਨੀਅਨ ਬੇਜ਼ਮੀਨੇ ਕਿਰਤੀਆਂ ਦੇ ਹੱਕ ਲਈ ਸੰਘਰਸ਼ ਚਲਾ ਰਹੀ ਹੈ ਪੇਂਡੂ ਮਜ਼ਦੂਰਾਂ ਦਾ ਜਥੇਬੰਦ ਹੋਣ ਅਤੇ ਜ਼ਮੀਨਾਂ ਤੇ ਪਲਾਟਾਂ ਦਾ ਹੱਕ ਮੰਗਣ ਵਿਰੁੱਧ ਜਗੀਰੂ ਮਾਨਸਿਕਤਾ ਦੇ ਸ਼ਿਕਾਰ ਪੇਂਡੂ ਧਨਾੜ ਪੇਂਡੂ ਚੌਧਰੀ ਅਫਸਰਸ਼ਾਹੀ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਨਾਲ ਗੱਠਜੋੜ ਬਣਾ ਕੇ ਲਗਾਤਾਰ ਰੋਕਾਂ ਖੜੀਆਂ ਕਰਦੇ ਆ ਰਹੇ ਨੇ ਹਾਂਜੀ ਸੋ ਬੇਸਿਕਲੀ ਪੁਆਇੰਟ ਉਹਨਾਂ ਦਾ ਕਿ ਜੋ ਪਹਿਲੇ ਚੱਲ ਰਿਹਾ ਸੀਗਾ ਹੁਣ ਵੀ ਉਹ ਕੁਛ ਹੀ ਚੱਲ ਰਿਹਾ
ਹਾਂਜੀ ਜੀ ਅਨੂ ਜੀ ਜਿਹੜੀ ਪਿਛਲੇ ਹਫਤੇ ਸਾਥੀ ਕਮਲਪ੍ਰੀਤ ਕੌਰ ਨਾਲ ਗੱਲਬਾਤ ਹੋਈ ਸੀਗੀ
ਜਿਹੜਾ
ਮੁਜ਼ਾਹਰਾ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ ਜੀ ਉਹ ਮੋਬ ਲਿੰਚ ਜਿਹੜੀ
ਗੁੰਡਾਗਰਦੀ
ਜਿਹੜੀ ਭਗਵਾਨ ਬ੍ਰਿਗੇਡ ਚੱਲ ਰਹੀ ਹੈ ਉਹਦੇ ਵਿੱਚ ਸਾਥੀ ਸ਼ੈਲਾ ਰਾਸ਼ਦ ਹੋਣਾਂ ਦਾ ਬਹੁਤ ਵਧੀਆ ਇੱਕ ਲੈਕਚਰ ਹੈਗਾ ਉਹ ਅਸੀਂ ਜ਼ਰੂਰ ਸਰੋਤਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ ਸੋ ਹਾਂਜੀ
ਇਸ ਬਾਤ ਕੋ ਰਿਕਾਰਡ ਕੀਜੀਏ ਕਿ ਇਸ ਕੈਂਪਸ ਮੇ 28 ਔਰ 29 ਤਾਰੀਖ ਕੋ ਆਰਐਸਐਸ ਇੱਕ ਸੈਮੀਨਾਰ ਕਰਵਾ ਰਿਹਾ ਹੈ ਦੋ ਦਿਨ ਕਾ ਕਿਸ ਚੀਜ਼ ਪਰ ਕਸ਼ਮੀਰ ਕੇ ਮੁੱਦੇ ਪਰ ਸ਼ੇਰ ਕਰਵਾ ਰਿਹਾ ਹੈ ਕਿਉਂਕਿ ਕਸ਼ਮੀਰ ਕੇ ਮੁੱਦੇ ਪਰ ਮੋਦੀ ਬੋਲ ਸਕਤੇ ਹੈ ਰਾਜਨਾਥ ਸਿੰਘ ਬੋਲ ਸਕਤੇ ਹੈ ਪ੍ਰਵੀਨ ਤੋਗੜੀਆ ਬੋਲ ਸਕਤੇ ਹੈ ਯੋਗੀ ਆਦਿੱਤਿਆਨਾਥ ਬੋਲ ਸਕਤੇ ਹੈ ਲੇਕਿਨ ਕੋਈ ਕਸ਼ਮੀਰੀ ਨਹੀਂ ਬੋਲ ਸਕਤਾ ਜਬ ਕੋਈ ਕਸ਼ਮੀਰੀ ਕਸ਼ਮੀਰ ਕੇ ਬਾਰੇ ਮੇ ਬੋਲ ਦੇ ਉਸਕਾ ਜ਼ਬਾਨ ਕਾਟ ਦੋ ਉਸਕੋ ਜੇਲ ਮੇ ਡਾਲ ਦੋ ਉਸਕੋ ਫੇਕ ਇਨਕਾਊਂਟਰ ਮੇ ਮਾਰ ਦੋ ਅਗਰ ਕੋਈ ਕਸ਼ਮੀਰ ਪਰ ਬਾਤ ਕਰ ਸਕਤਾ ਹੈ ਵੋ ਕੌਣ ਹੈ ਆਰਐਸਐਸ ਔਰ ਮਜ਼ੇ ਕੀ ਬਾਤ ਹੈ ਇਸ ਬਾਤ ਕੋ ਵੀ ਜ਼ਰਾ ਦਿੱਲੀ ਪੁਲਿਸ ਰਿਕਾਰਡ ਕਰ ਲੇ ਆਪਣੇ ਇਸਮੇ ਕੈਮਰਾ ਮੇ जो हैंडीकैप इनको दिए गए हैं, जो खिलौने खेलने के लिए इनको दिए गए हैं हमारे टैक्स के पैसे पर, उससे जरा रिकॉर्ड कीजिए कि आरएसएस के सेमिनार में इंद्रेश कुमार को बुलाया जा रहा है। इंद्रेश कुमार कौन है? इंद्रेश कुमार समझौता ब्लास्ट अक्यूज है। आतंकवादी नहीं है, साध्वी निरंजन ज्योति आतंकवादी नहीं है, साध्वी प्रज्ञा साध्वी प्राची कोई आतंकवादी नहीं है, असीमा नंद आतंकवादी नहीं है। क्यों? क्योंकि वो तो बीजेपी के साथ में है, वो तो मोदी जी के साथ में है, वो तो मोदी भक्त है, इसलिए वो आतंकवादी नहीं है। आप लोग देखते हैं किस तरह से हमारे कैंपस में एक चिलिंग इफेक्ट क्रिएट करने की कोशिश की जा रही है। आपके आने से पहले यहाँ पर पुलिस की दो गाड़ी आकर के खड़ी हो जाती है। आपके आने से पहले, आपका रिकॉर्डिंग शुरू होने से पहले इनका रिकॉर्डिंग शुरू हो जाता है। एक चिलिंग इफेक्ट क्रिएट करने की कोशिश की जाती है कि तुम अपना मुंह मत खोलो, नहीं तो हमारा कैमरा है, हमारी बंदूक है, हमारी गाड़ियां है, सब कुछ कंगा हुआ है। लेकिन हम आपको बताना चाहते हैं कि हम लोग ना आपके कैमरा से डरते हैं, ना आपकी बंदूक से डरते हैं, ना आपकी जेल से डरते हैं, ना आपके बंदूक से डरते हैं। आपके अंदर अगर हिम्मत है तो जाकर के पहले इंद्रेश कुमार को रुकवाइए, जो समझौता ब्लास्ट अक्यूज है। हम देखते हैं वो इस कैंपस में किस तरह से आएंगे और किस तरह से यहाँ पे आरएसएस का सेमिनार होगा दो दिन का। एक और मजेदार बात ये है कि आरएसएस का सेमिनार जो फंड कर रही है कंपनीज, वो कंपनीज कौन सी है? इंडियन ऑयल, ONGC, ICPR, इंडियन काउंसिल ऑफ फिलोसॉफिकल रिसर्च, ये सभी कंपनीज या तो पब्लिक सेक्टर यूनिट्स हैं या तो सरकार के महकमे हैं। ये आरएसएस के सेमिनार को फंड कर रहे हैं, लेकिन इस पर कोई टैक्स मनी का आर्ग्यूमेंट नहीं देगा। इंडियन ऑयल में आपका टैक्स का पैसा नहीं जाता क्या? ICPR में आपका टैक्स का पैसा नहीं जाता क्या? अगर हिम्मत है तो चला करके दिखाइए ये फुटेज टाइम्स नाउ और जी न्यूज पर, तब जानेंगे आप पे कितनी हिम्मत है और आप पे कितनी सच्चाई है।
हाँ जी दोस्तों, शैला राशिद जिहड़ी के JNU विच इस वक्त मैं रिसर्च स्कॉलर ने, पिछले समय च पिछले साल जदों वह इन्होंने स्टूडेंट्स से बहुत ज़्यादा अत्याचार किया गया, वह कन्हैया कुमार तो खैर सारे जानते ने, वह काफ़ी पॉपुलर होए मीडिया च, उमर खालिद सन और शैला भी इन्होंने तो
हाँ जी हाँ जी अनु जी वो एक जी खास गल करके गए है कि ਜਿਹੜੇ ਆਰ ਐਸ ਐਸ ਦੇ ਜਿਹੜੇ ਸੈਮੀਨਾਰ ਹੋ ਰਹੇ ਨੇ ਲੋਕਾਂ ਨੂੰ ਪ੍ਰਵੋਕ ਕਰਨ ਵਾਸਤੇ, ਉਹਨਾਂ ਨੂੰ ਸਪੋਂਸਰ ਕੌਣ ਕਰ ਰਿਹਾ? ਉਹ ਇੰਡੀਅਨ ਆਇਲ ਤੇ ਹੋਰ ਜਿਹੜੀ ਪਬਲਿਕ ਸੈਕਟਰ ਕੰਪਨੀਆਂ ਨੇ, ਜਿਹੜੇ ਪਬਲਿਕ ਇੰਸਟੀਚਿਊਟ ਨੇ, ਜਿਹੜਾ ਸਰਕਾਰੀ ਪੈਸਾ ਹੈ, ਉਹ ਆਰ ਐਸ ਐਸ ਜਿਹੜੇ ਸੈਮੀਨਾਰ ਨੇ ਉਹ ਉਹਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਦੇ ਸੈਮੀਨਾਰ ਨੂੰ
ਇਹਨਾਂ ਲੋਕਾਂ ਨੂੰ ਉਹ ਜਦੋਂ ਇਹ ਆਈਸਿਸ ਤੇ ਹੋਰ ਜਿਹੜੇ ਅਮਰੀਕਾ ਦੇ ਫੰਡਡ ਖੜੇ ਕੀਤੇ ਅਦਾਰੇ ਨੇ ਉੱਥੇ ਇਹਨਾਂ ਨੂੰ ਮੁਸਲਿਮ ਰੈਡੀਕਲਾਈਜੇਸ਼ਨ ਨਜ਼ਰ ਆਉਂਦੀ ਹੈ। ਇਹ ਕੋਈ ਰੈਡੀਕਲਾਈਜੇਸ਼ਨ ਨਹੀਂ ਆ ਕਿ ਆਰ ਐਸ ਐਸ ਵਰਗੀਆਂ ਫਾਸ਼ੀਵਾਦੀ ਜਿਹੜੀਆਂ ਸੰਸਥਾਵਾਂ ਨੇ ਉਹ ਇੱਕ ਯੂਨੀਵਰਸਿਟੀ ਵਿੱਚ ਜਾ ਕੇ ਆਪਣਾ ਪ੍ਰਚਾਰ ਕਰਨ।
ਬਿਲਕੁਲ ਜੀ, ਮੈਂ ਥੋੜੀ ਜਿਹੀ ਹਾਸੇ ਵਾਲੀ ਗੱਲ ਸਾਂਝੀ ਕਰਦਾ, ਉਹ ਜਿਵੇਂ ਅਲਕਾਇਦਾ ਹੈ
ਹਾਂਜੀ,
ਤੇ ਉੱਥੇ ਸਾਥੀਆਂ ਨੇ ਪੋਸਟ ਬਣਾਇਆ ਪਿਆ ਹੈ ਕਿ ਅੱਜ ਕੱਲ ਜੋ ਹਿੰਦੁਸਤਾਨ ਚੱਲ ਰਿਹਾ ਲਗਭਗ ਇਹਨਾਂ ਦੇ ਕੰਮ ਉਹੋ ਜਿਹੇ ਨੇ ਅਲਕਾਇਦਾ ਵਾਲੇ, ਪਰ ਇਹਨਾਂ ਦਾ ਨਾਂ ਜਿਹੜਾ ਅਲ ਕਾਉਡਾ ਹੋਣਾ ਚਾਹੀਦਾ,
ਕਿਉਂਕਿ
ਗਾਂ ਦੇ ਮਸਲ ਦੇ ਉੱਪਰ ਜਿਹੜੀ ਕੁੱਟ ਲੋਕਾਂ ਨੂੰ ਜਿਹੜੀ
ਮਤਲਬ
ਇਹੋ ਜਿਹੀਆਂ ਮਤਲਬ ਵੀਡੀਓ ਏਦਾਂ ਹੁੰਦਾ ਕਿ ਨਹੀਂ ਹੋਣਾ, ਦੇਖਣ ਦੀ ਹਿੰਮਤ ਨਹੀਂ ਹੈ। ਉਹ ਜਿਹੜੇ ਮੁਸਲਮਾਨ ਭਾਈਚਾਰੇ ਚ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਕੇ ਉਹਨਾਂ ਨੂੰ ਪਿੱਛੇ ਜਿਹਾ ਇੱਕ ਮੈਂ ਵੀਡੀਓ ਹੋਰ ਵੀ ਸੀਗੀ, ਇੱਕ ਮੇਰੇ ਖਿਆਲ ਪੰਜਾਬ ਤੋਂ ਬਾਹਰ ਦੀ ਹੈ, ਉਹ ਟਰੱਕ ਡਰਾਈਵਰ ਨੇ ਆਪਣੇ ਸਿੱਖ ਉਹ ਓਬਵੀਅਸਲੀ ਗਾਈਆਂ ਮੱਝਾਂ ਕੁੱਝ ਲੈ ਕੇ ਜਾ ਰਿਹਾ, ਉਹਨੂੰ ਵਾਲਾਂ ਤੋਂ ਖਿੱਚ ਕੇ ਕਿਵੇਂ ਮਾਰਿਆ ਜਾ ਰਿਹਾ ਹੈ, ਉਹ ਜਿਹੜੇ ਮੁਸਲਮਾਨ ਨੌਜਵਾਨ ਨੇ ਉਹਨਾਂ ਦੇ ਮੂੰਹ ਦੇ ਉੱਪਰ ਥੱਪੜ ਮਾਰ ਮਾਰ ਕੇ ਉਹਨਾਂ ਦੀ ਦਾੜੀ ਖਿੱਚ ਖਿੱਚ ਕੇ ਉਹਨੂੰ ਕਹਿ ਵੀ ਜੈ ਭਾਰਤ ਮੈਂ ਪਾਕਿਸਤਾਨ ਜਾਊਂਗਾ, ਇਹੋ ਜੀ
ਇਸ ਵਕਤ ਵੀ ਜਿਹੜੇ ਉਹ ਸਲੋਟਰ ਹਾਊਸਿਸ ਜਾਂ ਬੁੱਚੜਖਾਨੇ ਨੇ ਜ਼ਿਆਦਾ ਗਿਣਤੀ ਭਾਰਤ ਦੇ, ਉਹਨਾਂ ਦੇ ਮਾਲਕ ਜਿਹੜੇ ਨੇ ਬਹੁਤ ਗਿਣਤੀ ਉਹ ਬੀਜੇਪੀ ਪਾਰਟੀ ਦੇ ਮੈਂਬਰਸ ਨੇ, ਜਿਹੜੇ ਉਹ ਓਨਰਸ ਨੇ ਇਹਨਾਂ ਬੁੱਚੜਖਾਨਿਆਂ ਦੇ।
ਬਿਲਕੁਲ ਅਨੁਜੀ, ਉਹ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਜਿਹੜਾ ਪੰਡਿਤ ਜਦੋਂ ਪਾਠ ਕਰਨ ਆਉਂਦਾ ਸੀਗਾ ਤੇ ਬਲੀ ਤੋਂ ਬਾਅਦ ਉਹਨੂੰ ਜਿਹੜਾ ਗਾਂ ਦੀ ਜਿਹੜੀ ਜੀਭ ਆ ਸਭ ਤੋਂ ਵਧੀਆ ਮੀਟ ਸਮਝ ਕੇ
ਮਹਾਂਪ੍ਰਸਾਦ
ਉੱਤਰ ਜਾਂਦਾ ਸੀਗਾ ਇਹ ਸਾਰਾ ਅਨੂ ਜੀ ਵੇਖੋ ਇਹ ਇਹ ਟੋਟਲੀ ਇਹ ਫਾਸੀਵਾਦੀ ਇਹਨਾਂ ਦਾ ਰੁਝਾਨ ਹੈਗਾ ਆ ਕਿਉਂਕਿ ਉਹ ਬਸ ਇੱਕ ਚੀਜ਼ ਨੂੰ ਇੱਕ ਸਿੰਬਲ ਜਿਵੇਂ ਹਿਟਲਰ ਨੇ ਆਰੀਅਨ ਵਾਲਾ ਸਿੰਬਲ ਲੈ ਕੇ ਇੱਕ ਉਹ ਜਿਹੜਾ ਆਪਾਂ ਜਿਹੜਾ ਸਿੰਬਲ ਆ ਉਹਨਾਂ ਦਾ
ਸਵਾਸਤਿਕਾ
ਉਹ ਸਿੰਬਲ ਨੂੰ ਲੈ ਕੇ ਵੀ ਜੇ ਤੇ ਤੁਸੀਂ ਆ ਇਹਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਤੁਸੀਂ ਠੀਕ ਹੋ ਜੇ ਤੁਸੀਂ ਇਹਦੇ ਵਿਰੁੱਧ ਤੇ ਤੁਹਾਨੂੰ ਮੈਂ ਕਤਲ ਕਰੂੰਗਾ ਔਰ ਜਦਕਿ ਜਿਹੜਾ ਉਹਦੇ ਵਿੱਚ ਜਿਹੜਾ ਹਿਡਨ ਏਜੰਡਾ ਆ ਉਹ ਇਹ ਹੈ ਕਿ ਜਿਹੜਾ ਵੀ ਇਹਨਾਂ ਦੀਆਂ ਜਿਹੜੀਆਂ ਨਵ ਉਦਾਰਵਾਦੀ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਪੋਲਿਸੀਜ਼ ਨੇ ਉਹ ਜਿਹੜਾ ਵਿਰੁੱਧ ਬੋਲੂਗਾ ਉਹ ਗਾਂ ਦਾ ਹਥਿਆਰਾ ਆ ਤੇ ਉਹਨਾਂ ਨੂੰ ਫਿਰ ਇੱਦਾਂ ਸੋਧਾ ਲਾਵਾਂਗੇ
ਹਾਂ ਉਹ ਆਟੋਮੈਟਿਕਲੀ ਇਹਨਾਂ ਨੇ ਜਿਹੜਾ ਕਨੈਕਸ਼ਨ ਹੈ ਆਪੇ ਐਕਸਟੈਂਡ ਕਰ ਲਿਆ ਉੱਥੋਂ ਤੱਕ
ਹਾਂਜੀ ਬਿਲਕੁਲ ਔਰ ਉਸੇ ਹੀ ਤਰੀਕੇ ਨਾਲ ਜਿਹੜਾ ਵੀ ਉਸ ਜਿਹੜੀਆਂ ਇਹਨਾਂ ਦੀਆਂ ਉਹ ਜਿਹੜੀਆਂ ਪੋਲਿਸੀਜ਼ ਨੇ ਅਨੂ ਜੀ ਮੇਰੇ ਖਿਆਲ ਆਉਂਦੇ ਹਫ਼ਤੇ 'ਚ ਗੱਲ ਕਰਾਂਗੇ ਡਿਟੇਲ ਦੇ ਵਿੱਚ ਜਿਹੜਾ ਨਵਾਂ ਨਵਾਂ ਅੱਜ ਕੱਲ੍ਹ ਜੱਫੀਆਂ ਪਾਈ ਜਾ ਰਹੀਆਂ ਮੋਦੀ ਦੀਆਂ ਤੇ ਟਰੰਪ ਦੀਆਂ
ਕਿਹੜੇ
ਕਿਹੜੇ ਸਮਝੌਤੇ ਇਹਨਾਂ ਦੇ ਆਪਸ ਦੇ ਵਿੱਚ ਹੋਏ ਆ ਡਰੋਨ ਦਾ ਜੀ ਹੋਇਆ ਇੱਕ ਤੇ ਫਿਰ ਮੁੜ ਕੇ ਹੋ ਰਿਹਾ ਡਰੋਨ ਦਾ ਹਾਂ ਹੋਰ ਡਰੋਨ ਲਏ ਜਾਣਗੇ ਕਿਉਂਕਿ ਇਹ ਵੀ ਮੋਦੀ ਵੀ ਕਹਿ ਰਿਹਾ ਵੀ ਸਾਡੀ ਸਭ ਤੋਂ ਵੱਡੇ ਦੁਸ਼ਮਣ ਨੇ ਜਿਹੜੇ ਉਹ ਕਸ਼ਮੀਰੀ ਜਿਹੜੇ ਜਿਹੜੇ ਮੁਸਲਮਾਨ ਨੇ ਉਹ ਨੇ ਤੇ ਉਹ ਵੀ ਜਿੱਦਾਂ ਉਹ ਮੁਲਕ ਬੈਨ ਕਰ ਰਿਹਾ ਹੈ
ਇਜ਼ਰਾਈਲ ਦੇ ਬਾਰੇ ਨਿਆਰੇ ਨੇ
ਬਾਜ਼ਾਰ ਦੇ ਬਾਰੇ
ਹਥਿਆਰ ਵੇਚਣ ਚ
ਹਾਂਜੀ ਸਾਰਿਆਂ ਦੇ ਬਾਰੇ ਨਿਆਰੇ ਨੇ ਇਹਨਾਂ ਦੇ ਮਰਨਗੇ ਤੇ ਸਿਰਫ ਆਮ ਲੋਕ ਮਰਨਗੇ
ਖਬਰਾਂ ਹੋਰ ਵੀ ਖਤਰਨਾਕ ਮੈਂ ਐਕਚੁਅਲ ਖਬਰ ਨਹੀਂ ਪੜ੍ਹੀ ਕਿਸੇ ਨੇ ਫੇਸਬੁੱਕ ਤੇ ਜਸਟ ਇਹਦਾ ਇਨਫੋਰਮੇਸ਼ਨ ਲਿਖੀ ਸੀ ਕਿ ਜਿਹੜੀ ਪੰਜਾਬ ਦੀ ਕੈਪਟਨ ਸਰਕਾਰ ਹੈ ਉਹਨਾਂ ਨੇ ਇੱਕ ਜਿਹੜੀ ਸਿੱਖਿਆ ਦਾ ਖੇਤਰ ਹੈ ਉਹਦੇ ਵਿੱਚ ਨਵੀਆਂ ਇੰਪਰੂਵਮੈਂਟਸ ਜਾਂ ਉਹ ਪਤਾ ਨਹੀਂ ਉਹਨੂੰ ਕੀ ਕਹਿਣ ਕੀਤੀਆਂ ਨੇ ਕਿ ਸਰਕਾਰੀ ਸਕੂਲਾਂ ਵਿੱਚ ਪੰਜਾਬ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਈ ਜਾਇਆ ਕਰੇਗੀ ਤੇ ਪਤਾ ਨਹੀਂ ਦਸਵੀਂ ਵਿੱਚ ਜਾਂ ਉੱਥੇ ਉਸ ਏਜ ਤੇ ਜਾ ਕੇ ਵਿਦਿਆਰਥੀਆਂ ਨੂੰ ਇਹ ਆਪਸ਼ਨ ਹੋਏਗੀ ਕਿ ਉਹ ਫਰੈਂਚ ਇਟੈਲੀਅਨ ਜਾਂ ਚਾਈਨੀਜ਼ ਪੜ੍ਹ ਸਕਦੇ ਨੇ ਸੋ ਉਹਦੇ 'ਚੋਂ ਹੁਣ ਕਈ ਗੱਲਾਂ ਨਿਕਲਦੀਆਂ ਨੇ ਕਿ ਸਰਕਾਰੀ ਸਕੂਲ ਚ ਸਾਨੂੰ ਪਤਾ ਹੈ ਕਿ ਅੱਜ ਦੀ ਡੇਟ ਚ ਕਿਹੜੇ ਲੋਕ ਜਾਂਦੇ ਨੇ ਉਹਨਾਂ ਦੀ ਜਿਹੜੀ ਇਮੀਡੀਏਟ ਲੋੜ ਹੈ ਕਿ ਅੰਗਰੇਜ਼ੀ ਸਿੱਖਣਾ ਉਸ ਤੋਂ ਬਾਅਦ ਅਗਰ ਦਸਵੀਂ ਤੱਕ ਤੁਸੀਂ ਪਹੁੰਚ ਗਏ ਹੋ ਫਰੈਂਚ ਇਟੈਲੀਅਨ ਚਾਈਨੀਜ਼ ਪੜ੍ਹ ਕੇ ਭਾਰਤ ਵਿੱਚ ਉਹਦਾ ਤੁਸੀਂ ਕੀ ਕਰੋਗੇ ਅਗਰ ਉਹ ਤੁਸੀਂ ਕਿਸੇ ਨੇ ਥੱਲੇ ਕਮੈਂਟ ਲਿਖਿਆ ਸੀਗਾ ਕਿ ਪਹਿਲੇ ਤੇ ਤੁਸੀਂ ਫਰੈਂਚ ਚਾਈਨੀਜ਼ ਇਟਾਲੀਅਨ ਪੜ੍ਹਨ ਵਾਲੇ ਟੀਚਰ ਕਿੱਥੋਂ ਲਿਆਓਗੇ ਪੰਜਾਬ ਵਿੱਚ ਸੋ ਮੈਨੂੰ ਲੱਗਦਾ ਕਿ ਮਾਈਗ੍ਰੇਸ਼ਨ ਹੁਣ ਸ਼ਾਇਦ ਫਰਾਂਸ ਇਟਲੀ ਚਾਈਨਾ ਤੋਂ ਇੰਡੀਆ ਨੂੰ ਨਾ ਪੰਜਾਬ ਨੂੰ ਨਾ ਕਿਤੇ ਹੋਣ ਲੱਗ ਪਏ ਪਰ ਮੋਰ ਜਿਹੜਾ ਸੀਰੀਅਸ ਪੁਆਇੰਟ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਜਿਹੜੀ ਬੇਸਿਕ ਜੀ ਉਹਨਾਂ ਨੂੰ ਫਰੈਂਚ ਇਟਾਲੀਅਨ ਚਾਈਨੀਜ਼ ਪੜ੍ਹਾਉਣਗੇ ਉਹ ਇੱਕ ਮਾਈਗ੍ਰੈਂਟ ਵਰਕਰ ਇੱਕ ਬਿਲਕੁਲ ਬੇਸਿਕ ਜੇ ਉਹਨਾਂ ਕੋਲ ਸ਼ਾਇਦ ਕੋਈ ਸਕਿੱਲ ਹੋਣ ਵੀ ਨਾ ਅਨਸਕਿੱਲਡ ਜਿਹੜੇ ਲੋਕ ਨੇ ਉਹ ਫਰਾਂਸ ਇਟਲੀ ਚਾਈਨਾ ਚ ਭੇਜੇ ਜਾਣਗੇ ਉੱਥੇ ਕੰਮ ਕਰਨ ਲਈ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਸਕੇ ਬਿਲਕੁਲ ਘੱਟ ਤੋਂ ਘੱਟ ਰੇਟਾਂ ਤੇ ਉਹਨਾਂ ਕੋਲੋਂ ਕੰਮ ਕਰਵਾਇਆ ਜਾ ਸਕੇ ਕਿਉਂਕਿ ਜਿਹੜਾ ਤੇ ਸਾਡਾ ਮਿਡਲ ਕਲਾਸ ਜਾਂ ਅਪਰ ਮਿਡਲ ਵਰਗ ਹੈ ਉਹਨਾਂ ਨੂੰ ਕੋਈ ਕਮੀ ਨਹੀਂ ਹੈ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੌਕੀਆ ਤੌਰ ਤੇ ਇਹੋ ਜਿਹੀਆਂ ਭਾਸ਼ਾਵਾਂ ਸਿੱਖ ਲੈਂਦੇ ਨੇ ਉਹਨਾਂ ਦਾ ਸ਼ੌਕ ਹੈ ਲੋੜ ਨਹੀਂ ਹੈ ਉਹਨਾਂ ਦੀ ਜ਼ਰੂਰਤ ਨਹੀਂ ਹੈ ਸੋ
ਹਾਂਜੀ ਹੁਣੀ ਫੇਸਬੁੱਕ ਤੇ ਇਨਕਲਾਬੀ ਸਾਡਾ ਰਾਹ ਤੋਂ ਪੋਸਟ ਪਾਈ ਉਹਨਾਂ ਨੇ ਬਹੁਤ ਲੰਬਾ ਚੌੜਾ ਆਰਟੀਕਲ ਆ ਉਹਦਾ ਮੈਨੂੰ ਟਾਈਟਲ ਬਹੁਤ ਵਧੀਆ ਲੱਗਿਆ ਜੀ ਉਹਦਾ ਟਾਈਟਲ ਹੈ ਕਾਂਗਰਸੀ ਬਾਦਲ ਦਾ ਬਜਟ ਅਗਲੇ ਹਫ਼ਤੇ ਡਾਕਟਰ ਸੁਖਦਿਆਲ ਸਿੰਘ ਹੋਣਾ ਨਾਲ
ਹਾਂਜੀ ਵੈਸੇ ਵੀ ਉਹ ਮਨਪ੍ਰੀਤ ਬਾਦਲ ਹੋਰਾਂ ਦਾ ਟਰੈਕ ਰਿਕਾਰਡ ਪਤਾ ਹੀ ਹੈ ਕਿਥੋਂ 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 ਚੱਲ ਕੇ ਆਏ ਨੇ
ਜਿਹੜੀ ਮਿੱਟੀ ਇਹਨਾਂ ਦੇ ਹੱਥ ਫੜੀ ਸੀ ਭਗਤ ਸਿੰਘ ਦੇ ਖੜਕਲ ਜਾ ਕੇ ਉਹ ਮਿੱਟੀ ਦਾ ਕੀ ਹੋਇਆ
ਹਾਂ ਉਹ ਵਿਚਾਰੀ ਵਾਵਰੋਲਾ ਬਣ ਕੇ ਉੱਡ ਗਈ ਮੇਰਾ ਖਿਆਲ ਉਹ ਮਿੱਟੀ ਤੋਂ ਇਹ ਵਾਕਈ ਕਾਂਗਰਸੀ ਬਾਦਲ ਨੇ
ਹਾਂਜੀ ਹਾਂਜੀ ਤੇ ਨਾਲ ਦੀ ਨਾਲ ਆਉਂਦੇ ਸਮੇਂ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦਾ ਪੋਲੀਟੀਕਲ ਸੀਨ ਹੈ ਤੇ ਖਾਸ ਕਰਕੇ ਭਾਰਤੀ ਭਾਈਚਾਰੇ ਦੀ ਉਹਦੇ ਵਿੱਚ ਇਨਵੋਲਵਮੈਂਟ ਅਸੀਂ ਸਿਰਫ ਇਹ ਗੱਲਾਂ ਇਹ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਥੋੜਾ ਜਿਹਾ ਇੰਨੀ ਬੇਇੱਜ਼ਤੀ ਨਾ ਕਰਾਓ ਘੱਟੋ ਘੱਟ ਥੋੜੀ ਇੰਟੈਗਰਿਟੀ ਜਿਹੜੀ ਹੁੰਦੀ ਹੈ ਨਾ ਬੰਦੇ ਦੀ ਕੀ ਉਹਨੂੰ ਕਵਾਂਗੇ ਇੰਟੈਗਰਿਟੀ
ਹੁਣ ਯਾਦ ਨਹੀਂ ਆ ਰਿਹਾ ਪੰਜਾਬੀ ਚ
ਥੋੜਾ ਜਿਹਾ ਲੋਕੀ ਇਹਨੇ ਬੱਚੇ ਨਹੀਂ ਹੈ ਜੇ ਤੁਸੀਂ ਕਮਿਊਨਿਟੀ ਦੇ ਕੋਈ ਸਰਦਾ ਬਰਦਾਰ ਹੋ ਤੇ ਘੱਟੋ ਘੱਟ ਆਪਣੀ ਪੱਗ ਆਪਣੇ ਹੱਥ ਚ ਰੱਖੋ ਲੋਕੀ ਐਡੇ ਨਿਆਣੇ ਨਹੀਂ ਹੈ ਸਾਰੀ ਗੱਲਾਂ ਬਾਤਾਂ ਨੂੰ ਸਮਝਦੇ ਹਾਂ ਸੋ ਇਹ ਅਸੀਂ ਸਾਡਾ ਇਹ ਗੱਲ ਕਹਿਣ ਦੀ ਸਾਡਾ ਮਕਸਦ ਕਿਸੇ ਦੀ ਨਿੰਦਿਆ ਕਰਨ ਦਾ ਨਹੀਂ ਸਿਰਫ ਤੁਹਾਨੂੰ ਇੱਕ ਉਹ ਜਿਹੜਾ ਐਜੂਕੇਸ਼ਨ ਵੱਲ ਤੁਸੀਂ ਆਪਣਾ ਖੋਜ ਕਰੋ ਕਿੱਥੇ ਤੁਸੀਂ ਜਾਣਾ ਹੈ ਕਿੱਥੇ ਕਿਹੜੀ ਗੱਲ ਕਰਨੀ ਹੈ
ਇੱਕ ਵੇਕਅਪ ਕਾਲ ਔਰ ਇੱਕ ਰਿਐਲਿਟੀ ਚੈੱਕ ਦੇ ਵਜੋਂ ਵੀ ਸਾਡੀ ਗੱਲਬਾਤ ਲਈ ਜਾਏ ਤੇ ਵਧੀਆ ਰਹੇਗਾ
ਬਿਲਕੁਲ ਪੋਲੀਟੀਕਲੀ ਅਵੇਅਰ ਨਹੀਂ ਹੋਗੇ ਤੇ ਉਹ ਠੀਕ ਨਹੀਂ ਰਹਿਣਾ
ਹਾਂਜੀ ਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸਾਰਿਆਂ ਕੋਲੋਂ ਇਜਾਜ਼ਤ ਲੈਂਦੇ ਹਾਂ ਅਗਲੇ ਸੋਮਵਾਰ ਦੁਬਾਰਾ 5 ਵਜੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ ਅਲਵਿਦਾ
ਸਲਾਮ ਆਖਦਾ ਹਾਂ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab